ਸਵਾਗਤ ਹੈ ਜੀ ਤੁਹਾਡਾ ਰੇਡੀਓ ਵਰਸੈਨ ਜ਼ੈਡ 107 FM ਤੇ ਸਾਡਾ ਅਪਗ੍ਰੇਡ ਟੀਵੀ ਜਿਹੜਾ ਉਹਦੇ ਉੱਤੇ ਫੇਸਬੁੱਕ ਤੇ ਲਾਈਵ ਆ ਸੀ ਪ੍ਰੋਗਰਾਮ ਹੈ ਦਸ ਮਿੰਟ ਦਾ ਸੱਚ ਤੇ ਹੁਣ ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਨਾਲ ਅਸੀਂ ਰਹਿਣਾ ਸਟੂਡੀਓ ਚ ਮੈਂ ਹਰਨੇਕ ਸਿੰਘ ਤੇ ਨਾਲ ਮੇਰੇ ਬਲਵਿੰਦਰ ਸਿੰਘ ਮਠੱਡਾ ਸਾਡੇ ਵੱਲੋਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬੇਨਤੀ ਹੈ ਜੀ ਜਿੰਨਾ ਚਿਰ ਅਸੀਂ ਪ੍ਰੋਗਰਾਮ ਦੇ ਵਿੱਚ ਹੁਣ ਆਇਆ ਇੱਥੇ ਤੁਸੀਂ ਕੋਸ਼ਿਸ਼ ਕਰਿਓ ਜੇ ਕੋਈ ਕਾਲ ਜ਼ਰੂਰੀ ਨਾ ਹੋਈ ਤਾਂ ਨਾ ਕਰਿਓ ਕਿਉਂਕਿ ਅੱਜ ਅਸੀਂ ਬੜੇ ਚਿਰਾਂ ਤੋਂ ਉਡੀਕਲੇ ਸੀ ਅਸੀਂ ਵੀ ਦਮਦਮੀ ਟਕਸਾਲ ਨਾਲ ਸੰਬੰਧਿਤ ਕੋਈ ਭਿੰਡਰਾਂ ਵਾਲਿਆਂ ਦਾ ਸਪੋਰਟਰ ਕੋਈ ਖਾਲਿਸਤਾਨੀ ਜਿਹੜੀਆਂ ਗੱਲਾਂ ਅਸੀਂ ਸਭ ਜਰਨੈਲ ਸਿੰਘ ਭਿੰਡਰਾਂ ਦੀਆਂ ਕਰਦੇ ਹਾਂ ਉਹਨਾਂ ਦੇ ਬਾਬਤ ਉਹਨਾਂ ਦੀ ਸਫਾਈ ਦੇ ਲਈ ਉਹਨਾਂ ਦੇ ਹੱਕ ਵਿੱਚ ਕੋਈ ਗੱਲ ਕਰਨ ਵਾਲਾ ਹੋਵੇ ਤੇ ਇੰਗਲੈਂਡ ਤੋਂ KTV ਕਰਕੇ ਸ਼ਾਇਦ ਖਾਲਸਾ TV ਆ ਉਹ KTV ਕਰਕੇ ਮਸ਼ਹੂਰ ਆ ਜੀਤਾ ਜਗਜੀਤ ਸਿੰਘ ਜੀਤਾ ਦੌਲਤਪੁਰੀਆ ਉਹਦਾ ਹੈਗਾ ਪ੍ਰੈਜੈਂਟਰ ਤੇ ਨਾਲ ਉਹਦੇ ਖੰਡਾ ਸਾਹਿਬ ਅਵਤਾਰ ਸਿੰਘ ਖੰਡਾ ਤੇ ਜਾਗੋ ਵਾਲੇ ਹੋਰ ਸਾਰੇ ਵੱਖਰੇ ਵੱਖਰੇ ਜਿਹੜੇ ਉਹਨਾਂ ਦੇ ਪ੍ਰੈਜੈਂਟਰ ਆ ਉਹਨਾਂ ਦੇ ਸਪੋਰਟਰ ਆ ਉਹਨਾਂ ਨੇ ਆ ਕੇ ਗੱਲਬਾਤ ਕੀਤੀ ਆ ਉਹ ਵੀਡੀਓ ਉਹਨਾਂ ਚੋਂ ਇੱਕ ਵੀਡੀਓ ਅਸੀਂ ਵਿਚਾਰਨੀ ਆ ਤੇ ਅੱਗੇ ਅਕਸਰ ਜਦੋਂ ਆਮ ਅਸੀਂ ਕਰਦੇ ਹਾਂ ਉਹਦੇ ਚ ਵੀਡੀਓ ਹੁੰਦੀ ਆ ਸਾਡੇ ਕੋਲ ਤੇ ਥੋੜਾ ਲੰਬਾ ਟਾਈਮ ਵੀ ਚੱਲ ਜਾਵੇ ਤਾਂ ਕੋਈ ਗੱਲ ਨੀ ਹੁਣ ਵੀਡੀਓ ਕਾਫੀ ਜਮ੍ਹਾਂ ਹੋ ਗਈਆਂ ਆ ਤੇ ਆਪਾਂ ਕੋਸ਼ਿਸ਼ ਕਰਨੀ ਆ ਵੀ ਜਿਹੜੀ ਅਸੀਂ ਵੀਡੀਓ ਸ਼ੁਰੂ ਕਰੀਏ ਉਹਨੂੰ ਇੱਕ ਨੂੰ ਖਤਮ ਕਰ ਲਈਏ ਘੱਟੋ ਘੱਟ
ਠੀਕ ਆ
ਤੇ ਬਾਅਦ ਤਾਂ ਲਾਵਾਂਗੇ ਅਸੀਂ ਵੀ ਜ਼ਿਆਦਾ ਗੱਲ ਹੋ ਜਾਵੇ ਨਹੀਂ ਤਾਂ ਸਾਨੂੰ 3-4 ਸੈਸ਼ਨ ਲਗਾਤਾਰ ਫਿਰ ਉਹਦੇ ਉੱਤੇ ਗੱਲ ਕਰਨੀ ਪੈਣੀ ਆ ਇਹਦੇ ਚ ਜਿਹੜਾ ਸਵਾਲ ਆ ਉਹ ਵੀ ਇਹ ਨੀ ਹੈਗਾ ਵੀ ਅਸੀਂ ਉਹਨਾਂ ਦੀਆਂ ਗੱਲਾਂ ਦੇ ਜਵਾਬ ਦੇਣੇ ਆ
ਜੀ
ਸਵਾਲ ਉਹਦੇ ਵਿੱਚ ਗੱਲ ਅਸੀਂ ਇਹ ਪਿੱਕ ਕਰਨੀ ਆ ਵੀ ਜਿਹੜੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸੰਘਰਸ਼ ਦੇ ਜਾਂ ਖਾੜਕੂ ਲਹਿਰ ਦੇ ਹੱਕ ਦੇ ਵਿੱਚ ਉਹਨਾਂ ਦੇ ਦਿੱਤੀਆਂ ਆ ਉਹ ਗੱਲਾਂ ਕਿਹੜੀਆਂ
ਠੀਕ ਹੈ
ਠੀਕ ਹੈ ਜੀ ਅਸੀਂ ਆਪਣੇ ਪੁਆਇੰਟ ਆਫ ਵਿਊ ਦੇ ਨਾਲ ਸਰੋਤਿਆਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਅਸੀਂ ਇਹ ਚਾਹੁੰਦੇ ਹਾਂ ਵੀ ਕੋਈ ਉਹਨਾਂ ਦਾ ਵਿਦਵਾਨ ਕੋਈ ਸਕਾਲਰ ਕੋਈ ਸਪੋਰਟਰ ਉਹਨਾਂ ਦਾ ਇੱਦਾਂ ਦੀਆਂ ਗੱਲਾਂ ਲਿਆ ਕੇ ਸਰੋਤਿਆਂ ਦੇ ਮੂਹਰੇ ਰੱਖੇ ਜਿਹਨਾਂ ਗੱਲਾਂ ਦੇ ਵਿੱਚ ਦਮ ਹੋਵੇ ਜਿਹਨਾਂ ਨਾਲ ਅਸੀਂ ਕਨਵਿੰਸ ਹੋਈਏ
ਠੀਕ ਹੈ
ਕਿਉਂਕਿ ਉਹ ਉਹ ਆਪਣੇ ਆਪ ਨੂੰ ਕੌਮ ਦੇ ਆਗੂ ਕਹਾਉਂਦੇ ਆ ਆਪਣੇ ਆਪ ਨੂੰ ਬਹੁ ਗਿਣਤੀ ਦੇ ਵਿੱਚ ਦੱਸਦੇ ਆ ਤੇ ਸਾਡਾ ਉਹਨਾਂ ਦੇ ਨਾਲ ਉਹਨਾਂ ਦੇ ਪੱਖ ਵਿੱਚ ਤੁਰਨਾ ਇੰਨਾ ਸਾਡੇ ਲਈ ਸੌਖਾ ਨਹੀਂ ਜੇ ਅਸੀਂ ਆਪਣੇ ਆਪ ਨੂੰ ਕਨਵਿੰਸ ਨਾ ਕਰ ਸਕੇ
ਠੀਕ ਹੈ
ਠੀਕ ਹੈ ਜੀ ਤਾਂ ਅਸੀਂ ਅਸੀਂ ਹਰੇਕ ਵਾਰੀ ਬੇਨਤੀ ਕਰਦੇ ਹਾਂ ਅਜਮੇਰ ਸਿੰਘ ਹੁਣਾਂ ਦੀ ਇੱਕ ਦੋ ਵੀਡੀਓ ਹੈਗੀਆਂ ਆ ਬਾਕੀ ਉਹਨਾਂ ਦੇ ਆਪਣੇ ਸੁਖਦਿਆਲ ਸਿੰਘ ਆ ਉਹਨਾਂ ਨੇ ਕੁਛ ਗੱਲਾਂ ਕੀਤੀਆਂ ਆ ਕਾਫੀ ਕੁਛ ਆ ਜਿਹੜਾ ਅਸੀਂ ਅੱਗੇ ਜਾ ਕੇ ਵਿਚਾਰਨਾ ਚਾਹੁੰਦੇ ਸੀ ਪਰ ਹੁਣ ਇਹ ਰੀਸੈਂਟ ਉਹਨਾਂ ਨੇ ਕਿਉਂਕਿ ਸਾਡੀ ਚੱਲਦੀ ਗੱਲ ਨੂੰ ਲੈ ਕੇ ਉਹਦੇ ਜਵਾਬ ਦੇ ਵਜੋਂ ਕੀਤੀਆਂ ਗੱਲਾਂ
ਹਾਂਜੀ
ਤੇ ਉਸ ਕਰਕੇ ਉਹ ਜ਼ਿਆਦਾ ਰੈਲੇਵੈਂਟ ਆ ਠੀਕ ਆ ਤੇ ਇਹ ਵੀ ਨੀ ਅਸੀਂ ਕਹਿ ਸਕਦੇ ਵੀ ਉਹ ਕੋਈ ਬੰਦਾ ਸਾਨੂੰ ਭਲਕੇ ਨੂੰ ਇਹ ਵੀ ਨੀ ਸਾਡੇ ਇਲਜ਼ਾਮ ਲਾ ਸਕਦਾ ਵੀ ਤੁਸੀਂ ਜੀ ਇਹਨਾਂ ਦੀਆਂ ਗੱਲਾਂ ਨੂੰ ਇੱਦਾਂ ਕਿਉਂ ਮੰਨ ਕੇ ਚੱਲੇ ਆ ਕਿਉਂਕਿ ਸ਼ਰੇਆਮ TV ਦੇ ਉੱਤੇ ਉਹਨੇ ਬਾਕੀਆਂ ਨੂੰ ਲਾਣ ਤਾਂ ਪਾ ਪਾ ਕੇ ਗੱਲ ਕਹੀ ਆ ਵੀ ਹੋਰ ਕੋਈ ਜਵਾਬ ਨੀ ਕਿਉਂ ਨੀ ਦਿੰਦਾ ਸਾਨੂੰ ਮਜਬੂਰਨ ਸਾਨੂੰ ਜਵਾਬ ਦੇਣੇ ਪਏ
ਠੀਕ
ਆ ਤੇ ਉਹ ਉਹ ਇਸ ਕਰਕੇ ਅਸੀਂ ਉਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦੀਆਂ ਜਿਸ ਵੀ ਹੱਦ ਤੱਕ ਹੋਈਆਂ ਆ ਜਿਸ ਵੀ ਹੱਦ ਤੱਕ ਸਾਡੇ ਗੇਟ ਵਿੱਚ ਆ ਜਾਊਗੀਆਂ ਅਸੀਂ ਉਹਨਾਂ ਨੂੰ ਉਹ ਵੀਡੀਓ ਜਿਹੜੀਆਂ ਉਹਨਾਂ ਦੀਆਂ ਉਹਨਾਂ ਨੂੰ ਇੱਕ ਇੱਕ ਕਰਕੇ ਇੱਥੇ ਵਿਚਾਰ
ਨਾਲੇ ਕਲੇਮ ਆ ਜਿਹੜੇ ਇਹਨਾਂ ਵੱਲੋਂ ਕੀਤੇ ਜਾ ਰਹੇ ਆ ਜਾਂ ਕਿਸੇ ਵੀ ਸੰਸਥਾ ਜਾਂ ਜਿਹੜੇ ਜਿਹੜੇ ਇਸ ਸੋਚ ਨੂੰ ਅਪਣਾ ਕੇ ਚੱਲ ਰਹੇ ਆ ਟਕਸਾਲੀ ਸੋਚ ਨੂੰ ਉਹ ਉਹ ਜਿਹੜੇ ਕਲੇਮ ਆ ਡਿਸਕਸ ਹੋਣੇ ਚਾਹੀਦੇ ਆ ਇਹ ਇੱਕ ਜ਼ਰੀਆ ਬਣ ਗਿਆ ਚਲੋ ਇਹ KTV ਆ ਇਹ ਹੋਵੇ ਜਾਂ ਨਾ ਹੋਵੇ ਜਿੱਦਾਂ ਤੁਸੀਂ ਕਹਿੰਦੇ ਇਹ ਮਸਲਾ ਨਹੀਂ ਹੈਗਾ ਵੀ ਇਹ ਬੰਦੇ ਕੌਣ ਆ ਮਸਲਾ ਤਾਂ ਇਹ ਆ ਵੀ ਜਿਹੜੇ ਕਲੇਮ ਕੀਤੇ ਜਾ ਰਹੇ ਆ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲੈ ਕੇ ਉਹਨਾਂ ਤੇ ਵਿਚਾਰ ਹੋਣੀ ਬੇਹੱਦ ਜ਼ਰੂਰੀ ਆ ਕਿਉਂਕਿ ਉਹ ਜਿਹੜਾ ਗੁੰਡਾਗਰਦੀ ਵਾਲਾ ਰਵੱਈਆ ਉਹਨਾਂ ਨੇ ਅਪਣਾਇਆ ਵੀ ਕੋਈ ਬੰਦਾ ਗੱਲ ਹੀ ਨਹੀਂ ਕਰ ਸਕਦਾ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਉਹ ਤਾਂ ਆਪਣੇ ਆਪ ਦੇ ਵਿੱਚ ਜ਼ਹਿਰ ਆ ਹਨਾ ਕੌਮ ਲਈ ਉਹ ਜ਼ਹਿਰ
ਜਿਹੜੀ ਜਾਂ ਜਿਹੜੀ ਕਰਨੀ ਆ ਉਹ ਕਹਿੰਦੇ ਵੀ ਸਾਡੇ ਨਜ਼ਰੀਏ ਦੇ ਨਾਲ ਕਰੋ ਹੁਣ ਜਦਕਿ ਤੁਸੀਂ ਜਿਹੜੀਆਂ ਉਹ ਸਿਫਤਾਂ ਵੀ ਕਰਦੇ ਆ ਨਾ ਜਦੋਂ ਤੁਸੀਂ ਉਹਨਾਂ ਨੂੰ ਇੱਕ ਇੱਕ ਕਰਕੇ ਵਿਚਾਰਦੇ ਆ ਤੇ ਆਪਣੇ ਆਪ ਚ ਤੁਹਾਨੂੰ ਸ਼ਰਮ ਆਉਣ ਲੱਗ ਪੈਂਦੀ ਵੀ ਯਾਰ ਇਹ ਸਿਫਤਾਂ ਆ ਜਾਂ ਇਹ ਉਹਦੀਆਂ ਬਦਖੋਈਆਂ ਕਰ ਰਹੇ
ਬਦਖੋਈਆਂ
ਠੀਕ ਆ ਇੱਕ ਉੱਥੇ ਨਾ ਕਲਿੱਪ ਘੁੰਮਦਾ ਮੈਂ ਸ਼ੇਅਰ ਵੀ ਕੀਤਾ ਸੀਗਾ ਉਹ ਜਾਗੋ ਵਾਲਿਆਂ ਨੇ ਜਵਾਬ ਦਿੱਤਾ ਕੋਈ ਆਸਟਰੀਆ ਤੋਂ ਵੀਰ ਸੀਗਾ
ਠੀਕ ਆ
ਉਹਨੇ ਸਵਾਲ ਕੀਤਾ ਉਹਨਾਂ ਨੂੰ ਭਿੰਡਰਾਂ ਵਾਲੇ ਦੀ ਵਡਿਆਈ ਕੀ ਆ ਉਹਦੀ ਖਾਸੀਅਤ ਕੀ ਆ ਉਹ ਦੱਸੋ
ਕੀ ਦੇਣ ਆ ਉਹਨਾਂ ਦੀ ਕੁਛ ਇਦਾਂ ਕਿਹਾ ਇਹ ਸ਼ਬਦ ਸੀ
ਹੁਣ ਉਹਦੇ ਜਵਾਬ ਦੇ ਵਿੱਚ ਪਹਿਲਾਂ ਤਾਂ ਇੱਕਦਮ ਉਹ ਇੱਦਾਂ ਹੋ ਗਏ ਸਾਰੇ ਜਣੇ ਕਾਲੇ ਪੈ ਗਏ ਉਹ ਕਹਿੰਦਾ ਨਹੀਂ ਮੈਂ ਦੱਸਦਾ ਮੈਂ ਦੱਸਦਾ ਜਵਾਬ ਉਹ ਕੀ ਦਿੰਦਾ ਉਹ ਕਹਿੰਦਾ ਜੇ ਤੈਨੂੰ ਇੰਨਾ ਵੀ ਨਹੀਂ ਪਤਾ ਫਿਰ ਤੂੰ ਇੱਥੇ ਗੱਲ ਕੀ ਕਰ
ਗੱਲ ਕੀ
ਫਿਰ ਤਾਂ ਤੈਨੂੰ ਗੱਲ ਕਰਨ ਦਾ ਹੀ ਹੱਕ ਨਹੀਂ ਠੀਕ ਹੈ ਮਤਲਬ ਹੁਣ ਉਹ ਭਾਰ ਪਾਉਣਾ ਚਾਹੁੰਦੇ ਆ
ਆ ਤਾਂ ਹੈਗਾ
ਕਬੂਲ ਲਓ
ਕਬੂਲ ਕਬੂਲ ਕਰੋ ਆ
ਤੇ ਜਿਹੜਾ ਜ਼ੋਰ ਲਾ ਕੇ ਉਹਨੇ ਵਡਿਆਈ ਦੱਸੀ ਆ ਉਹ ਇਹ ਦੱਸੀ ਆ ਕਹਿੰਦੇ ਵੀ ਤੂੰ ਇੱਥੇ ਪੱਕਾ ਕਿੱਦਾਂ ਹੋਇਆ ਜਿਹੜੀ ਪੋਲੀਟੀਕਲ ਅਸਾਈਲਮ ਤੁਸੀਂ ਲਈ ਆ ਰਿਫਿਊਜੀ ਸਟੇਟਸ ਲਿਆ ਆ ਤੇ ਉਹ ਆਪਣੇ ਬਾਰੇ ਵੀ ਦੱਸਦੇ ਆ ਕਹਿੰਦੇ ਵੀ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਅਮੈਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਵੀ ਇਹਨਾਂ ਮੁਲਕਾਂ ਚ ਜੇ ਅਸੀਂ ਪੱਕੇ ਹੋਏ ਆ ਤੇ ਪਿੰਡਰਾਲੇ
ਕਰਕੇ ਹੋਏ ਆ
ਸਾਨੂੰ ਉਹ ਸਾਨੂੰ ਸਟੇਟਸ ਉਹ ਰਿਫਿਊਜੀ ਸਟੇਟਸ ਜਿਹੜਾ ਆਇਆ ਉਹ ਮਿਲਿਆ ਅੱਛਾ ਹੁਣ ਉਹ ਸੁਣ ਕੇ ਇੱਕ ਵੀਰ ਨੇ ਸਵਾਲ ਵੀ ਕੀਤਾ ਸੀਗਾ ਸਰੋਤਿਆਂ ਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਵਿਚਾਰਿਓ ਕੋਈ ਕੌਮ ਆ ਕੋਈ ਨੇਸ਼ਨ ਕੋਈ ਸਟੇਟ ਕੋਈ ਕਿਸੇ ਮੁਲਕ ਦੇ ਲੋਕ ਆ ਉਹ ਆਪਣੇ ਦੇਸ਼ ਵਿੱਚ ਬੜੇ ਆਰਾਮ ਨਾਲ ਰਹਿ ਰਹੇ ਆ
ਹਾਂਜੀ
ਠੀਕ ਹੈ ਜੀ ਤੇ ਉਹਨਾਂ ਨੂੰ ਕਿਸੇ ਕਾਰਨ ਕਰਕੇ ਉਹ ਕੰਟਰੀ ਛੱਡ ਕੇ ਦੂਜੇ ਮੁਲਕ ਚ ਜਾ ਕੇ ਐਜ਼ ਏ ਰਿਫਿਊਜੀ ਸਟੇਟਸ
ਲੈਣਾ ਪੈ ਰਿਹਾ
ਅਪਲਾਈ ਕਰਨਾ ਪੈ ਰਿਹਾ ਠੀਕ ਆ ਇਹ ਵਡਿਆਈ ਦੀ ਗੱਲ ਆ ਉਹਨਾਂ ਲਈ ਜਾਂ ਇਹ ਤੋਂ ਤਕਲੀਫ਼ ਹੋਣੀ ਚਾਹੀਦੀ
ਨਮੋਸ਼ੀ ਹੋਣੀ ਚਾਹੀਦੀ
ਸਾਨੂੰ ਕਹਿਣਾ ਤਾਂ ਇਹ ਚਾਹੀਦਾ ਵੀ ਜੇ ਅਸੀਂ ਧੱਕੇ ਖਾਣ ਲੱਗੇ ਆ ਜੇ ਸਾਨੂੰ ਉੱਥੇ ਸਰਕਾਰ ਨੇ ਪੁਲਿਸ ਨੇ ਤੰਗ ਕੀਤਾ ਨੌਜਵਾਨੀ ਨੂੰ ਜੇ ਸਾਨੂੰ ਮਜਬੂਰ ਨੂੰ ਮੁਲਕ ਛੱਡਣਾ ਪਿਆ ਤੇ ਉਹ ਭਿੰਡਰਾਂ ਵਾਲੇ ਦੇ ਉਸ ਸਟੈਂਡ ਕਰਕੇ ਛੱਡਣਾ
ਬਿਲਕੁਲ ਬਿਲਕੁਲ
ਉਹਦੇ ਵਿੱਚ ਹਰ ਨੌਜਵਾਨ ਥੋੜੀ ਕਹਿ ਸਕਦਾ ਵੀ ਉਹ ਚਾਹੁੰਦਾ ਸੀ ਸੰਘਰਸ਼ ਦੇ ਵਿੱਚ ਜਾਣਾ
ਨਹੀਂ
ਕਿੰਨੇ ਬੰਦੇ ਸੀ ਜਿਹਨੇ ਗਏ ਨੀ ਜਿਹਨਾਂ ਨੂੰ ਉਦਾਂ ਹੀ ਚੱਕ ਚੱਕ ਕੇ ਪੁਲਿਸ ਟੋਰਚਰ ਕਰਦੀ ਰਹੀ ਕਿੰਨੇ ਬੰਦੇ ਸੀ ਜਿਹੜੇ ਜਿਹਨਾਂ ਨੇ ਕੁਛ ਨੀ ਕੀਤਾ ਕਿਤੇ ਕਤਲ ਹੋਇਆ ਕੋਈ ਵਾਰਦਾਤ ਹੋਈ ਆ ਤੇ ਚੱਕ ਕੇ ਉਹਨਾਂ ਨੇ ਪੁਲਿਸ ਨੇ ਇੰਟਰੋਗੇਟ ਕਰਕੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਅੱਤਵਾਦੀ ਬਣਨ ਦੇ ਲਈ ਉਸ ਰਾਹ ਤੇ ਤੁਰਨ ਦੇ ਲਈ
ਤੇ ਕਿੰਨੇ ਪਰਿਵਾਰ ਤਾਂ ਸਿਰਫ ਮਾਹੌਲ ਕਰਕੇ ਹੀ ਉਸ ਵੇਲੇ ਪੰਜਾਬ ਛੱਡ ਗਏ
ਵੀ ਅਸੀਂ ਜੇ ਭੜਕੇ ਨੂੰ ਸਾਡੇ ਬੱਚਿਆਂ ਤੇ ਆ ਗਏ
ਹੋਈ ਆ
ਜਿਹਨਾਂ ਦੇ ਛੋਟੇ ਸੀ ਬੱਚੇ ਉਹਨਾਂ ਨੂੰ ਪਤਾ ਸੀ ਵੀ ਆਪ ਸਰਕਾਰੀ ਨੌਕਰੀ ਕਰਦੇ ਆ ਆਪਣੇ ਜੇ ਹੁਣ ਬੱਚਾ 16 ਸਾਲ ਦਾ ਹੋ ਗਿਆ 19-20 ਸਾਲ ਦਾ ਹੋਇਆ ਕਾਲਜ ਜਾਣ ਲੱਗੂਗਾ ਹਨਾ ਉੱਥੇ ਮਾਹੌਲ ਕਿੱਦਾਂ ਦਾ ਆ ਕੀ ਪਤਾ ਕਿਹੜੇ ਵੇਲੇ ਖਿੱਚਿਆ ਜਾਵੇ ਉੱਧਰ ਹੁਣ ਇਹ ਇੱਦਾਂ ਜਾਣੀ ਜਿਹੜੀਆਂ ਇੱਦਾਂ ਦੀਆਂ ਕਿੰਨੀਆਂ ਗੱਲਾਂ ਆ ਜਿਹਨਾਂ ਨੂੰ ਇਹ ਸਿਫਤਾਂ ਬਣਾ ਕੇ ਵਡਿਆਈ ਕਰਕੇ ਪੇਸ਼ ਕਰ ਰਹੇ ਲੋਕਾਂ ਤੇ ਸਾਂ ਲਾ ਰਹੇ ਆ ਜਦਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਉਹਨਾਂ ਗੱਲਾਂ ਦੇ
ਬਿਲਕੁਲ
ਵੀ ਨੌਜਵਾਨੋ ਵੀ ਜੇ ਤੁਹਾਨੂੰ ਛੱਡਣਾ ਪਿਆ ਜੇ ਇਹ ਕੁਛ ਹੋਣਾ ਪਿਆ ਜਾਣੀ ਇਹ ਨਹੀਂ ਸੀ ਚਾਹੀਦਾ ਵੀ ਉੱਥੇ ਨੌਜਵਾਨ ਪੜ੍ਹਦੇ ਪੂਰੀ ਸਟੱਡੀ ਕਰਦੇ ਹਨਾ ਮੁੜ ਕੇ ਬਿਜ਼ਨਸ ਦੇ ਬੇਸ ਦੇ ਉੱਤੇ ਜਾਂ ਕੋਈ ਸਟੱਡੀ ਦੇ ਬੇਸ ਦੇ ਉੱਤੇ ਠੀਕ ਹੈ ਕੋਈ ਬੰਦਾ ਪੁਆਇੰਟ ਸਿਸਟਮ ਦੇ ਉੱਤੇ ਪੜ੍ਹ ਪੜ੍ਹ ਕੇ ਆਪਣੀਆਂ ਡਿਗਰੀਆਂ ਲੈ ਕੇ ਪੱਕੇ ਹੋ ਕੇ ਆਉਂਦੇ ਇਹਨਾਂ ਮੁਲਕਾਂ ਚ ਤਾਂ ਕੀ ਸਾਰੇ ਟਰੱਕ ਡਰਾਈਵਰ ਹੀ ਹੁੰਦੇ ਫਿਰ
ਬਿਲਕੁ�ਲ ਬਿਲਕੁਲ
ਕਰੇ ਟੈਬ ਬਹੁ ਗਿਣਤੀ ਟੈਕਸੀਆਂ ਚਲਾਉਂਦੀ ਹੁੰਦੀ ਜੇ ਆਪਣੀਆਂ ਪੜ੍ਹਾਈਆਂ ਪੂਰੀਆਂ ਕੀਤੀਆਂ ਹੁੰਦੀਆਂ ਮੁੜ ਕੇ ਆ ਕੇ ਇਹਨਾਂ ਮੁਲਕਾਂ ਚ ਆ ਕੇ ਉਹੀ ਪੜ੍ਹਾਈਆਂ ਕੰਟੀਨਿਊ ਕਰਦੇ
ਵੱਡਾ ਸਵਾਲ ਆ ਇਹ ਠੀਕ
ਹੈ ਤੇ ਹੁਣ ਇਸ ਗੱਲ ਤੇ ਸਾਨੂੰ ਸ਼ਰਮ ਆਉਣ ਦੀ ਬਜਾਏ ਅਸੀਂ ਇਤਰਾ ਰਹੇ ਹਾਂ ਮਨ ਕਰ ਰਹੇ ਠੀਕ ਹੈ ਤੇ ਬੇਨਤੀ ਆ ਜੀ ਟਕਸਾਲੀਆਂ ਨੂੰ ਵੀ ਭਈ ਭਰਾਵੋ ਤੁਸੀਂ ਜਵਾਬ ਤਾਂ ਦਿੱਤੇ ਆ ਪਰ ਮਿਹਰਬਾਨੀ ਕਰਕੇ ਕੋਈ ਸਿਆਣਾ ਬੰਦਾ ਬਿਠਾ ਲਓ ਬਾਅਦ ਵਿੱਚ ਤੁਸੀਂ ਸਾਨੂੰ ਕਹਿੰਦੇ ਆ ਅੱਗੇ ਉਹ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਉਹ ਆਇਆ ਇੱਥੇ ਖੋਰੂ ਪਾਇਆ ਤੁਸੀਂ ਸਾਰੇ ਖੁਸ਼ ਹੋਏ ਵੀ ਲਓ ਜੀ ਇੱਦਾਂ ਲੱਗਾ ਬੋਲਣ ਉਹ ਠੀਕ ਹੈ ਤੁਸੀਂ ਉਹਦੀ ਜਾਤ ਔਕਾਤ ਉਹਦਾ ਆਲਾ ਦੁਆਲਾ ਕੁਛ ਨਹੀਂ ਪਰਖਿਆ ਵੀ ਕੀ ਇਹ ਬੰਦੇ ਇਹ ਜਿਣਸਾਂ ਹੁੰਦੀਆਂ ਕੁਰਬਾਨੀ ਕਰਨ ਵਾਲੀਆਂ ਇਹ ਤਾਂ ਬੰਦੇ ਟੁੱਕੜਾਂ ਦੀ ਖਾਤਰ ਰੋਟੀਆਂ ਦੀ ਖਾਤਰ ਜਿਹੜੇ ਬੰਦੇ ਰੁਜ਼ਗਾਰ ਦੀ ਖਾਤਰ ਤੁਰੇ ਆ ਜਿਹੜੇ ਫਾਇਦਾ ਲੈਣ ਲਈ ਆਏ ਆ ਧਰਮ ਦੇ ਵਿੱਚ ਜਿਹਨਾਂ ਨੂੰ ਇਹ ਲੱਗਾ ਵੀ ਇੱਥੇ ਖਾਣਾ ਬਹੁਤ ਖੁੱਲ੍ਹਾ ਮਿਲ ਜਾਂਦਾ ਸੇਵਾ ਬਹੁਤ ਹੁੰਦੀ ਆ ਕੱਪੜੇ ਮਿਲ ਜਾਂਦੇ ਆ ਖੁੱਲ੍ਹੇ ਪੈਸੇ ਮਿਲਦੇ ਆ ਸਟੇਜ ਦੇ ਉੱਤੇ ਬਿਠਾਉਂਦੇ ਆ ਲੋਕ ਇਹ ਕਹਿ ਕੇ ਅੰਮ੍ਰਿਤ ਛੱਕ ਕੇ ਆਏ ਆ ਉਹ ਤੁਹਾਡੇ ਲਈ ਤੁਸੀਂ ਸੋਚਦੇ ਹੋ ਮਰਦਾਨੇ ਬਣ ਕੇ ਉੱਭਰਨਗੇ ਇਹ ਕਿ ਹਰ ਮਰਾਸੀ ਜਾਤ 'ਚ ਪੈਦਾ ਹੋਣ ਵਾਲਾ ਮਰਦਾਨਾ ਹੀ ਹੋ ਗਿਆ ਇਹ ਜ਼ਰੂਰੀ ਨਹੀਂ ਹੈਗਾ ਭਾਈ ਇਸ ਕਰਕੇ ਉਹ ਗੁਰਪ੍ਰੀਤ ਦੇ ਆਉਣ ਤੋਂ ਬਾਅਦ ਜੋ ਕੁਛ ਹੋਇਆ ਜਾਣੀ ਦਸਮ ਗ੍ਰੰਥ ਬਾਰੇ ਵਿਚਾਰਾਂ ਸ਼ੁਰੂ ਹੋਈਆਂ ਲੋਕਾਂ ਦੇ ਵਿੱਚ ਆਵਾਜ਼ ਉੱਠਣੀ ਸ਼ੁਰੂ ਹੋਈ ਆ ਭਿੰਡਰਾਂ ਵਾਲੇ 'ਤੇ ਸਵਾਲ ਉੱਠਣੇ ਟਕਸਾਲ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋਏ ਆ ਹੁਣ ਤੁਸੀਂ ਇੱਕ ਹੋਰ ਅਜੱਡ ਇੱਕ ਹੋਰ ਬਿੱਜੂ ਲਿਆ ਕੇ ਉਹਦੇ ਉੱਤੇ ਟੀ ਵੀ ਦੇ ਸਾਹਮਣੇ ਬਿਠਾ ਤਾ ਸਵਾਲ ਕਰਨ ਦੇ ਲਈ ਜਿਹਨੂੰ ਅਕਲ ਨਾ ਥੋ ਜਿਹੜੀਆਂ ਉਹ ਗੱਲਾਂ ਕਰ ਰਿਹਾ ਆ ਅੱਜ ਦੇ ਜ਼ਮਾਨੇ 'ਚ ਵੀ ਜੇ 21ਵੀਂ ਸਦੀ 'ਚ ਵੀ ਅੱਜ ਇੰਨੀ ਡਿਸਕਸ਼ਨ ਹੋਣ ਤੋਂ ਬਾਅਦ ਵੀ ਜੇ ਕੋਈ ਬੰਦਾ ਕੁਲਦੀਪ ਸਿੰਘ ਬਰਾੜ ਦੀ ਕਿਤਾਬ ਨੂੰ ਲੈ ਕੇ ਉਹਦੀ ਵਡਿਆਈ ਕਰ ਰਿਹਾ ਆ ਇਹ ਦੱਸ ਰਿਹਾ ਦੇਖੋ ਕੁਲਦੀਪ ਸਿੰਘ ਬਰਾੜ ਕਹਿ ਰਿਹਾ ਵੀ ਪਿੰਡਰਾਲਾ ਵਧੀਆ ਸੀ ਤਾਂ ਉਹ ਤੋਂ ਵੱਡਾ ਮੂਰਖ ਨਹੀਂ ਹੋ ਸਕਦਾ ਕੋਈ ਵੀ ਉਹਦੇ ਉੱਤੇ ਤਾਂ ਸੈਂਕੜੇ ਸਵਾਲ ਖੜੇ ਹੋ ਗਏ ਉਸ ਕਿਤਾਬ ਦੇ ਉੱਤੇ ਤਾਂ ਖਾਸ ਕਰਕੇ ਜਦੋਂ ਟਕਸਾਲ ਨੇ ਉਹਦਾ ਪੰਜਾਬੀ ਦਾ ਅਲੱਥਾ ਕਰਕੇ ਉੱਥੇ ਮੋਹਰੇ ਲੋਕਾਂ ਦੇ ਸਿੱਟਿਆ ਇਸ ਕਰਕੇ ਜੇ ਚਾਹੁੰਦੇ ਹਾਂ ਤੁਸੀਂ ਇਹ ਗੱਲਾਂ ਅਸੀਂ 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 ਹਰ ਵਾਰ ਬੇਨਤੀ ਕਰਦੇ ਹਾਂ ਵੀ ਚਾਹੇ ਅਕਾਲ ਤਖ਼ਤ ਦੀ ਗੱਲ ਹੈ ਮਰਿਆਦਾ ਦੀ ਗੱਲ ਹੈ ਅਸੀਂ ਸਵਾਲ ਕੀਤੇ ਆ ਅਸੀਂ ਆਪਣੇ ਵੱਲੋਂ ਸਟੈਪ ਕੋਈ ਨਹੀਂ ਲਿਆ ਜੇ ਇਹ ਗੱਲ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਜਾਂ ਤੁਹਾਡੇ ਸਰਬੱਤ ਖਾਲਸਾ ਦੇ ਜਥੇਦਾਰਾਂ ਨੇ ਕੀਤਾ ਆ ਵੀ ਜਿਹੜਾ ਬੰਦਾ ਇਸ ਤਰ੍ਹਾਂ ਬੋਲਦਾ ਉਹਨੂੰ ਅਸੀਂ ਇੱਥੇ ਪੇਸ਼ ਹੋਣ ਨੂੰ ਕਹਾਂਗੇ ਤਾਂ ਛੇਕਾਂਗੇ ਉਹਨੇ ਸਟੈਪ ਲਿਆ ਆ ਅਸੀਂ ਆਪਣੇ ਵੱਲੋਂ ਨਾ ਜੇ ਮਰਿਆਦਾ ਬਦਲੀ ਆ ਨਾ ਕੋਈ ਵੱਖਰੀ ਕੋਈ ਸੰਸਥਾ ਖੜੀ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਅਜੇ ਸਿਰਫ ਸਵਾਲ ਕਰ ਰਹੇ ਇਹ ਤੁਹਾਡੀ ਮਰਜ਼ੀ ਆ ਵੀ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਇਹ ਸਵਾਲਾਂ ਦੇ ਜੰਜਾਲ ਵਿੱਚ ਉਲਝਣ ਵਿੱਚ ਫਸ ਕੇ ਤੁਸੀਂ ਆਪਣਾ ਆਪ ਗਲਤਾਨ ਕਰਕੇ ਲੋਕਾਂ ਦੇ ਮੂਹਰੇ ਗਲਤ ਸਾਬਤ ਕਰਨਾ ਆਪਣੇ ਆਪ ਨੂੰ ਜਾਂ ਇਹਨਾਂ ਸਵਾਲਾਂ ਦੇ ਜਵਾਬ ਦੇ ਕੇ ਆਪਣੀ ਛਵੀ ਮੁੜ ਤੋਂ ਕਾਇਮ ਕਰਨੀ ਆ ਜੇ ਤੁਸੀਂ ਸਵਾਲਾਂ ਦੀ ਉਲਝਣ ਵਿੱਚ ਪੈ ਗਏ ਨਾ ਤੁਹਾਡੇ ਮੂਹਰੇ ਕੁਛ ਰਿਹਾ ਨਾ ਕੁਛ ਖੜਨੇ ਜੋਗੇ ਰਹੇ ਨਾ ਕੁਛ ਕਰਨੇ ਜੋਗੇ ਰਹੇ ਤਾਂ ਮਤ ਜਾਣਿਓ ਆਉਣ ਵਾਲਾ ਸਮਾਂ ਤੁਹਾਨੂੰ ਬਖਸ਼ੂਗਾ ਕੋਈ ਸਾਰੇ ਜੀਤੇ ਨਹੀਂ ਪੈਦਾ ਹੁੰਦੇ ਸਾਰੇ ਖੰਡੇ ਨਹੀਂ ਹੁੰਦੇ ਸਾਰੇ ਜਾਗੋ ਵਾਲੇ ਨਹੀਂ ਹੁੰਦੇ ਬੰਦਿਆਂ ਨੇ ਤਾਂ ਟੁੱਕੜ ਖਾਣੇ ਆ ਇਹਨਾਂ ਦਾ ਤਾਂ ਇਹਨਾਂ ਦਾ ਕਨਫਲਿਕਟ ਹੀ ਇੰਟਰਸਟ ਦਾ ਆ ਇਹਨਾਂ ਦਾ ਤਾਂ ਝਗੜਾ ਹੀ ਸਵਾਰਥ ਦਾ ਆ ਸਾਰੇ ਗੁਰਪ੍ਰੀਤ ਕੈਲੀਫੋਰਨੀਆ ਵਰਗੇ ਨਹੀਂ ਹੁੰਦੇ ਜਦੋਂ ਮਸ਼ਹੂਰੀ ਹੋ ਗਏ ਤਾਂ ਆਪਣੀਆਂ ਲੱਗ ਪਿਆ ਫਿਲਮਾਂ ਬਣਾਉਣ ਉਹ ਕਦੇ ਸੀ ਡੀ ਕੱਢਣ ਲੱਗ ਪਿਆ ਕਦੇ ਕੁਛ ਕਰਨ ਲੱਗ ਪਿਆ ਉਹਦੇ ਉੱਤੇ ਪੈਸੇ ਗੱਲ ਮਤਲਬ ਹੁਣ ਧੁੰਦੇ ਹੁਣਾਂ ਨੂੰ ਕੀ ਪਿਆ ਪੰਗਾ ਗੱਲਾਂ ਉਹਨਾਂ ਚਿਰ ਕੀਤੀਆਂ ਜਿੰਨਾ ਚਿਰ ਲੋਕ ਜਾਣਦੇ ਨਹੀਂ ਸੀ ਠੀਕ ਹੈ ਗੱਲਾਂ ਕੀਤੀਆਂ ਉਹਨੇ ਤਾਂ ਮਸ਼ਹੂਰ ਹੋਣ ਦੇ ਲਈ ਹੁਣ ਮਸ਼ਹੂਰ ਹੋ ਗਏ ਆ ਹੁਣ ਆਪਣੀ ਮਸ਼ਹੂਰੀ ਨੂੰ ਬਚਾਉਣ ਦੇ ਲਈ ਗੱਲਾਂ ਕਰ ਰਹੇ ਹੁਣ ਉਹ ਗੱਲਾਂ ਕਰਨਗੇ ਜਿਹਦੇ ਨਾਲ ਮਸ਼ਹੂਰੀ ਬਚੀ ਰਹੇ
ਬਿਲਕੁਲ ਬਿਲਕੁਲ
ਠੀਕ ਆ ਤੇ ਇੱਦਾਂ ਦਾ ਤੁਸੀਂ ਇੱਕ ਹੋਰ ਭਾਈ ਜੀਤਾ ਪੈਦਾ ਕਰਕੇ ਰੱਖ ਦੇਣਾ ਆ ਉਹਦੇ ਨਾਲ ਤੁਸੀਂ ਫਾਇਦਾ ਆਪਣਾ ਕਰਨਾ ਜਾਂ ਨੁਕਸਾਨ ਕਰਨਾ ਇਹ ਤੁਹਾਡੀ ਮਰਜ਼ੀ ਆ ਤੁਹਾਨੂੰ ਪਤਾ ਨਹੀਂ ਤੁਸੀਂ ਦੇਖਣਾ ਆ ਤੁਹਾਡਾ ਕੰਮ ਆ ਸਾਡੇ ਵੱਲੋਂ ਬੇਨਤੀ ਤੁਹਾਨੂੰ ਹੱਥ ਜੋੜ ਕੇ ਇਹ ਆ ਵੀ ਕੋਈ ਜ਼ਿੰਮੇਵਾਰ ਬੰਦਾ ਲਿਆਓ ਅਜਮੇਰ ਸਿੰਘ ਹੁਣੀ ਹੈਗੇ ਉਦੋਂ ਕੇ ਹੈਗਾ ਆ ਬਲਜੀਤ ਸਿੰਘ ਖਾਲਸਾ ਹੁਣੀ ਆ ਸੁਖਦੀਪ ਬਰਨਾਲਾ ਆ ਬਹੁਤ ਪੜ੍ਹੇ ਲਿਖੇ ਬੰਦੇ ਹੈਗੇ ਆ ਜਿਹੜੇ ਬੰਦੇ ਕਿਤਾਬਾਂ ਲਿਖਦੇ ਆ ਜਾਣਦੇ ਆ ਨੇੜਿਓਂ ਜਿਹਨਾਂ ਨੇ ਦੇਖਿਆ ਦਲਵੀਰ ਸਿੰਘ ਪੱਤਰਕਾਰ ਦੀਆਂ ਕਿਤਾਬਾਂ ਉਹ ਬੰਦੇ ਕਹਿੰਦੇ ਅਸੀਂ ਜਾਣਦੇ ਆਪਣਾ ਇਹਦੇ ਨਾਲ ਇੱਕ ਪੱਤਰਕਾਰ ਹੁੰਦਾ ਆ ਸਿੱਧੂ ਜਸਪਾਲ
ਸਿੰਘ
ਉਹਨਾਂ ਬੰਦਿਆਂ ਨੂੰ ਕਹੋ ਉਹ ਬੰਦੇ ਜੈਨੂਨ ਤਰੀਕੇ ਨਾਲ ਜਵਾਬ ਦੇਣ ਜੇ ਉਹ ਜੇ ਜਵਾਬ ਤੁਸੀਂ ਦੇਣੇ ਆ ਤੇ ਤੁਹਾਨੂੰ ਰਾਜਸੀ ਢਾਂਚੇ ਨੂੰ ਦੇਸ਼ ਦੇ ਸੰਵਿਧਾਨ ਨੂੰ ਸਾਡੀ ਹਾਲਤ ਨੂੰ ਸਾਰੇ ਕੁਛ ਨੂੰ ਮੁੱਖ ਰੱਖ ਕੇ ਤੁਸੀਂ ਇੱਕ 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 ਸੰਕਲਪ ਖੜਾ ਕਰਕੇ ਸਮੁੱਚਤਾ ਦੇ ਵਿੱਚ ਲਿਆ ਕੇ ਉਹਦੇ ਜਵਾਬ ਦੇਣੇ ਪੈਣੇ ਆ ਤਾਂ ਕਨਵਿੰਸ ਹੋਣਾ ਆਉਣ ਵਾਲੀ ਨੇ ਕਿਸੇ ਨੇ ਨਹੀਂ ਤਾਂ ਇਹ ਬਹੁਤ ਵੱਡੀ ਮੁਸ਼ਕਲ ਤੁਹਾਡੇ ਲਈ ਖੜੀ ਹੋਣੀ ਆ ਠੀਕ ਹੈ ਜੀ ਆਪਾਂ ਜਿਹੜਾ ਨਾ ਇਹਨਾਂ ਦਾ ਮਸਲਾ ਜਦੋਂ ਮੈਂ ਜਾਗੋ ਵਾਲਿਆਂ ਨੂੰ ਸੁਣਿਆ ਮੈਂ ਉਦਣ ਪਿਛਲੇ ਬੁੱਧਵਾਰ ਅਸੀਂ ਬੰਤਾ ਸਿੰਘ ਦੀ ਇੱਕ ਵੀਡੀਓ ਲੱਗੇ ਸੀ ਡਿਸਕਸ ਕਰਨ
ਠੀਕ ਹੈ
ਉਹ ਵੀ ਥੋੜੀ ਜਿਹੀ ਚੱਲੀ ਐਤਵਾਰ ਨੂੰ ਅਸੀਂ ਚਲਾਵਾਂਗੇ ਜਦੋਂ ਨਾ ਇਹਨਾਂ ਦੀਆਂ ਦਲੀਲਾਂ ਸੁਣਦੇ ਆ ਤੁਸੀਂ ਤੇ ਉਹਦੇ ਵਿੱਚੋਂ ਇੱਕ ਗੱਲ ਕਲੀਅਰ ਹੁੰਦੀ ਆ ਵੀ ਪਿੱਛੇ ਇਹਨਾਂ ਦੀ ਮਨੌਤ ਕੋਈ ਨਾ ਕੋਈ ਇੱਦਾਂ ਦੀ ਆ ਜਿਹੜੀ ਮਨੌਤ ਨੂੰ ਬਚਾਉਣ ਦੇ ਲਈ ਸਾਰਾ ਕੁਛ ਕਰ ਰਿਹਾ ਆਪਣੇ ਆਪ ਚ ਥੋਥੀ ਆ ਉਹ ਚਾਹੇ ਗੁਰੂ ਦੀ ਵਡਿਆਈ ਦੀ ਗੱਲ ਕਰਦੇ ਆ ਚਾਹੇ ਬ੍ਰਹਮ ਗਿਆਨੀਆਂ ਦੀ ਕਰਦੇ ਆ ਚਾਹੇ ਮਰਿਆਦਾ ਦੀ ਕਰਦੇ ਆ ਸਾਰੇ ਕੁਛ ਦੇ ਵਿੱਚ ਇੱਕ ਚੀਜ਼ ਇੰਪੋਰਟੈਂਟ ਆਪਾਂ ਇੱਕ ਵੀਡੀਓ ਪਹਿਲਾਂ ਇਹਨਾਂ ਦੀ ਜੀਤੇ ਵਾਲੀ ਚਲਾਉਣ ਤੋਂ ਪਹਿਲਾਂ
ਠੀਕ ਹੈ
ਇੱਕ ਵੀਡੀਓ ਸੁਣਾਉਣ ਦਿਖਾਉਣੀ ਆ ਲੋਕਾਂ ਨੂੰ ਸੰਗਤ ਨੂੰ ਸਰੋਤਿਆਂ ਨੂੰ ਆਪਣਿਆਂ ਨੂੰ ਉਹਦੇ ਵਿੱਚ ਜਿਹੜਾ ਨਾ ਆਪਾਂ ਕਈ ਵਾਰ ਗੱਲ ਕਰਦੇ ਆ ਵੀ ਦਰਬਾਰ ਸਾਹਿਬ ਦੀ ਵਡਿਆਈ ਜਿਹੜੀ ਆ ਨਾ ਜਿਹਨੂੰ ਦਰਬਾਰ ਸਾਹਿਬ ਤਾਂ ਅਸੀਂ ਕਹਿੰਦੇ ਹਾਂ ਉਹ ਤਾਂ ਹਰਿਮੰਦਰ ਸਾਹਿਬ ਕਹਿੰਦੇ ਆ
ਹਾਂਜੀ
ਹਰਿਮੰਦਰ ਸਾਹਿਬ ਨੂੰ ਕੇਂਦਰੀ ਸਥਾਨ ਬਣਾਉਣ ਦੇ ਵਿੱਚ ਜਿਹੜਾ ਇਹਨਾਂ ਦਾ ਜ਼ੋਰ ਲੱਗਾ
ਹਾਂਜੀ
ਉਹ ਪਿੱਛਿਓਂ ਚਾਹੇ ਬਾਬਾ ਦੀਪ ਸਿੰਘ ਵਾਲੀ ਘਟਨਾ ਆ ਠੀਕ ਹੈ ਚਾਹੇ ਪੰਜਵੇਂ ਛੇਵੇਂ ਪਾਤਸ਼ਾਹ ਦੇ ਟਾਈਮ ਉਹਦੀ ਵਡਿਆਈ ਕਰ ਰਹੇ ਆ ਚਾਹੇ ਉਹ ਰਜਨੀ ਦੀ ਜਿਹੜੀ ਸਾਖੀ ਆ ਉਹਨੂੰ ਜੋੜ ਰਹੇ ਆ ਇੱਕ ਰੰਗਰੇਟਾ ਵੀਰ ਉਹਦੀ ਵੀਡੀਓ ਇੱਥੇ ਘੁੰਮਦੀ ਆ ਉਹ ਕਹਿੰਦਾ ਵੀ ਉੱਥੇ ਮਹਾਰਿਸ਼ੀ ਬਾਲਮੀਕ ਨੇ ਅੰਮ੍ਰਿਤ ਦਾ ਘੜਾ ਦੱਬਿਆ ਸੀ
ਅੱਛਾ
ਠੀਕ ਆ ਉਹ ਵੀਡੀਓ ਹੁਣ ਮੈਨੂੰ ਚੇਤਾ ਨੀ ਮੈਂ ਸਵੇਰੇ ਦੇਖੀ ਆ ਜਾਣੀ ਹੁਣ ਮੈਨੂੰ ਯਾਦ ਨੀ ਉਹ ਕਿੱਥੇ ਆ ਸੀ ਨਹੀਂ ਤਾਂ ਉਹ ਵੀ ਚਲਾ ਲੈਣੀ ਸੀ
ਜਾਣੀ
ਉਹ ਕਹਿੰਦਾ ਵੀ ਜੋ ਮਰਜ਼ੀ ਹੋ ਜਾਏ ਇੱਕ ਦਿਨ ਆਊਗਾ ਜਦੋਂ ਮੈਂ ਦਰਬਾਰ ਸਾਹਿਬ ਜਾ ਕੇ
ਹਾਂਜੀ
ਫੇਸਬੁੱਕ ਦੇ ਉੱਤੇ ਲਾਈਵ ਮਹਾਰਿਸ਼ੀ ਬਾਲਮੀਕ ਦੀ ਜੈ ਜੈਕਾਰ ਕਰੂੰਗਾ ਉੱਥੇ ਜੈਕਾਰਾ ਛੱਡੂਗਾ ਵੀ ਉਹ ਜੇ ਹਰਿਮੰਦਰ ਸਾਹਿਬ ਹੈਗਾ ਆ ਤੇ ਉਹ ਬਾਲਮੀਕ ਨੇ ਜਿਹੜਾ ਅੰਮ੍ਰਿਤ ਦਾ ਘੜਾ ਦੱਬਿਆ ਸੀ ਉਹਦੇ ਕਰਕੇ ਆ ਠੀਕ ਹੈ ਤੇ ਉਹ ਉਹ ਹਿੰਦੂ ਕਹਿੰਦੇ ਆ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਰਾਹੀਂ ਵੀ ਵਿਸ਼ਨੂੰ ਜਿਹੜਾ ਆ ਉਹਨ ਆਪ ਆ ਕੇ ਕਿਉਂਕਿ ਹਰੀ ਹਰੀ ਨਾਮ ਵਿਸ਼ਨੂੰ ਦਾ ਆ ਹਰੀ ਦਾ ਮੰਦਰ ਆ ਉਹਦਾ ਮੰਦਰ ਬਣ ਲੱਗਾ ਸੀ ਉਹਨਾਂ ਆਪ ਆ ਕੇ ਟੋਕਰੀ ਢੋਈ ਆ ਇਹ ਗੱਲ ਵਡਿਆਈ ਲੈ ਕੇ ਜਿੱਦਾਂ ਕੱਲ ਗਿਆਨੀ ਜੀ ਗੱਲ ਕਰਦੇ ਸੀ ਵੀ ਜਦੋਂ ਚੌਥੇ ਪਾਤਸ਼ਾਹ ਦੇ ਸੰਬੰਧ ਚ ਸ੍ਰੀ ਚੰਦ ਦੀ ਸਾਖੀ ਜਿਹੜੀ ਜੋੜੀ ਸੁਣਾਈ ਗਈ ਆ ਉਹ ਸੰਤੋਖ ਸਿੰਘ ਨੇ ਲਿਖੀ ਆ ਤੇ ਉਹਨੂੰ ਸਾਡੇ ਬੰਦਿਆਂ ਨੇ ਗੁਰੂ ਸਾਹਿਬ ਦੀ ਵਡਿਆਈ ਵਜੋਂ ਲੈ ਲਿਆ। ਹੁਣ ਜਿਹਨੂੰ ਵਡਿਆਈ ਵਜੋਂ ਲੈਣਾ ਆ ਉਹਨੂੰ ਉਸ ਵੇਲੇ ਖੁਸ਼ਾਮਦ ਜਿਹੜੀ ਆ ਨਾ ਉਹ ਤੁਹਾਡੇ ਬ੍ਰੇਨ ਦੇ ਵਿੱਚ ਜਿਹੜਾ ਹਿੱਸਾ ਤੁਹਾਡਾ ਜਿੱਦਾਂ ਜਿਹੜੀ ਆਈ ਹੋਈ ਵਾਇਰਸ ਨੂੰ ਤੁਹਾਡਾ ਇਮਿਊਨ ਸਿਸਟਮ ਟੈਕਲ ਕਰਦਾ ਆ ਨਾ, ਠੀਕ ਆ, ਉਹ ਦੇਖਦਾ ਇਹਨੂੰ ਐਕਸੈਪਟ ਕਰਨਾ ਨਹੀਂ ਕਰਨਾ। ਮੈਂ ਹੈਰਾਨ ਰਹਿ ਗਿਆ ਸੀ ਜਦੋਂ ਮੈਂ ਪਹਿਲੀ ਵਾਰ ਸੁਣਿਆ ਵੀ ਕਿਡਨੀ ਟ੍ਰਾਂਸਪਲਾਂਟ ਹੋਣੀ ਸੀ।
ਓਕੇ,
ਤੇ ਉਹ ਕਹਿੰਦੇ ਵੀ ਸਾਨੂੰ ਇਮਿਊਨ ਸਿਸਟਮ ਜਿਹੜਾ ਸਪਰੈਸ ਕਰਨਾ
ਕਰਨਾ ਪੈਣਾ ਪਹਿਲਾਂ,
ਉਹ ਜਾਣੀ ਇਮਿਊਨ ਸਿਸਟਮ ਦੇ ਲਈ ਜਿਹੜੀ ਬਾਹਰੋਂ ਕਿਡਨੀ ਜਾ ਰਹੀ ਆ ਉਹ ਵਾਇਰਸ ਆ,
ਬਿਲਕੁਲ ਐਕਸੈਪਟ ਨਹੀਂ
ਕਰੂਗਾ, ਉਹ ਕੁਛ ਬਾਹਰ ਲਾਇਆ,
ਬਾਹਰ ਲਾਇਆ,
ਹੁਣ ਕੁਛ ਘੰਟਿਆਂ ਦੇ ਵਿੱਚ ਉਹਨੂੰ ਨਕਾਰਾ ਕਰਕੇ ਮਾਰਨਾ, ਸਾਨੂੰ ਉਨਾ ਚਿਰ ਉਹਨੂੰ ਸਪਰੈਸ ਕਰਨਾ ਪੈਣਾ ਜਿੰਨਾ ਚਿਰ ਉਹ ਕਿਡਨੀ ਬੋਡੀ ਦੇ ਨਾਲ ਇੱਕ ਮਿਕ ਨਹੀਂ ਹੋ
ਜਾਂਦੀ,
ਮਸਲ ਆਪਣੇ ਫੜ ਲਵੇ, ਸਾਰਾ ਬਲੱਡ ਜਿਹੜਾ ਆ ਉਹ ਸਰਕੂਲੇਟ ਹੋਣ ਲੱਗ ਪਵੇ, ਠੀਕ ਕਨੈਕਸ਼ਨ ਉਹਦਾ, ਨਹੀਂ ਤਾਂ ਜਾਣੀ ਬੰਦੇ ਦੀ ਬੋਡੀ ਹੈਲਥੀ ਹੋਵੇ, ਕਿਡਨੀ ਵੀ ਵਧੀਆ ਆ, ਕਨੈਕਸ਼ਨ ਵੀ ਵਧੀਆ, ਆਪਰੇਸ਼ਨ ਵੀ ਵਧੀਆ ਹੋ ਗਿਆ, ਉਹਦੇ ਬਾਵਜੂਦ ਵੀ ਇਮਿਊਨ ਸਿਸਟਮ ਨੇ ਉਹਨੂੰ ਨਕਾਰਾ ਕਰ,
ਜਦੋਂ ਤੱਕ ਉਹਦੇ ਲਈ ਇਹ ਪਹਿਚਾਨਣਾ ਔਖਾ ਨਾ ਹੋ ਜਾਵੇ ਕਿ ਸਾਡੀ ਆ ਜਾਂ ਹੋਰ ਕਿਸੇ ਦੀ ਆ,
ਸਰ ਬਾਕੀ ਜਿਹਦਾ ਬਲੱਡ ਆ ਉਹਦਾ ਮਸਲ ਆ ਉਹ ਘੁਲ ਮਿਲ ਗਏ ਫਿਰ ਉਹਨੂੰ ਆਈਡੈਂਟੀਫਾਈ ਕਰਨਾ ਔਖਾ ਹੋ,
ਸਾਡੇ ਨਾਲ ਵੀ
ਉਹਨੂੰ ਖੁੱਲਾ ਛੱਡ ਦੇ। ਹੁਣ ਜਿੱਦਾਂ ਬੋਡੀ ਦਾ ਇਮਿਊਨ ਸਿਸਟਮ ਆ ਨਾ, ਇੱਦਾਂ ਤੁਹਾਡੇ ਬ੍ਰੇਨ ਦੇ ਵਿੱਚ ਐਨਾਲਾਈਜ਼ ਕਰਨ ਵਾਲਾ ਕੋਈ ਹਿੱਸਾ ਆ,
ਬਿਲਕੁਲ,
ਜਦੋਂ ਕੋਈ ਗੱਲ ਆਉਂਦੀ ਆ ਕੋਈ ਬੰਦੇ ਨੇ ਨੌਕ ਵੀ ਕੀਤਾ ਖੜਾਕਾ ਵੀ ਹੋਇਆ, ਠੀਕ ਆ, ਉਹ ਖੜਾਕੇ ਨੂੰ ਕੰਨਾਂ ਨੇ ਜਦੋਂ ਮੈਸੇਜ ਦਿੱਤਾ ਨਾ ਬ੍ਰੇਨ ਨੂੰ, ਜਾਂ ਕੋਈ ਸਾਹਮਣੇ ਬੰਦਾ ਆ ਰਿਹਾ ਆ ਅੱਖਾਂ ਨੇ ਦੇਖਿਆ ਉਹਨੂੰ, ਅੱਖਾਂ ਬ੍ਰੇਨ ਨੂੰ ਮੈਸੇਜ ਦਿੰਦੀਆਂ ਆ, ਤਾਂ ਬ੍ਰੇਨ ਉਸੇ ਵੇਲੇ ਉਹਨੂੰ ਆਈਡੈਂਟੀਫਾਈ ਕਰਨਾ ਚਾਹੁੰਦਾ ਵੀ ਇਹ ਕੌਣ ਆ, ਕਿਉਂ ਆਇਆ, ਕੀ ਕਰਨਾ
ਚਾਹੁੰਦਾ, ਬਿਲਕੁਲ ਮਿਲੀਸੈਕਿੰਡਸ ਦੇ ਵਿੱਚ,
ਠੀਕ ਆ। ਹੁਣ ਉਹਨੂੰ ਜਦੋਂ ਪਤਾ ਹੁੰਦਾ ਵੀ ਇਹ ਬੰਦਾ ਪਹਿਲਾਂ ਤਿੰਨ ਵਾਰੀ ਧੋਖਾ ਦੇ ਚੁੱਕਾ, ਪਹਿਲਾਂ ਤਿੰਨ ਵਾਰੀ ਝੂਠ ਬੋਲ ਚੁੱਕਾ ਮੇਰੇ ਕੋਲ, ਠੀਕ ਆ, ਹੁਣ ਇਹ ਫਿਰ ਕੋਈ ਨਾ ਕੋਈ ਇਦਾਂ ਦਾ ਕੰਮ ਕਰੂਗਾ, ਠੀਕ ਆ, ਉਹ ਜਦੋਂ ਐਨਾਲਾਈਜ਼ ਕਰ ਲੈਂਦਾ ਤਾਂ ਉਹ ਆਪਣੇ ਆਪ ਨੂੰ ਤਿਆਰ ਕਰ ਲੈਂਦਾ ਵੀ ਇਹਨੂੰ ਇਹਦੇ ਕੁਛ ਮੰਗਣ ਤੋਂ ਕਹਿਣ ਤੋਂ ਦਲੀਲਾਂ ਦੇਣ ਤੋਂ ਬਾਅਦ ਮੈਂ ਜਵਾਬ ਦਿਆਂ, ਇਹ ਤੋਂ ਬਿਹਤਰ ਆ ਵੀ ਪਹਿਲਾਂ ਮੈਂ ਮਾਹੌਲ ਹੀ ਇਦਾਂ ਦਾ ਤਿਆਰ ਕਰਦਿਆਂ ਵੀ ਇਹਨੂੰ ਮੈਂ ਟਾਈਮ ਹੀ ਨਾ ਦਿਆਂ,
ਬਿਲਕੁਲ
ਕੁਛ ਕਹਿਣੇ ਦਾ, ਠੀਕ ਹੈ। ਪਰ ਉਹ ਜਿਹੜਾ ਸਿਸਟਮ ਆ ਨਾ, ਜਿੱਦਾਂ ਇਮਿਊਨ ਸਿਸਟਮ ਨੂੰ ਦਵਾਈ ਦੇ ਕੇ ਸਪਰੈਸ ਕੀਤਾ ਜਾਂਦਾ ਆ, ਇੱਦਾਂ ਜਿਹੜਾ ਬ੍ਰੇਨ ਦਾ ਐਨਾਲਾਈਜ਼ ਕਰਨ ਵਾਲਾ ਹਿੱਸਾ ਆ ਉਹਨੂੰ ਖੁਸ਼ਾਮਦ ਦੇ ਨਾਲ ਸਪਰੈਸ ਕੀਤਾ ਜਾਂਦਾ
ਹੋ ਜਾਂਦਾ, ਬਿਲਕੁਲ,
ਠੀਕ ਆ। ਉਹ ਬਿਲਕੁਲ ਇੱਦਾਂ ਕੰਮ ਕਰਦਾ ਜਿੱਦਾਂ ਘਰ ਦੇ ਅੰਦਰ ਰੱਖੇ ਹੋਏ ਕੁੱਤੇ ਨੂੰ ਬੂਟੀ ਪਾ ਕੇ ਚੁੱਪ ਕਰਾ ਦਿੱਤਾ ਜਾਂਦਾ, ਉਹਨੂੰ ਖੁਸ਼ਾਮਦ ਦੀ ਬੂਟੀ ਜਦੋਂ ਮਿਲਦੀ ਆ ਉਹ ਆਪਣਾ ਕੰਮ ਕਰਨਾ ਬੰਦ ਕਰ ਦਿੰਦਾ,
ਬਿਲਕੁਲ,
ਠੀਕ ਹੈ। ਹੁਣ ਉਹ ਚੀਜ਼ ਸਾਡੇ ਨਾਲ ਹਰੇਕ ਥਾਂ ਤੇ ਵਾਪਰੀ
ਹੋ ਰਹੀ ਹੈ, ਬਿਲਕੁਲ।
ਖਾਸ ਕਰਕੇ ਸੰਤੋਖ ਸਿੰਘ ਨੇ ਗੁਰੂ ਸਾਹਿਬ ਦੀਆਂ ਇੰਨੀਆਂ ਵਡਿਆਈਆਂ ਕੀਤੀਆਂ ਨਾ, ਇੱਡੀ ਸ਼ੋਭਾ ਕੀਤੀ ਆ, ਜਿਹਦੇ ਨਾਲ ਜਿਹਨੂੰ ਸੁਣਦਿਆਂ ਸੁਣਦਿਆਂ ਸਾਨੂੰ ਆਪਣੇ ਆਪ ਦੇ ਵਿੱਚ ਇੱਦਾਂ ਲੱਗਣ ਲੱਗ ਪਿਆ ਵੀ ਅੱਛਾ ਐਡੇ ਮਹਾਨ ਸੀ ਗੁਰੂ ਸਾਹਿਬ, ਠੀਕ। ਉਹਦੇ ਓਹਲੇ ਦੇ ਵਿੱਚ ਫਿਰ ਹੁਣ ਜਿਹੜੀ ਜ਼ਹਿਰ ਦਿੱਤੀ ਆ ਉਹ ਪਛਾਣੀ ਨਹੀਂ ਗਈ,
ਨਹੀਂ ਪਛਾਣ ਹੋਈ,
ਠੀਕ ਹੈ ਜੀ। ਤੇ ਉਹ ਚੀਜ਼ ਨੇ ਜਾਣੀ ਇਹ ਸਾਨੂੰ ਜਿੱਦਾਂ ਇਹਨਾਂ ਦੀ ਸੀਗੀ ਵੀ ਇਹ ਹਰਿਮੰਦਰ ਸਾਹਿਬ ਦੇ ਬਾਬਤ ਗੁਰੂ ਸਾਹਿਬ ਦੇ ਜੀਵਨ ਦੇ ਬਾਬਤ ਬਹੁਤ ਕੁਛ ਇਸ ਤਰੀਕੇ ਦਾ ਸਾਨੂੰ ਦਿੱਤਾ ਗਿਆ, ਜਿਹਦੇ ਨਾਲ ਉਹ ਹੁਣ ਜਦੋਂ ਉਹ ਕਿਤਾਬਾਂ ਜਿਹੜੀਆਂ ਆ ਜਿਹੜੇ ਗ੍ਰੰਥ ਆ ਉਹਨਾਂ ਨੇ ਜਦੋਂ ਵਡਿਆਈ ਕੀਤੀ ਆ ਉਹਦੇ ਵਿੱਚ ਇੱਕ ਚੀਜ਼ ਉਹ ਭੁੱਲ ਗਏ ਵੀ ਜੇ ਇੰਨਾ ਮਹਾਨ ਸੀ ਤਾਂ ਜਿਹੜਾ ਸੱਤਵੇਂ ਅੱਠਵੇਂ ਨੌਵੇਂ ਸਾਡੇ ਕੋਲ ਤਾਂ ਕੁਛ ਵੀ ਨਹੀਂ ਸੀ ਲਿਖਿਆ ਆ, ਇਹ ਵੀ ਹੋ ਸਕਦਾ ਸੀ ਵੀ ਕੋਈ ਗ੍ਰੰਥਾਂ ਦੇ ਰਾਹੀਂ ਉਹਨਾਂ ਪਾਤਸ਼ਾਹੀਆਂ ਦਾ ਆਉਣਾ ਜਾਣਾ ਇੱਧਰ ਤੈਅ ਕਰ ਦਿੰਦੇ ਉਹ,
ਹੋ ਸਕਦਾ ਸੀ
ਆਪੇ ਹੀ ਲਿਖਣੇ ਸੀ,
ਉਹਨਾਂ ਨੇ ਲਿਖਣੇ ਸੀ।
ਹੁਣ ਜੇ ਸੰਤੋਖ ਸਿੰਘ ਵਰਗਾ ਇਹ ਵੀ ਲਿਖ ਦਿੰਦਾ ਵੀ ਜਦੋਂ ਨੌਵੇਂ ਪਾਤਸ਼ਾਹ ਗਏ ਆ ਉੱਥੇ ਜਾ ਕੇ ਉਹਨੀ ਗੱਲ ਕੀਤੀ ਆ, ਬੈਠੇ ਆ, ਬੈਠ ਕੇ ਠੀਕ ਠਾਕ ਕੀਤਾ, ਆਪਣਾ ਇੱਕ ਗ੍ਰੰਥੀ ਉੱਥੇ ਕਰ ਦਿੱਤਾ। ਹੁਣ ਜੇ ਅਕਾਲ ਤਖ਼ਤ ਦਾ ਜਥੇਦਾਰ ਪ੍ਰਮੋਟ ਹੀ ਕਰਨਾ ਸੀ ਨੀ, ਠੀਕ ਆ, ਜੇ ਹੋਰ ਛੇਵੇਂ ਪਾਤਸ਼ਾਹ ਦੇ ਵੇਲੇ ਚ ਹੁਣ ਟਕਸਾਲੀਆਂ ਨੇ ਇਹ ਵੀ ਕਰ ਦਿੱਤਾ ਭਈ ਜਿਹੜੇ ਭਾਈ ਵਿਧੀ ਚੰਦ ਹੋਏ ਆ ਉਹ ਅਕਾਲ ਤਖ਼ਤ ਦੇ ਪਹਿਲੇ ਜਥੇਦਾਰ ਹੋਏ ਆ,
ਠੀਕ ਆ, ਇਹ ਕਹਿੰਦੇ
ਜਦਕਿ ਅਕਾਲ ਤਖ਼ਤ ਨਾ ਹੀ ਹੈ ਨੀ ਸੀ, ਉਦੋਂ
ਬਿਲਕੁਲ
ਥੜਾ ਸਾਹਿਬ ਨਾਂ ਸੀ, ਇਤਿਹਾਸ ਵਿੱਚ ਕਦੇ ਮਿਲਦਾ ਹੀ ਨਹੀਂ ਅਕਾਲ ਤਖ਼ਤ। ਜਿੱਦਾਂ ਆਪਾਂ ਕਹਿੰਦੇ ਹਾਂ ਭਈ ਸੰਤੋਖ ਸਿੰਘ ਦੇ ਸਾਰੇ ਗ੍ਰੰਥ ਦੇ ਵਿੱਚੋਂ ਦਮਦਮੀ ਟਕਸਾਲ ਨਾਂ ਲੱਭ ਕੇ ਦਿਖਾ ਦਿਓ,
ਨਹੀਂ ਮਿਲਦਾ,
ਉਹ ਸਾਰਿਆਂ ਦਾ ਜ਼ਿਕਰ ਕੀਤਾ, ਹੁਣ ਮਿਸਲਾਂ ਤਾਂ ਬਾਅਦ ਵਿੱਚ ਬਣੀਆਂ, ਇਹਦਾ ਮਿਸਲਾ ਤੋਂ ਕਿਤੇ ਪਹਿਲਾਂ ਦੇ
ਬਿਲਕੁਲ
ਉਹ ਨਾ ਹੈ ਨੀ ਠੀਕ ਹੈ ਇੱਦਾਂ ਹੁਣ ਉਹ ਉਹ ਚੀਜ਼ ਜੇ ਪੇ ਤੁਸੀਂ ਉਹਨੂੰ ਕਰਨਾ ਸੀ ਪ੍ਰਮੋਟ ਤੇ ਉਸ ਤਰੀਕੇ ਨਾਲ ਤੁਸੀਂ ਇੱਕ ਲੈਅ ਦੇ ਵਿੱਚ ਆਉਂਦੇ ਤਾਂ ਕਿ ਪਛਾਣਨਾ ਔਖਾ ਹੋ ਜਾਂਦਾ ਹੁਣ ਤਾਂ ਸਾਫ਼ ਆ ਹੁਣ ਨੌਵੇਂ ਪਾਤਸ਼ਾਹ ਉੱਥੇ ਗਏ ਆ ਉਹ ਕਰ ਸਕਦੇ ਸੀ ਵੀ ਨੌਵੇਂ ਪਾਤਸ਼ਾਹ ਗਏ ਆ ਜਾ ਕੇ ਉਹਨੂੰ ਦੇਖ ਰੇਖ ਉਹਦੀ ਸੰਭਾਲ ਨੂੰ ਕੀਤਾ ਨੋਟ ਹਨਾ ਮੰਜੀਆਂ ਥਾਪਦੇ ਹੀ ਸੀ ਉਹ ਹਨਾ ਉਹਨਾਂ ਨੇ ਹੁਣ ਸੱਤਵੇਂ ਪਾਤਸ਼ਾਹ ਦੀ ਕੋਈ ਲੜਾਈ ਨਹੀਂ ਆ ਰਹੀ 2200 ਘੋੜ ਸਵਾਰ ਸੀ ਉਹਨਾਂ ਦੇ ਨਾਲ ਇਹ ਕਹਾਣੀ ਜੋੜ ਸਕਦੇ ਸੀ ਉਹ ਵੀ ਉਹ ਸਾਰੇ ਜਿਹੜੇ ਸਸਤ ਗੁਰਸਥਾਨ ਸੀ ਉਹਨਾਂ ਦੇ ਜਾ ਕੇ ਸੰਭਾਲ ਕੀਤੀ ਆ ਤਾਂ ਉੱਥੇ ਸੇਵਾਦਾਰ ਬਿਠਾਲੇ ਆ ਤੇ ਮਰਿਆਦਾ ਬਹਾਲ ਕਰਾਈ ਆ ਠੀਕ ਹੈ ਫਿਰ ਫਿਰ ਸਾਡੇ ਤੇ ਡੰਡਾ ਲਟਕਾਉਂਦੇ ਉਹ ਤਾਂ ਉਹਨਾਂ ਦਾ ਲਿਖਿਆ ਇਤਿਹਾਸ ਵੀ ਕੁਛ ਨਹੀਂ ਸਾਨੂੰ ਦੇ ਸਕਿਆ ਤੇ ਆਲ ਆਫ ਸਡਨ ਸਾਡੇ ਤੇ ਹੁਣ ਇਹ ਜਿਹੜੀਆਂ ਗੱਲਾਂ ਅੱਜ ਹਰਿਮੰਦਰ ਸਾਹਿਬ ਦੀ ਜਿਹੜੀ 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 ਉਹ ਵਡਿਆਈ ਵਾਰ ਵਾਰ ਬਾਬਾ ਦੀਪ ਸਿੰਘ ਦੇ ਰਾਹੀਂ ਜਾਂ ਉਹ ਰਜਨੀ ਵਾਲੇ ਜਿਹੜਾ ਉਹਦਾ ਛੱਪੜ ਸੀਗਾ ਵੀ ਉਹ ਕਾਲੇ ਕਾਂ ਬੜ ਕੇ ਚਿੱਟੇ ਹੋ ਕੇ ਨਿਕਲਦੇ ਸੀ ਜਾਂ ਕਿਸੇ ਦੇ ਠੀਕ ਹੋਣ ਦੀਆਂ ਕਹਾਣੀਆਂ ਕੋਹੜੀਆਂ ਦੇ ਠੀਕ ਹੋਣ ਦੀਆਂ ਕਹਾਣੀਆਂ ਜਾਂ ਮੁਗਲਾਂ ਦੇ ਨਾਲ ਉਹ ਲਿਖਤਾਂ ਜਿਹੜੀਆਂ ਆ ਹੁਣ ਜਿਹੜਾ ਵਿਰੋਧੀ ਆ ਨਾ ਸਾਡਾ ਉਹ ਕਿਸ ਨਜ਼ਰੀਏ ਨਾਲ ਦੇਖਦਾ ਉਹਨੂੰ ਨੀ ਪਤਾ ਉਹਨੂੰ ਤੁਹਾਡੇ ਨਜ਼ਰੀਏ ਬਾਰੇ ਕੱਖ ਨੀ ਪਤਾ ਉਹ ਜਿੱਦਾਂ ਦੀਆਂ ਮਨੌਤਾਂ ਉਹਦੀਆਂ ਆ ਹੁਣ ਮੁਸਲਮਾਨਾਂ ਦੇ ਵਿੱਚ ਇਹ ਮਨੌਤ ਸੀ ਵੀ ਜਿਹੜਾ ਕੋਈ ਰੱਬ ਨੂੰ ਮਿਲਿਆ ਅੱਲਾ ਨੂੰ ਪਿਆਰਾ ਬੰਦਾ ਮੁਹੰਮਦ ਸਾਹਿਬ ਦੇ ਜਿਹੜਾ ਬਹੁਤ ਨੇੜੇ ਆ ਉਹਦੇ ਜੇ ਕਿਸੇ ਕੋਈ ਬੰਦਾ ਉਹਦਾ ਉਹਨੂੰ ਮਾਰਦਿਆਂ ਉਹਦਾ ਕਤਲ ਕਰਦਿਆਂ ਉਹਦੇ ਖੂਨ ਦਾ ਕਤਰਾ ਧਰਤੀ ਤੇ ਡਿੱਗ ਦਿੰਦਾ ਆ ਤਾਂ ਕਿਆਮਤ ਆ ਸਕਦੀ
ਉਹਨਾਂ ਦਾ ਮੰਨਣਾ
ਇਹ ਉਹਨਾਂ ਦਾ ਮੰਨਣਾ ਸੀ ਜਿਸ ਕਰਕੇ ਉਹ ਆਪਣੀ ਮਨੌਤ ਪੰਜਵੇਂ ਪਾਤਸ਼ਾਹ ਤੇ ਲਾ ਰਹੇ
ਆ ਬਿਲਕੁਲ
ਠੀਕ ਆ ਵੀ ਇਹ ਬੰਦਾ ਅੱਲਾ ਦੇ ਨੇੜੇ ਆ ਜੇ ਇਹਦੇ ਖੂਨ ਦਾ ਕਤਰਾ ਡਿੱਗਿਆ ਤਾਂ ਕਿਆਮਤ ਆ ਜਾਣੀ ਆ ਵੀ ਇਹਨੂੰ ਸ਼ਹੀਦ ਕਰੋ ਪਰ ਖੂਨ ਦਾ ਕਤਰਾ ਨਾ ਡਿੱਗੇ ਉਹ ਜਿਹੜਾ ਕਾਨੂੰਨ ਲਾਇਆ ਉਹਦੇ ਵਿੱਚ ਤਸੀਹੇ ਦਿੱਤੇ ਜਾਣੇ ਸੀ ਪਰ ਖੂਨ ਨਹੀਂ ਸੀ ਵਗਣਾ ਪਏ ਤਵੀ ਤੇ ਬਿਠਾਓ ਰੇਤਾ ਪਾਓ ਤੱਤਾ ਚੱਕ ਕੇ ਗਰਮ ਗਰਮ ਸ਼ੀਰ ਨੂੰ ਠੰਡੇ ਪਾਣੀ ਚ ਡੁਬੋ ਵੀ ਤਸੀਹੇ ਹੋਣ ਜਾਣੀ ਠੀਕ ਆ ਖੂਨ ਨਾ ਡਿੱਗੇ
ਉਹਨਾਂ ਦੀਆਂ ਆਪਣੀਆਂ ਲਿਖਤਾਂ ਦੇ ਵਿੱਚ ਲਿਖਤਾਂ ਚ ਵੀ
ਉਹਨਾਂ ਦੀਆਂ ਮਨੌਤਾਂ ਨੂੰ ਲੈ ਕੇ ਜੇ ਤੁਸੀਂ ਇਤਰਾਉਣ ਲੱਗ ਪਵੋ ਇੱਦਾਂ ਵੀ ਦੇਖੋ ਉਹ ਵੀ ਕਹਿੰਦੇ ਆ ਪੇਲਾ ਦੇ ਨੇੜੇ ਆ ਉਹ ਤਾਂ ਬੇਵਕੂਫੀ ਹੈ ਨਾ ਸਾਡੀ
ਬਿਲਕੁਲ
ਉਹ ਤਾਂ ਉਹਨਾਂ ਦੀ ਮਨੌਤ ਆ ਅਸੀਂ ਹਰ ਗੱਲ ਨੂੰ ਵਿਰੋਧੀਆਂ ਦੀ ਦਿੱਤੀ ਹੋਈ ਮਨੌਤ ਨੂੰ ਅਥੈਂਟਿਕ ਮੰਨ ਕੇ ਲੋਕਾਂ ਨੂੰ ਕਹੀ ਜਾਂਦੇ ਵੀ ਦੇਖੋ ਜੀ ਇਹ ਤਾਂ ਅੱਲਾ ਯਾਰ ਖਾਂ ਜੋਗੀ ਆ ਚਾਹੇ ਲਾਲਾ ਦੌਲਤ ਰਾਏ ਆ ਵੀ ਜਿਹੜੇ ਜਿਹੜੇ ਅਨੁਮਤੀਆਂ ਦੇ ਲੇਖਕ ਹੋਏ ਆ ਵੀ ਰਵਿੰਦਰ ਨਾਥ ਟੈਗੋਰ ਨੇ ਵੀ ਆਹ ਕਹਿ ਦਿੱਤਾ ਵੀ ਜਰਮਨ ਦੀ ਲੇਖਕ ਨੇ ਕਹਿ ਦਿੱਤਾ ਵੀ ਇੱਦਾਂ ਦਾ ਗ੍ਰੰਥ ਨੀ ਮੈਂ ਦੇਖਿਆ ਉਹਨਾਂ ਨੂੰ ਨੀ ਸਮਝ ਆਉਂਦੀ ਉਹਨਾਂ ਨੂੰ ਪੰਜਾਬੀ ਦੀ ਸਮਝ ਕਿੱਦਾਂ ਆ ਸਕਦੀ ਹੈ ਉਹ ਪਹਿਲਾਂ ਆਪਣੀ ਭਾਸ਼ਾ ਟਰਾਂਸਲੇਟ ਕਰਦੇ ਆ ਹਨਾ ਫਿਰ ਹੁਣ ਇੱਕ ਓਂਕਾਰ ਦੀ ਗੱਲ ਤਾਂ ਸਾਡੇ ਵਿਦਵਾਨਾਂ ਨੇ ਤਾਂ ਗੇੜ ਵਿੱਚ ਨਾ ਆਈ
ਤੇ
ਉਹਨਾਂ ਅਨੁਮਤੀਆਂ ਨੂੰ ਕੀ
ਸਮਝਿਆ ਸ਼ੁਰੂ ਹੁੰਦਾ ਸਾਰਾ ਕੁਛ
ਹੁਣ ਜੇ ਉਹ ਬੰਦੇ ਰਵਿੰਦਰ ਨਾਥ ਟੈਗੋਰ ਵਰਗੇ ਬੰਦੇ ਆ ਠੀਕ ਆ ਜਾਂ ਜਾਦੂ ਨਾਥ ਸਰਕਾਰ ਵਰਗੇ ਬੰਦੇ ਜਿਹੜੇ ਹਿੰਦੂ ਮੈਂਟੈਲਿਟੀ ਦੇ ਬੰਦੇ ਆ ਉਹ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਗੁਰੂ ਨਾਨਕ ਦੀ ਗੱਲ ਨੂੰ ਪੜ੍ਹਦੇ ਆ ਤਾਂ ਹਿੰਦੂ ਨਜ਼ਰੀਏ ਦੇ ਨਾਲ ਪੜ੍ਹਦੇ
ਕੋਈ ਸ਼ੱਕ ਨਹੀਂ
ਠੀਕ ਹੈ ਉਹਦੇ ਵਿੱਚ ਜਦੋਂ ਕਿਸੇ ਨੂੰ ਧਿਆਉਣ ਦੀ ਸਿਮਰਨ ਦੀ ਜਪਣ ਦੀ ਗੱਲ ਆਉਂਦੀ ਆ ਤਾਂ ਜਿੱਦਾਂ ਉਹ ਰੱਬ ਨੂੰ ਜਪਦੇ ਆ ਉਦਾਂ ਹੀ ਆ ਰਹੀ ਆ ਉਹ ਇਦਾਂ ਹੀ ਦੇਖ ਰਿਹਾ ਵੀ ਬਿਲਕੁਲ ਵੇਦਾਂ ਦੀ ਲਾਈਨ ਦੇ ਵਿੱਚ ਕਹੀਆਂ ਜਾ ਰਹੀਆਂ
ਗੱਲਾਂ ਬਿਲਕੁਲ
ਵੀ ਇੰਨੇ ਵਧੀਆ ਤਰੀਕੇ ਨਾਲ ਤਾਂ ਇੰਨੀ ਵਿਆਖਿਆ ਦੇ ਨਾਲ ਤਾਂ ਵੇਦਾਂ ਚ ਨਹੀਂ ਗੱਲਾਂ ਕਹੀਆਂ ਗਈਆਂ ਜਿੰਨੀ ਨਾਲ ਇਹ ਕਹੀਆਂ ਗਈਆਂ ਜ਼ਿਆਦਾ ਸਮਾਂ ਬਦਲ ਗਿਆ ਸੀ ਹੁਣ ਵੇਦਾਂ ਤੋਂ ਮੰਨ ਲਓ 5000 ਸਾਲ ਬਾਅਦ ਗ੍ਰੰਥ ਲਿਖਿਆ ਗਿਆ ਅੱਜ ਜੇ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਉਹ ਤੇ ਆਧਾਰਿਤ ਕੁਛ ਇੱਦਾਂ ਦੀ ਲਿਖਤ ਲਿਖਣੀ ਚਾਹੂਗਾ ਤੇ ਅੱਜ ਉਹਨੂੰ ਜਦੋਂ ਲੱਖ ਪਤਾਲਾਂ ਪਤਾਲ ਆਕਾਸ਼ਾਂ ਆਕਾਸ਼ ਦੀ ਗੱਲ ਕਰਨੀ ਆ ਜਾਂ ਇੱਕ ਦੀ ਵਿਆਖਿਆ ਕਰਨੀ ਆ ਅੱਜ ਉਹਦੇ ਕੋਲ ਕਿੰਨੇ ਸ਼ਬਦ ਹੋਣੇ ਆ
ਬਿਲਕੁਲ
ਅੱਜ ਉਹਨੂੰ ਜਦੋਂ ਇਹ ਕਰਦੇ ਨਾ ਜਿਹੜਾ ਉਹ ਇੱਕ ਆ ਉਹ ਇੱਦਾਂ ਇੱਦਾਂ ਇੱਕ ਆਹ ਬ੍ਰਹਿਮੰਡ ਆ ਸਾਡਾ ਉਹਦੇ ਵਿੱਚ ਆਹ ਸੂਰਜ ਮੰਡਲ ਆ ਇੰਨੇ ਗ੍ਰਹਿ ਆ ਇਸ ਗ੍ਰਹਿ ਦੇ ਕੋਲ ਇੰਨੇ ਚੰਦ ਆ ਇਹਦੇ ਕੋਲ ਇੰਨੇ ਆ ਇਹਦੇ ਕੋਲ ਇੰਨੇ ਆ ਤੇ ਇੱਦਾਂ ਦੇ ਹੋਰ ਕਿੰਨੇ ਹੀ ਬ੍ਰਹਿਮੰਡ ਆ ਹੁਣ ਇੱਡੀ ਗੱਲ ਕਰਦੇ ਨੇ
ਕਹੂਗਾ
ਤੇ ਦੇਖਣ ਵਾਲਾ ਕਹੂਗਾ ਨਾ ਜਿਨ ਉਹ ਨੁਕਤਾ ਸਮਝਣਾ ਆ ਵੀ ਗੱਲ ਇਹ ਗੁਰੂ ਨਾਨਕ ਨੇ ਵੀ ਕੀਤੀ ਉਹ ਆ ਪਰ ਇੱਥੇ ਗੱਲ ਜ਼ਿਆਦਾ ਖੋਲ ਕੇ ਕਰ ਦਿੱਤੀ ਗਈ ਆ ਪਰ ਉਹਦੀ ਸ਼ਰਧਾ ਜਿਹੜੀ ਆ ਫਿਰ ਗੁਰੂ ਨਾਨਕ ਨਾਲ ਹੀ ਰਹਿਣੀ ਆ
ਬਿਲਕੁਲ
ਇਹ ਗੱਲ ਉਹ ਰਵਿੰਦਰ ਨਾਥ ਟੈਗੋਰ ਵਰਗੇ ਬੰਦਿਆਂ ਨਾਲ ਹੋਈ ਕਿਉਂਕਿ ਹਿੰਦੂ ਲਿਖਤਾਂ ਨੂੰ ਜਾਣਦੇ ਸੀ ਉਹ ਉਹਨੇ ਉਸੇ ਨਜ਼ਰੀਏ ਦੇ ਨਾਲ ਜਿੱਦਾਂ ਦਾ ਰੱਬ ਹਿੰਦੂ ਬ੍ਰਾਹਮਣ ਮੰਨਦਾ ਸੀ ਉਦਾਂ ਦਾ ਰੱਬ ਗੁਰੂ ਨਾਨਕ ਦਾ ਤੈਅ ਕਰਕੇ ਉਹਨੇ ਉਹਦੀ ਵਿਆਖਿਆ ਕਰ ਦਿੱਤੀ ਅਸੀਂ ਉਹਨੂੰ ਲੈ ਕੇ ਆਧਾਰ ਬਣਾ ਕੇ ਤੇ ਅਸੀਂ ਲੋਕਾਂ ਦੇ
ਆਪਣੇ ਦੇਵਤਿਆਂ ਵਾਲੀ ਲਾਈਨ ਚ ਖੜਾ ਕਰ ਦਿੱਤਾ ਗੁਰੂ ਸਾਹਿਬ ਨੂੰ ਬਿਲਕੁਲ
ਸਾਡੇ ਨਾਲ ਇੱਕ ਸਰੋਤੇ ਆ ਜੀ ਅਸੀਂ ਬੇਨਤੀ ਇੱਦਾਂ ਕੀਤੀ ਸੀਗੀ ਦੇਖ ਲੈਣੇ ਜੇ ਹੈਗੇ ਤਾਂ 0108 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ
ਮੋਂਟਰੀਅਲ ਤੋਂ
ਹਾਂਜੀ
ਹਾਂਜੀ ਬਸ ਭਾਜੀ ਮੈਂ ਫੋਨ ਇਸ ਕਰਕੇ ਕੀਤਾ, ਮੈਂ ਕਿਹਾ ਜਿੱਦਾਂ ਕਮੈਂਟ ਜਦੋਂ ਕਰਨਾ ਚਾਹੁੰਦੇ ਹਾਂ ਅਸੀਂ ਫੇਸਬੁੱਕ 'ਤੇ ਲਾਈਵ ਦੇਖਦਾ ਸੀਗਾ, ਉੱਥੇ ਕਮੈਂਟ ਨਹੀਂ ਹੋ ਰਿਹਾ, ਮੰਨ ਲਓ ਜਾਂ ਬਲੌਕ ਕੀਤਾ ਹੋਊਗਾ, ਪਤਾ ਨਹੀਂ, ਹੈ
ਨਾ? ਨਹੀਂ ਬਲੌਕ ਨਹੀਂ ਜੀ, ਉਹ ਅਸੀਂ ਮੈਂ ਪ੍ਰਾਈਵੇਸੀ ਉਹ 'ਤੇ ਲਾਈ ਹੋ ਆ, ਉਹ 'ਤੇ ਸਿਰਫ ਜਿਹੜੇ ਫਰੈਂਡ ਲਿਸਟ ਦੇ ਵਿੱਚ ਹੈਗੇ ਆ
ਹਾਂਜੀ
ਉਹ ਹੀ ਕਮੈਂਟ ਕਰ ਸਕਦੇ, ਉਹਦਾ ਕਾਰਨ ਆ ਇੱਕ।
ਹਾਂਜੀ
ਅਸੀਂ ਜਿਹੜੇ ਨਾ ਜਿਹੜੀ ਅਸੀਂ ਇੱਥੇ ਰੇਡੀਓ 'ਤੇ ਵੀ ਗੱਲ ਕਰਦੇ ਹਾਂ, ਰੇਡੀਓ ਦੇ ਉੱਤੇ ਅਸੀਂ ਸਾਰਿਆਂ ਨੂੰ ਮੌਕਾ ਦੇ ਰਹੇ ਹਾਂ ਵੀ ਆ ਜਾਓ ਚਰਚਾ ਕਰੋ ਸਾਡੇ ਨਾਲ, ਜਿਹੜੀ ਜਾਣੀ ਠੀਕ ਠੀਕ ਭਾਸ਼ਾ ਦੇ ਵਿੱਚ।
ਬਿਲਕੁਲ ਜੀ,
ਮੇਰੀ ਗੱਲ ਇਕੱਲੇ ਤੁਹਾਡੇ ਲਈ ਨਹੀਂ, ਬਾਕੀ ਸਰੋਤਿਆਂ ਲਈ ਵੀ ਆ, ਦੋ ਮਿੰਟ ਮੈਂ ਲਾਉਣੇ ਪਰ ਧਿਆਨ ਨਾਲ ਸੁਣਿਓ।
ਹਾਂਜੀ
ਹੁਣ ਰੇਡੀਓ ਦੇ ਉੱਤੇ ਇੱਦਾਂ ਆ, ਜੇ ਮੈਂ 4 ਘੰਟੇ ਦਾ ਪ੍ਰੋਗਰਾਮ ਕਰਦਾ ਨਾ, ਮੈਂ 4 ਘੰਟੇ ਮੈਂ ਅਟੈਂਸ਼ਨ ਬੈਠਾ, ਜਿਹੜਾ ਬੰਦਾ ਆ ਕੇ ਗੱਲ ਕਰੂਗਾ ਮੈਂ ਉਸੇ ਵੇਲੇ ਉਹਦੀ ਗੱਲ ਦਾ ਜਵਾਬ ਦਊਂਗਾ। ਹੁਣ ਜੇ ਫੇਸਬੁੱਕ ਨੂੰ ਵੀ ਮੈਂ ਇੱਦਾਂ ਹੀ ਖੋਲਦੇ ਹਾਂ, ਮੈਂ ਇੱਕ ਪੋਸਟ ਪਾਈ, ਮੰਨ ਲਓ ਆਪਣੀ ਗੱਲ ਮੈਂ ਕਹਿਣੀ ਚਾਹੀ ਆ, ਤੇ ਹੁਣ ਉਹਦੇ ਉੱਤੇ ਮੈਂ ਸੌਂ ਗਿਆ ਰਾਤ ਨੂੰ 12 ਵਜੇ, ਮੈਂ 6 ਵਜੇ ਉੱਠਿਆ, 6 ਵਜੇ ਤੱਕ ਉਹਦੇ ਵਿੱਚੋਂ ਜਿਹੜੇ ਸਾਡੇ ਨਾਲ ਦੇ ਬੰਦੇ ਤਾਂ ਸੁੱਤੇ ਪਏ ਆ, ਤੇ ਵਿਰੋਧੀਆਂ ਨੇ 100-125 ਕਮੈਂਟ ਕਰਕੇ ਆਪਣਾ ਨਜ਼ਰੀਆ ਜਿਹੜਾ ਸਾਰਾ ਕਮੈਂਟਾਂ ਦੇ ਰਾਹੀਂ ਦੱਸ ਦਿੱਤਾ ਉੱਥੇ। ਹੁਣ ਉੱਥੇ ਜਿਹੜੀ ਫੇਸਬੁੱਕ ਆ, ਮੇਰੀ ਪ੍ਰੋਫਾਈਲ ਆ, ਜਿਹੜੀਆਂ ਮੈਂ ਪੋਸਟਾਂ ਪਾਉਣਾ, ਉਹ ਆਪਣਾ ਪ੍ਰਚਾਰ ਕਰਨ ਲਈ ਪਾਉਣਾ, ਮੈਂ ਵਿਰੋਧੀਆਂ ਦਾ ਪ੍ਰਚਾਰ ਕਰਨ ਲਈ? ਹੁਣ ਜਿਸ ਕਰਕੇ ਅਸੀਂ ਕਮੈਂਟਾਂ ਦੇ ਲਈ ਇਹ ਕੰਡੀਸ਼ਨ ਆ ਵੀ ਜਿਹੜਾ ਸਾਡੇ ਫਰੈਂਡ ਲਿਸਟ ਦੇ ਵਿੱਚ ਹੈਗਾ ਉਹ ਹੀ ਕਮੈਂਟ ਕਰ ਸਕੇ, ਤੇ ਜਿਹੜਾ ਬੰਦਾ ਜੈਨੂਅਨ ਆ ਉਹ ਸਾਨੂੰ ਮੈਸੇਜ ਕਰ ਦੇਵੇ, ਉਹ ਦੱਸ ਦੇਵੇ ਆਪਣੇ ਬਾਰੇ ਕੌਣ ਆ। ਮੈਂ ਪਿੱਛੇ ਜਿਹੜੇ ਫਰੈਂਡ ਆ ਉਹਦੀ ਲਿਸਟ 5000 ਦੇ ਲਾਗੇ ਪਹੁੰਚ ਗਈ ਸੀ, ਤੇ ਹੁਣ ਮੈਨੂੰ ਲੱਗਦਾ 3600-3700 ਆ। ਰੋਜ਼ ਦੇ 2-1-2 ਮੈਂ ਜਿਹੜੀਆਂ ਰਿਕੁਐਸਟਾਂ ਐਕਸੈਪਟ ਕਰਦਾ ਹੁੰਦਾ, ਤੇ 10-15 ਬੰਦੇ ਮੈਂ ਡਿਲੀਟ ਮਾਰ ਦਿੰਦਾ ਹੁੰਦਾ। ਜਿਹੜਾ ਵੀ ਬੰਦਾ ਕੋਈ ਅਨਸੈਸਰੀ ਪੋਸਟ ਪਾਉਂਦਾ ਆ, ਹੁਣ ਕਿਸੇ ਬੰਦੇ ਨੇ ਖਹਿਰੇ ਦੀ ਸਿਫਤ ਦੇ ਵਿੱਚ ਪੋਸਟ ਪਾ ਦਿੱਤੀ, ਮੰਨ ਲਓ 2 ਸਾਲ ਤੋਂ ਮੇਰੀ ਲਿਸਟ ਦੇ ਵਿੱਚ ਬੈਠਾ, ਹੁਣ ਜਦੋਂ ਮੈਂ ਦੇਖਣਾ ਵੀ ਇਹ ਬੰਦਾ ਖਹਿਰੇ ਨੂੰ ਇਸ ਨਜ਼ਰੀਏ ਨਾਲ ਦੇਖ ਰਿਹਾ ਆ, ਫਿਰ ਸਾਡੀ ਗੱਲ ਕਿੱਥੇ ਸਮਝੂਗਾ ਉਹ? ਠੀਕ ਹੈ, ਤਾਂ ਕਰਕੇ ਜੇ ਤੁਸੀਂ ਹੈਗਾ ਤੁਸੀਂ ਵਟਸਐਪ ਦੇ ਉੱਤੇ ਜਾਂ ਮੈਸੇਂਜਰ ਤੇ ਆਪਣਾ ਥੋੜਾ ਜਿਹਾ 2 ਅੱਖਰ ਲਿਖ ਦਿਓ ਤੇ ਮੈਂ ਤੁਹਾਨੂੰ ਕਰ ਲਊਗਾ, ਉਹਦੇ ਵਿੱਚ ਫਿਰ ਤੁਸੀਂ ਆਪਣਾ ਕਮੈਂਟ ਕਰ ਸਕਦੇ ਹੋ।
ਭੇਜ ਦੋ ਜੀ, ਮੇਰੀ ਇਹ ਤੁਹਾਡੇ ਨਾਲ ਸ਼ਾਇਦ ਗੱਲਬਾਤ ਇੱਕ ਵਾਰੀ ਹੋਈ ਸੀ, ਫਸਟ ਟਾਈਮ ਮੈਂ ਕਾਲ ਕੀਤੀ ਟੋਰਾਂਟੋ ਤੋਂ, ਜਦੋਂ ਭਾਈ ਸਾਹਿਬ ਦਾ ਮੈਂ ਦੀਵਾਨ ਸੁਣਨ ਗਿਆ ਸੀਗਾ।
ਹਾਂਜੀ,
ਤੇ ਉਦੋਂ ਮੈਂ ਦਿੱਤੀ ਸੀ ਰੈਫਰੈਂਸ ਹਰਵਿੰਦਰ।
ਜੇ ਨਾ ਵੀਰਾ ਮੈਂ ਤੁਹਾਨੂੰ ਵਟਸਐਪ ਦੇ ਉੱਤੇ ਦਿਖਾਵਾਂ ਤੇ ਉਹਨਾਂ ਨੇ ਗਰੁੱਪ ਕਿੰਨੇ ਬਣਾਏ ਹੋਆ।
ਹਾਂਜੀ,
ਤੇ ਉਹ ਮੈਂ ਤਾਂ ਫਿਰ ਏਦਾਂ ਕਮੈਂਟਾਂ ਦੇ ਵਿੱਚ ਵਟਸਐਪ ਤੇ ਤਾਂ ਹੁਣ ਕਿੱਦਾਂ ਮੈਨੂੰ ਕੱਲੇ ਨੂੰ ਸ਼ੋਅ ਹੁੰਦੇ ਆ ਉਹ।
ਹਾਂਜੀ ਹਾਂਜੀ,
ਠੀਕ ਆ, ਭਈ ਉਹ ਜੋ ਵੀ ਏਦਾਂ ਫੋਟੋ ਬਣਾ ਕੇ ਕਰਕੇ ਪੇਸ਼ ਕਰਦੇ ਆ।
ਹਾਂਜੀ,
ਪਰ ਜਦੋਂ ਫੇਸਬੁੱਕ ਦੇ ਉੱਤੇ ਹੁਣੀ ਆ, ਹੁਣ ਜਿਹੜੇ ਬੰਦੇ ਜਿਹੜੇ ਸਾਡੇ ਪਰਿਵਾਰ ਜਿਹੜੀਆਂ ਸਾਡੀਆਂ ਔਰਤਾਂ ਸਾਡੀਆਂ ਭੈਣਾਂ ਆ ਸਾਡੀਆਂ ਲੜਕੀਆਂ ਉਹ 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 ਫਰੈਂਡ ਲਿਸਟ ਦੇ ਵਿੱਚ ਆ। ਹੁਣ ਜਦੋਂ ਇਹ ਬੰਦੇ ਗੰਦੀਆਂ ਫੋਟੋ ਉੱਥੇ ਕਮੈਂਟਾਂ ਚ ਪਾਉਣਗੇ, ਗਾਲਾਂ ਕੱਢਣਗੇ, ਹਰਨੇਕ ਤੇਰੀ ਕੁੜੀ ਦੀ, ਤੇਰੀ ਮਾਂ ਦੀ, ਤੇਰੀ ਫਲਾਨੀ ਦੀ, ਉਹ ਪੜਨਗੇ ਉੱਥੋਂ ਕੀ ਬਣੂਗਾ?
ਬਿਲਕੁਲ,
ਇਹਨਾਂ ਨੂੰ ਅਕਲਿਆ ਕਿਤੇ ਟਕਸਾਲੀਆਂ ਨੂੰ, ਇਹਨੇ ਤਾਂ ਸਾਬਤ ਕਰ ਦਿੱਤਾ, ਇਹ ਤਾਂ ਸਾਡੇ ਤੇ ਭਾਰ ਪਾ ਰਹੇ ਆ ਵੀ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਛਡਾਉਂਦੇ ਸੀ, ਇਹਨਾਂ ਨੂੰ ਦੇਖ ਕੇ ਲੱਗਦਾ ਮੈਨੂੰ ਨਹੀਂ ਲੱਗਦਾ ਵੀ ਇਹ ਆਪਣੀਆਂ ਨੂੰ ਵੀ ਬਖਸ਼ਦੇ ਹੋਣਗੇ ਭਾਈ।
ਸੱਚ ਆ ਜੀ,
ਮੈਂ ਨੀ ਸੋਚਦਾ ਕੋਈ ਕੋਈ ਨਹੀਂ ਤਾਂ ਔਰਤ ਦੱਸੇ ਇਹਨਾਂ ਦੇ ਘਰ ਦੇ ਵਿੱਚੋਂ ਜਿੰਨੇ ਇਹ ਇੱਥੇ ਨਾ ਇੱਕ ਕੱਲ ਸਵੇਰੇ ਹੁਣ ਤੁਸੀਂ ਗੱਲ ਕੀਤੀ ਆ, ਇੱਕ ਸੈਕਿੰਡ, ਇੱਕ ਨਾ ਮੈਨੂੰ ਪੋਸਟ ਕਿਸੇ ਨੇ ਟੈਗ ਕਰ ਦਿੱਤੀ ਇਹਨਾਂ ਦੇ ਬੰਦੇ ਨੇ, ਕੀਤੀ ਸੀ ਸ਼ਾਇਦ ਪਹਾੜੀ ਵਾਲਾ ਬਾਬਾ ਕੁਛ ਇੱਦਾਂ ਕਰਕੇ ਕਿਸੇ ਨੇ, ਤੇ ਜਿਹੜੇ ਨਾ ਜਿਹੜੇ ਬੰਦਿਆਂ ਨੂੰ ਮੇਰੇ ਨਾਲ ਟੈਗ ਕੀਤਾ ਉਹਨਾਂ ਨੇ, ਉਹਨਾਂ ਦੇ ਮੈਂ ਨਾਂ ਦੱਸਦਾ ਤੁਹਾਨੂੰ, ਬੜਾ ਬੜਾ ਅਜੀਬ ਜਿਹਾ ਮੈਨੂੰ ਲੱਗਾ ਵੀ ਇਹ ਬੰਦੇ। ਅੱਛਾ, ਦਿਲ ਜਲਿਆਂ ਦਾ ਯਾਰ, ਸਵੀਟ ਜੱਟ ਰੰਧਾਵਾ, ਇਹਨਾਂ ਦੀਆਂ ਫੋਟੋ ਜਿਹੜੀਆਂ ਉਹ ਬੜੀਆਂ, ਜਿਹੜਾ ਦਿਲ ਜਲਿਆਂ ਦਾ ਯਾਰ ਆ ਉਹ ਤੇ ਅਮਰੀਸ਼ ਪੁਰੀ ਦੀ ਫੋਟੋ ਆ, ਅਮਰੀਸ਼ ਪੁਰੀ ਦੀ ਫੋਟੋ, ਉਹ ਜਿਹੜੀ ਮੂਵੀ ਸੀ ਸ਼ਾਹਰੁਖ ਖਾਨ ਦੀ ਜਿਹਦੇ ਵਿੱਚ ਉਹ ਸਿਮਰਨ ਦਾ ਬਾਪ ਹੁੰਦਾ।
ਅੱਛਾ, ਦਿਲ ਵਾਲੇ,
ਉਹ ਨਹੀਂ ਹੈਗੀ, ਉਹ ਅਮਰੀਸ਼ ਪੁਰੀ ਨੀ ਹੈਗਾ ਜਾਣੀ, ਉਹ ਤਾਂ ਬਹੁਤ ਵਧੀਆ ਅਮਰੀਸ਼ ਪੁਰੀ ਸੀ ਨਾ, ਉਹ ਤਾਂ ਕਾਜਲ ਦਾ ਪਿਓ ਆ ਉਹ ਤਾਂ।
ਠੀਕ ਆ ਉਹ ਨੀ ਇਹ ਤਾਂ ਇਹ ਤਾਂ ਜਾਣੀ ਏਦਾਂ ਗੱਬੇ ਬਾਲਿਆ ਏਦਾਂ ਇੱਥੇ ਉਹਦੇ ਏਦਾਂ ਵੱਡੀ ਸਾਰੀ ਵੱਡਾ ਸਾਰਾ ਕੜਾ ਪਾਇਆ ਇਹਦੇ ਵਿੱਚ ਬੜਬੜੀਆਂ ਮੁੱਛਾਂ ਜਿਹਦਾ ਡਾਕੂ ਦੇ ਰੋਲ ਵਾਲਾ ਉਹ ਅਮਰੀਸ਼ਪੁਰੀ ਆ ਤੇ ਸਵੀਟ ਜੱਟ ਰੰਧਾਵਾ ਜੂਣਾ ਬਾਈ ਫੁੱਫੜ ਇੰਜਣ ਮਹਿਕਮਾ ਬਾਗੀ ਸਿੰਘ ਮਿਸਟਰ ਲੈਚੀ ਮਜਬੂਰ ਕਬਾੜੀਆ ਇੱਕ ਬਿੱਟੂ ਪਰਮੇਸ਼ਰ ਦਵਾਰ ਵਾਲਾ ਉਹ ਉਹ ਜਾਣੀ ਸਾਨੂੰ ਪਤਾ ਹੀ ਆ ਵੀ ਉਹਨੀ ਕਿਸੇ ਨੇ ਗਲਤ ਉਹਨਾਂ ਦੇ ਨਾਂ ਤੇ ਆਈ ਡੀ ਬਣਾਈ ਹੋ ਆ ਬਾਹਮਣਾ ਦਾ ਜੀਜਾ ਜੀਜਾ ਸਿੱਪੀ ਗਿੱਲ ਗੁਫਾ ਵਾਲੇ ਬਾਬਾ ਜੀ ਮੇਰੇ ਡੈਡੀ ਮਦਨ ਲਾਲ ਖਰਾਣਾ ਉਹਦੇ ਉੱਤੇ ਵੀ ਇੱਕ ਹਿੰਦੀ ਫਿਲਮਾਂ ਦਾ ਵਿਲੀਅਨ ਆ ਉਹ ਕੁੱਟਖਾਣ ਨੂੰ ਰੱਖਿਆ ਹੁੰਦਾ ਉਹਦੀ ਫੋਟੋ ਆ ਪਚੀਕੜ ਬਾਬਾ ਪ੍ਰਾਹੁਣਾ ਕਨੇਡਾ ਵਾਲਾ ਅਨਪੜ੍ਹ ਵਿਦਵਾਨ ਬੰਬ ਸਿੰਘ ਅਰਮਾਨ ਰਾਜਪੂਤ ਚਾਚਾ ਫੇਸਬੁੱਕੀਆ ਵਿਦਵਾਨ ਸਰਦਾਰ ਮੁਹੰਮਦ ਕਲੇਸ਼ੀ ਪੱਪੂ ਚੂੜਾ ਨਿਮੇ ਚੰਦ ਸੱਤੋ ਦਾ ਖਸਮ ਨਹੀਂ ਨਹੀਂ ਇੱਕ ਸੈਕਿੰਡ ਜੀ ਨਿਮਾਣਾ ਦਾਸ ਪੇਂਡੂ ਮਿਸਤਰੀ ਸਾਹੂ ਕਾ ਪ੍ਰਾਹੁਣਾ ਡੂਮਣਾ 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 ਕੱਬਾ ਮਿਸਤਰੀ ਵੈਲੀ ਫੁੱਫੜ ਵੈਲੀ ਫੁੱਫੜ ਬਦਕਿਸਮਤ ਰਾਂਝਾ ਪਹਾੜ ਸਿੰਘ ਅਸਮਾਨੀ ਤੇ ਅਖੀਰ ਦੇ ਵਿੱਚ ਪੇਂਡੂ ਮਿਸਤਰੀ ਤੇ ਜੀਜਾ ਕਾਮਰੇਡਾਂ ਦਾ ਅੱਥੇ ਸੁਭਾਅ ਵਾਲਾ ਜੱਟ ਠੀਕ ਹੈ ਜੀ ਹੁਣ ਇਹ ਇਹੋ ਜਿਹੇ ਜਿਹੜੇ ਬੰਦੇ ਆ ਇਹ ਬੰਦੇ ਹੁਣ ਜੇ ਅਸੀਂ ਖੋਲ ਦਈਏ ਕਮੈਂਟਾਂ ਨੂੰ ਹੁਣ ਉਹ ਜਿਹੜਾ ਬਾਹਮਣਾ ਦਾ ਜੀਜਾ ਜੀਜਾ ਆ ਜਦੋਂ ਉਹ ਕਮੈਂਟ ਕਰੂਗਾ ਤਾਂ ਕਿੱਦਾਂ ਨਾ ਕਰੂਗਾ ਜੇ ਜਿਹੜਾ ਕੱਬਾ ਮਿਸਤਰੀ ਆ ਉਹ ਕੀ ਲਿਖੂਗਾ
ਮੈਂ ਤਾਂ ਵੈਸੇ ਕਾਲ ਕੀਤੀ ਸੀ ਮੈਂ ਕਿਹਾ ਜਿੱਦਾਂ ਆਪਣੇ ਵਿਕਰਮ ਸਿੰਘ ਵੀ ਆਪਣਾ ਖਾਸ ਬੱਚਾ ਹੀ ਆ ਤੇ ਭਾਈ ਸਤਨਾਮ ਸਿੰਘ ਹੋਣੀ ਵੀ ਮੈਂ ਕਿਹਾ ਉਹ ਸਮ ਟਾਈਮ ਜਿੱਦਾਂ ਚਲੋ ਕਮੈਂਟ ਕਰ ਲੈਂਦੇ ਮੈਂ ਕਿਹਾ ਮੈਂ ਵੀ ਭਾਜੀ ਨੂੰ ਪੁੱਛ ਲੈਂਦਾ
ਨਹੀਂ ਤੁਸੀਂ ਮੈਨੂੰ ਮੈਸੇਂਜਰ ਵਿੱਚ ਤੁਸੀਂ ਆਪਣਾ ਭੇਜ ਦਿਓ ਪਲੀਜ਼
ਹਾਂਜੀ
ਤੇ ਮੈਂ ਮੈਸੇਜ ਨੂੰ ਦੇਖ ਕੇ ਤਾਂ ਫਿਰ ਮੈਂ ਉਹ ਤੁਹਾਡੀ ਰਿਕੁਐਸਟ ਨੂੰ ਕਰ ਲੂੰਗਾ ਬਾਕੀ ਬੇਨਤੀ ਆ ਸਰੋਤਿਆਂ ਨੂੰ ਜਿਨ੍ਹਾਂ ਦੇ ਮਨ ਚ ਗਿਲਾ ਹੁੰਦਾ ਆ ਉਹ ਸੰਭਾਲ ਕੇ ਰੱਖੋ ਚੰਗਾ ਆ ਗਿਲਾ ਕਰਨਾ ਪਰ ਅਸੀਂ ਫੇਸਬੁੱਕ ਨੂੰ ਕੋਈ ਜਿਹਨੂੰ ਲੱਗਦਾ ਹੀ ਆ ਵੈਸੇ ਜਿਹੜੇ ਬੰਦੇ ਵਿਰੋਧੀ ਆ ਸਾਡੇ ਉਹ ਜਿਹੜੇ ਇਹ ਇਤਰਾਜ਼ ਕਰਦੇ ਆ ਵੀਰਾ ਭੇ ਸਾਨੂੰ ਇੱਕ ਮਿੰਟ ਦਾ ਮੌਕਾ ਨਹੀਂ ਦਿੰਦੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਆਪਣੀ ਫੇਸਬੁੱਕ ਤੇ ਆਪਣੀ ਪੋਸਟ ਪਾ ਦਿਆ ਕਰੋ ਹਨਾ ਮੈਂ ਇੱਦਾਂ ਥੋੜੀ ਕਰੂੰਗਾ ਵੀ ਮੈਂ ਮਿਹਨਤ ਕਰਕੇ ਪਹਿਲਾਂ ਆਪਣੀ ਫੇਸਬੁੱਕ ਤੇ ਪੋਸਟ ਪਾਵਾਂ ਫਿਰ ਮੈਂ ਆਪਣੀ ਫੇਸਬੁੱਕ ਦੇ ਉੱਤੇ ਤੁਹਾਨੂੰ ਪ੍ਰਚਾਰ ਕਰਨ ਦਾ ਮੌਕਾ ਦਿਆਂ ਹੱਦ ਹੋ ਗਈ
ਬਿਲਕੁਲ ਨਹੀਂ ਚਾਹੀਦਾ ਜੀ ਇੱਦਾਂ
ਨਹੀਂ ਨਾ
ਤੇ ਬਾਕੀ ਇੱਕ ਹੋਰ ਆ ਜੀ ਮੈਂ ਆਪਣੇ ਬੜੀ ਖੁਸ਼ੀ ਹੋਈ ਆ ਜਿਸ ਦਿਨ ਵਿਕਰਮ ਸਿੰਘ ਜੀ ਨੇ ਆਪਣੇ ਵਿਚਾਰ ਰੱਖੇ ਸੀ ਲਾਸਟ ਵੀਕ ਨਾ
ਹਾਂਜੀ
ਤੇ ਉਹਦਾ ਬਹੁਤ ਬਹੁਤ ਧੰਨਵਾਦ ਆ ਤੇ ਬਹੁਤ ਵਧੀਆ ਸਵਾਦ ਆ ਮੈਂ ਉਹਨੂੰ ਮਿਲਿਆ ਵੀ ਆ ਸਾਡਾ ਬੱਚਾ ਆ ਉਹ ਤੇ ਬਹੁਤ ਚੰਗਾ ਲੱਗਾ ਜੀ ਸੁਣ ਕੇ ਜੀ ਮੈਂ ਇਸੇ ਤਰ੍ਹਾਂ ਆਸ ਕਰਦਾ ਵੀ ਅੱਗੇ ਤੋਂ ਵੀ ਆਪਣੇ ਵਿਚਾਰ ਰੱਖਦੇ ਰਹਿਣਗੇ ਅਸੀਂ ਸੁਣਦੇ ਰਹਾਂਗੇ
ਠੀਕ ਹੈ ਜੀ ਠੀਕ ਹੈ ਧੰਨਵਾਦ ਜੀ
ਥੈਂਕ ਯੂ ਭਾਜੀ ਧੰਨਵਾਦ ਜੀ
ਧੰਨਵਾਦ ਜੀ ਹੁਣ ਬੇਨਤੀ ਹੈ ਜੀ ਸਰੋਤਿਆਂ ਨੂੰ ਵੀ ਤੁਸੀਂ ਕੋਸ਼ਿਸ਼ ਕਰਿਓ ਸਾਡਾ ਸਾਥ ਦਿਓ ਕੁਛ ਗੱਲਾਂ ਜਿਹੜੀਆਂ ਅਸੀਂ ਵਿਚਾਰ ਲਈਏ ਉਹ ਜਿਹੜੀ ਮੈਂ ਗੱਲ ਕਰਦਾ ਸੀ ਨਾ ਅਕਾਲ ਤਖ਼ਤ ਵਾਲੀ ਫੋਨ ਫਿਰ ਵੱਜ ਰਹੇ ਆ ਦੋਏ ਪਰ ਉਹਨਾਂ ਨੂੰ ਬੇਨਤੀ ਆ ਜੇ ਤੁਸੀਂ ਸੁਣਦੇ ਆ ਚਲੋ ਆਪਾਂ ਕੋਸ਼ਿਸ਼ ਕਰ ਲਵਾਂਗੇ ਜਿਹੜਾ ਆਖਰੀ ਘੰਟਾ ਹੋਣਾ ਆ ਕੱਲ ਨੂੰ ਦੋ ਘੰਟੇ ਕਰ ਲਾਂਗੇ ਐਤਵਾਰ ਵਾਲੇ ਪ੍ਰੋਗਰਾਮ ਚ ਜਿਹੜੇ ਆਖਰੀ ਦੋ ਘੰਟੇ ਹੋਣੇ ਆ ਅੱਜ ਜਿਹੜਾ ਆਖਰੀ ਘੰਟਾ ਚਾਰ ਤੋਂ ਪੰਜ ਵਜੇ ਤੱਕ ਘੱਟੋ ਘੱਟ ਆਪਾਂ ਲਾਵਾਂਗੇ ਚਾਰ ਘੰਟੇ ਤਾਂ ਹੀ ਇੱਕ ਵਜੇ ਪ੍ਰੋਗਰਾਮ ਸ਼ੁਰੂ ਕੀਤਾ ਅਕਸਰ ਸਾਨੂੰ ਅੱਜ ਭਿੰਦੇ ਦੀ ਲੜਕੀ ਦਾ ਜਨਮ ਦਿਨ ਆ ਅੱਜ ਠੀਕ ਹੈ ਜੀ ਉਹਦੇ ਬਾਵਜੂਦ ਵੀ ਗਿਆਨੀ ਜੀ ਇੱਧਰ ਆਏ ਬੈਠੇ ਆ ਚਾਹੀਦਾ ਇਹ ਸੀ ਵੀ ਉਹਨਾਂ ਨੂੰ ਲੈ ਕੇ ਕੈਨੇਡਾ ਤੋਂ ਆਏ ਆ ਉਹ ਉਹਨਾਂ ਨੂੰ ਲਿਜਾ ਕੇ ਅਸੀਂ ਕਿਤੇ ਘੁਮਾਉਂਦੇ ਕਿਤੇ ਬਾਹਰ ਲੈ ਕੇ ਜਾਂਦੇ ਪਰ ਹੁਣ ਅਸੀਂ ਪਹਿਲਾਂ ਕਰਕੇ ਆਪਣੇ ਹੁਣ ਘਰੋਂ ਅਕਸਰ ਨਹਾਉਣਾ ਧੋਣਾ ਤਿਆਰ ਹੋਣਾ ਅੱਧਾ ਪੌਣਾ ਘੰਟਾ ਪਹਿਲਾਂ ਕਰਨੀ ਪੈਂਦੀ ਤਿਆਰੀ ਚਾਰ ਘੰਟੇ ਸਾਢੇ ਚਾਰ ਘੰਟੇ ਇੱਥੇ ਬੈਠਾਂਗੇ ਸ਼ਾਮ ਨੂੰ ਕਥਾ ਆ ਦੀਵਾਨ ਹੋਣਾ ਠੀਕ ਹੈ ਜੀ ਉਹਦੇ ਬਾਵਜੂਦ ਵੀ ਜੇ ਅਸੀਂ ਇੰਨਾ ਟਾਈਮ ਲਾਉਣ ਲਈ ਬੈਠੇ ਹਾਂ ਤਾਂ ਉਹਦਾ ਕਾਰਨ ਆ ਕਾਰਨ ਉਹਦਾ ਇਹ ਆ ਵੀ ਗੱਲਾਂ ਥੋੜ੍ਹੀ ਜਿਹੀਆਂ ਜ਼ਿਆਦਾ ਹੀ ਕਰਨੀਆਂ ਚਾਹੁੰਦੇ ਹਾਂ ਅਸੀਂ ਵੀਡੀਓ ਉਹਨਾਂ ਦੀ ਚਲਾਉਣੀ ਚਾਹੁੰਦੇ ਹਾਂ ਤੇ ਤੁਸੀਂ ਮਿਹਰਬਾਨੀ ਕਰਕੇ ਤੁਹਾਡੇ ਅੰਦਰ ਜਿਹੜੇ ਬਲਬਲੇ ਆ ਉਹਨਾਂ ਨੂੰ ਕੰਟਰੋਲ ਰੱਖੋ ਕੋਸ਼ਿਸ਼ ਕਰ ਲਾਂਗੇ ਜੇ ਕੋਈ ਜ਼ਰੂਰੀ ਗੱਲ ਹੋਈ ਤੁਸੀਂ ਲਿਖ ਕੇ ਭੇਜ ਦਿਓ ਅਸੀਂ ਸ਼ੇਅਰ ਕਰ ਦਿਆਂਗੇ ਠੀਕ ਹੈ ਨਹੀਂ ਤਾਂ ਆਉਣ ਵੈਸੇ ਵੀ ਸਾਨੂੰ ਜਿਹੜੇ ਹੁਣ ਸ਼ਾਮ ਨੂੰ ਕਥਾ ਕਰਕੇ ਜਿਹੜੇ ਸ਼ਾਮ ਦੇ ਪ੍ਰੋਗਰਾਮ ਆ ਸਾਡੇ ਮੰਗਲਵਾਰ ਦਾ ਵੀ ਤੇ ਬੁੱਧਵਾਰ ਦਾ ਵੀ ਹੋ ਸਕਦਾ ਵੀਰਵਾਰ ਦਾ ਵੀ ਉਹ ਅਸੀਂ ਅਜੇ ਪੋਸਟਪੋਨ ਕਰਨੇ ਆ ਆਉਣ ਵਾਲੇ ਸਮੇਂ ਚ ਵੀ ਸਾਨੂੰ ਪਤਾ ਨਹੀਂ ਹੈਗਾ ਸ਼ਾਇਦ ਅਸੀਂ ਸਿਰਫ ਸੈਚਰਡੇ ਜੱਤੇ ਸੰਡੇ ਦੇ ਹੀ ਪ੍ਰੋਗਰਾਮ ਕਰੀਏ ਥੋੜਾ ਕੁ ਚਿਰ ਤੇ ਜਿਸ ਕਰਕੇ ਕੋਸ਼ਿਸ਼ ਕਰਿਆ ਕਰੋ ਜਿਹੜੀ ਤੁਹਾਡੀ ਗੱਲਬਾਤ ਆ ਉਹਨੂੰ ਤੁਸੀਂ ਲਿਖ ਕੇ ਭੇਜ ਦਿਓ ਮੈਸੇਜ ਕਰਕੇ ਨਹੀਂ ਤਾਂ ਥੋੜਾ ਚਿਰ ਸਪਰੈਸ ਕਰੋ ਆਪਣੇ ਜਜ਼ਬਾਤਾਂ ਨੂੰ ਕਾਬੂ ਰੱਖੋ ਖਾਸ ਕਰਕੇ ਉਹ ਦੋਸਤ ਮਿੱਤਰ ਜਿਹੜੇ ਮਹੀਨੇ ਦੋ ਮਹੀਨੇ ਤੋਂ ਸੁਣਨ ਲੱਗੇ ਆ ਉਹਨਾਂ ਨੂੰ ਬੇਨਤੀ ਆ ਤੁਹਾਡੇ ਅੰਦਰ ਬਹੁਤ ਕੁਛ ਆ ਇਹ ਜੀਤੇ ਨੂੰ ਬਾਕੀ ਟਕਸਾਲੀਆਂ ਨੂੰ ਉਹਨਾਂ ਬਾਰੇ ਕਹਿਣ ਦੇ ਲਈ ਤੁਸੀਂ ਉੱਥੇ ਕਈ ਵਾਰੀ ਭੁਲੇਖਾ ਵੀ ਖਾ ਜਾਂਦੇ ਆ ਜਿਹੜਾ ਬੰਦਾ ਥੋੜੇ ਜਿਹਾ ਪ੍ਰੋਗਰਾਮ ਸੁਣਦਾ ਉਹਨੂੰ ਗਲਤੀ ਵੀ ਲੱਗ ਜਾਂਦੀ ਗਲਤੀ ਇਸ ਤਰੀਕੇ ਨਾਲ ਲੱਗ ਜਾਂਦੀ ਆ ਵੀ ਉਹ ਇੱਕ ਨਜ਼ਰੀਆ ਦੇਖ ਲੈਂਦਾ ਆ ਆਪਣਾ ਜੇ ਲੱਗਿਆ ਉਹਨੂੰ ਵੀ ਭਿੰਡਰਾਂ ਵਾਲੇ ਦੇ ਵਿਰੁੱਧ ਅਸੀਂ ਕੋਈ ਸਟੇਟਮੈਂਟ ਦੇ ਦਿੱਤੀ ਆ ਤੇ ਉਹ ਸਾਨੂੰ ਐਂਟੀ ਸਿੱਖ ਲੈ ਜਾਂਦਾ ਜਾਂ ਐਂਟੀ ਟਕਸਾਲ ਲੈ ਜਾਂਦਾ ਆ ਉਹ ਫਿਰ ਜੇ ਕੋਈ ਹਿੰਦੂ ਦੇਖਦਾ ਖਾਸ ਕਰਕੇ ਉਹ ਦੇਖਦਾ ਵੀ ਅੱਛਾ ਇਹ ਬੰਦੇ ਸਿੱਖ ਹੋ ਕੇ ਭਿੰਡਰਾਂ ਵਾਲੇ ਦੇ ਮਤਲਬ ਅੱਤਵਾਦੀਆਂ ਦੇ ਖਿਲਾਫ਼ ਬੋਲਦੇ ਆ ਇਹਦਾ ਮਤਲਬ ਸਰਕਾਰ ਦੇ ਹੱਕ ਵਿੱਚ ਆ ਇਹਦਾ ਮਤਲਬ ਭਾਰਤ ਦੇ ਹਿੰਦੁਸਤਾਨ ਦੇ ਹੱਕ ਵਿੱਚ ਆ ਇਹ ਭਾਰਤ ਮਾਤਾ ਦੇ ਹੱਕ ਵਿੱਚ ਆ ਫਿਰ ਉਹ ਆਪਣੀਆਂ ਦਲੀਲਾਂ ਦੇਣ ਆ ਜਾਂਦਾ ਸਾਨੂੰ ਉਹਨੂੰ ਲੱਗਦਾ ਵੀ ਇਹ ਗੁਰੂ ਸਾਹਿਬ ਦਾ ਜਿਹੜਾ ਇੱਦਾਂ ਦਾ ਹਥਿਆਰ ਚੱਕ ਕੇ ਜਾਂ ਇਹ ਲੜਨ ਵਾਲੀਆਂ ਸਟੇਟਮੈਂਟਾਂ ਉਹਦਾ ਵਿਰੋਧ ਕਰਦੇ ਆ ਇਹਦਾ ਮਤਲਬ ਇਹ ਜਿੱਦਾਂ ਮਹਾਤਮਾ ਗਾਂਧੀ ਹੁਣੀ ਕਹਿੰਦੇ ਸੀ ਠੀਕ ਹੈ ਉਸ ਵਿਚਾਰਧਾਰਾ ਦੇ ਹੱਕ ਵਿੱਚ ਆ ਫਿਰ ਉਹ ਉਹਦਾ ਕਾਰਨ ਇਹ ਆ ਵੀ ਥੋੜੇ ਐਪੀਸੋਡ ਸੁਣਦਾ ਥੋੜੇ ਪ੍ਰੋਗਰਾਮ
ਆਪਣਾ ਅੰਦਾਜ਼ਾ ਲਾ ਲੈਂਦੇ ਆ
ਫਿਰ ਤੁਸੀਂ ਜਿਹੜੀ ਕਾਹਲੀ ਕਰਦੇ ਆ ਗੱਲ ਕਰਨੇ ਦੀ ਉਹ ਮਿਹਰਬਾਨੀ ਕਰਕੇ ਨਾ ਕਰੋ ਤਾਂ ਕਿ ਸਾਨੂੰ ਸਾਡੀ ਗੱਲ ਕਹਿਣ ਦਾ ਵੀ ਮੌਕਾ ਮਿਲ ਜਾਵੇ ਤੁਹਾਡੇ ਨਾਲ ਵੀ ਫੇਰ ਆ ਤੁਸੀਂ ਜਦੋਂ ਆ ਕੇ ਅੱਧੀ ਅਧੂਰੀ ਜਾਣਕਾਰੀ ਲੈ ਕੇ ਗੱਲ ਕਰਦੇ ਆ ਤੇ ਤੁਸੀਂ ਲੈ ਕੇ ਸਮਾਨ ਹੋਰ ਤਰੀਕੇ ਨਾਲ ਆਉਂਦੇ ਆ ਮੂਹਰਿਓ ਜਵਾਬ ਅਸੀਂ ਹੋਰ ਤਰ੍ਹਾਂ ਦਾ ਦੇ ਦੇਈਦਾ ਫਿਰ ਤੁਸੀਂ ਆਪਣੇ ਆਪ ਚ ਬੇਇੱਜ਼ਤੀ ਫੀਲ ਕਰਦੇ ਬਹੁਤ ਸਾਰੇ ਵੀਰ ਇੱਦਾਂ ਦੇ ਆ ਕਹਿੰਦੇ ਜੀ ਮੈਂ ਤਾਂ ਹੱਕ ਵਿੱਚ ਫੋਨ ਕਰਨ ਗਿਆ ਸੀ ਮੈਂ ਤਾਂ ਪਸੰਦ ਕਰਦਾ ਸੀ ਮੈਨੂੰ ਵੀ ਟੋਕ ਦਿੱਤਾ ਇਹਨੇ ਠੀਕ ਉਹਦਾ ਕਾਰਨ ਇਹ ਆ ਵੀ ਤੁਸੀਂ ਸਾਨੂੰ ਸਮਝਿਆ ਨਹੀਂ ਹੈਗਾ ਸਾਨੂੰ ਇਹ ਵੀ ਅਸੀਂ ਦੱਸ ਦਿੰਦੇ ਆ ਇੱਦਾਂ ਜਣੇ ਖੜੇ ਦੇ ਵਸਤੀ ਗੱਲ ਨਹੀਂ ਹੈਗੀ ਵੀ ਉਹ ਉਹ ਇਸ ਤਰੀਕੇ ਨਾਲ ਸਾਡੇ ਨਜ਼ਰੀਏ ਨੂੰ ਦੇਖ ਲਵੇ ਵੀ ਅਸੀਂ ਕਰਨਾ ਕੀ ਚਾਹੁੰਦੇ ਕਿਉਂ ਅਸੀਂ ਇਹਨਾਂ ਦੇ ਵਿਰੁੱਧ ਬੋਲਦੇ ਹਾਂ ਕੋਈ ਸਫਾਈ ਨਹੀਂ ਦੇਣੀ ਚਾਹੁੰਦੇ ਅਸੀਂ ਜਿਹੜੇ ਜੀਤੇ ਹੁਣੀ ਰੌਲਾ ਪਾਉਣ ਲੱਗੇ ਹੋ ਵੀ 27 ਸਾਲ ਕਿੱਥੇ ਸੀਗੇ ਇਹ ਕਿਉਂ ਨਹੀਂ ਪਹਿਲਾਂ ਕਿਉਂ ਨਹੀਂ ਗੱਲ ਕੀਤੀ ਇਹਦੇ ਬਾਰੇ ਕੋਈ ਸਫਾਈ ਨਹੀਂ ਦੇਣੀ ਸਾਨੂੰ ਕੋਈ ਲੋੜ ਨਹੀਂ ਹੈਗੀ ਜਿਹਨੂੰ ਸਮਝ ਆਉਂਦੀ ਹੈ ਇਸ ਗੱਲ ਦੀ ਨਿਊਜ਼ੀਲੈਂਡ ਵਾਲਿਆਂ ਨੂੰ ਚੰਗੀ ਤਰ੍ਹਾਂ ਸਮਝ ਹੈ ਇਸ ਗੱਲ ਦੀ ਵੀ ਅਸੀਂ 88-99 ਤੋਂ ਲੈ ਕੇ ਕਿਹੜੇ ਕਿਹੜੇ ਵਿਚਾਰ ਰੱਖਦੇ ਇਹਨਾਂ ਗੱਲਾਂ ਦੇ ਬਾਰੇ 'ਚ ਠੀਕ ਹੈ ਜੀ ਭਈ ਜੇ ਕਿਸੇ ਬੰਦੇ ਨੇ ਆਪਣੇ ਭੁਲੇਖੇ ਦੇ ਵਿੱਚ ਕੋਈ ਸਟੇਟਮੈਂਟ ਦੇਣੀ ਦੇਈ ਜਾਵੇ ਉਹ ਤੇ ਹੁਣ ਅਸੀਂ ਗਾਹਾਂ ਤੋਂ ਨਹੀਂ ਚਾਹੁੰਦੇ ਵੀ ਕੋਈ ਬੰਦਾ ਅੱਧੀ ਪਚੱਧੀ ਗੱਲ ਸੁਣੇ ਤੇ ਸੁਣ ਕੇ ਆਪਣਾ ਕੋਈ ਇੱਦਾਂ ਦਾ ਮਨ ਬਣਾ ਲਵੇ ਇੱਦਾਂ ਦੇ ਵਿਚਾਰ ਬਣਾ ਲਵੇ ਉਹ 'ਤੇ ਆਧਾਰਿਤ ਆ ਕੇ ਸਾਡਾ ਹੀ ਰੇਡੀਓ ਦਾ ਟਾਈਮ ਲੈ ਕੇ ਇੰਨਾ ਕੀਮਤੀ ਟਾਈਮ ਲੈ ਕੇ ਇੱਥੇ ਹੀ ਆ ਕੇ ਗੋਲ ਮੋਲ ਗੱਲਾਂ ਕਰਦਾ ਰਹੇ ਫੋਨ ਬਚਦਾ ਜਾ ਰਿਹਾ ਜੀ ਵਾਰ ਵਾਰ ਤੇ ਉਹਨਾਂ ਨੂੰ ਫਿਰ ਬੇਨਤੀ ਆ ਵੀ ਤੁਸੀਂ ਚਲੋ ਇੱਕ ਵਾਰੀ ਸੁਣ ਲੈਣੇ ਉਹਨਾਂ ਦੀ ਗੱਲ ਹਾਂਜੀ ਤੁਸੀਂ ਆਉਂਦੇ ਰਹੋ ਜੀ ਹੈਲੋ ਜੀ 0180 ਦੇ ਉੱਤੇ ਆਉਂਦੇ ਰਹੋ ਤੁਸੀਂ
ਠੀਕ ਹੈ
ਫਿਰ ਤੁਸੀਂ ਹੁਣ ਸਾਡੇ ਕੋਲੋਂ ਉਹ ਜਿਹਾ ਬਿਹੇਵੀਅਰ ਦੀ ਆਸ ਕਰਨੀ ਆ ਠੀਕ ਆ ਜਿੱਦਾਂ ਦਾ ਸਾਡਾ ਸੁਭਾਅ ਹੈਗਾ ਆ ਤੇ ਬੇਨਤੀ ਆ ਜੀ ਜਿਹੜੇ ਵੀਰ ਫੇਸਬੁੱਕ ਤੇ ਦੇਖ ਰਹੇ ਆ ਜਿਹੜੇ ਤਾਂ ਆਪਣੀ ਸਟ੍ਰੀਮ ਰਾਹੀਂ ਰੇਡੀਓ ਰਾਹੀਂ ਫੋਨ ਰਾਹੀਂ ਸੁਣ ਰਹੇ ਆ ਉਹ ਠੀਕ ਆ ਜਿਹੜੇ ਫੇਸਬੁੱਕ ਤੇ ਦੇਖਦੇ ਆ ਉਹਨਾਂ ਨੂੰ ਬੇਨਤੀ ਆ ਵੀ ਇਹ ਤੁਹਾਡੇ ਕੋਲ ਲਾਈਵ ਆ ਰਿਹਾ ਹੋਣਾ ਉਹਨੂੰ ਸ਼ੇਅਰ ਕਰ ਦਿਓ ਆਪਣੀ ਵਾਲ ਦੇ ਉੱਤੇ ਕਿਉਂਕਿ ਜਿੰਨਾ ਪ੍ਰੋਗਰਾਮ ਸ਼ੇਅਰ ਹੋ ਜਾਊਗਾ ਉਨਾ ਜ਼ਿਆਦਾ ਪਿਆਰ ਹੋਊਗਾ ਠੀਕ ਆ ਅਸੀਂ ਆਪ ਫੋਨ ਕਾਲਾਂ ਨੂੰ ਵੀ ਸੈਕਰੀਫਾਈਸ ਕਰਨ ਲੱਗੇ ਹਾਂ ਅਤੇ ਟਾਈਮ ਵੀ ਜ਼ਿਆਦਾ ਲਾਉਣ ਲੱਗੇ ਹਾਂ ਅਤੇ ਉਹ ਜਿਹੜੀ ਗੱਲ ਆ ਸਾਡੀ ਜਿਹੜਾ ਮੈਸੇਜ ਆ ਉਹ ਕਲੀਅਰ ਚਲਾ ਜਾਣਾ ਚਾਹੀਦਾ ਇੱਕ ਵਾਰ 40 ਮਿੰਟ ਹੋ ਗਿਆ ਜੀ ਸਾਨੂੰ ਬੈਠਿਆ ਸਾਤੋਂ ਕੁਛ ਕਰਨੀ ਹੋਇਆ ਜੀ
ਆਹੋ ਜਿਹੜੀ ਤੁਸੀਂ ਗੱਲ ਤੋਰੀ ਸੀਗੀ ਜੇ ਉਹਨੂੰ ਤੁਸੀਂ ਕੰਟੀਨਿਊ ਮਤਲਬ ਮੈਂ ਵੀ ਸੁਣਨਾ ਚਾਹੁੰਦਾ ਅਸਲ ਦੇ ਵਿੱਚ ਤੁਸੀਂ ਗੱਲ ਕਰਦੇ ਸੀ ਇਹਨਾਂ ਦੀ ਇਸ ਸਾਰੇ ਬਿਹੇਵੀਅਰ ਦੇ ਪਿੱਛੇ ਕੋਈ ਮਨੌਤ ਖੜੀ ਆ
ਜਿਹੜੀ ਵੀ ਮਨੌਤ ਨੂੰ ਲੈ ਕੇ ਬਹਿੰਦੇ ਜਿੱਦਾਂ ਹੁਣ ਦਰਬਾਰ ਸਾਹਿਬ ਵਾਲੀ ਆ ਉਹਨੂੰ ਜਦੋਂ ਪਿੱਛੇ ਉਹ ਵਡਿਆ ਰਹੇ ਆ ਗੁਰੂ ਸਾਹਿਬ ਨਾਲ ਰੱਬ ਨਾਲ ਜੋੜ ਰਹੇ ਆ ਅੰਮ੍ਰਿਤ ਨਾਲ ਜੋੜ ਰਹੇ ਆ ਹਨਾ ਸਤਯੁਗ ਨਾਲ ਜੋੜ ਰਹੇ ਆ ਵੀ ਪਹਿਲਾਂ ਤੋਂ ਇੱਦਾਂ ਆਇਆ ਬੜਾ ਮਹਾਨ ਆ ਉਹ
ਹਨਾ
ਉਹ ਸਾਰੇ ਕੁਛ ਨੂੰ ਜਦੋਂ ਤੁਸੀਂ ਜਿਹੜਾ ਅੱਜ ਦਾ ਸਿਸਟਮ ਹੈ ਇਹਨਾਂ ਦਾ ਇਹਦੇ ਨਾਲ ਜੋੜ ਕੇ ਦੇਖਦੇ ਆ ਤੇ ਤੁਹਾਨੂੰ ਇਹਨਾਂ ਦਾ ਮਕਸਦ ਪਤਾ ਲੱਗ ਜਾਂਦਾ
ਠੀਕ ਹੈ
ਵੀ ਕਰਨਾ ਕੀ ਚਾਹੁੰਦੇ ਆ ਠੀਕ ਆ ਜੋ ਅੱਜ ਹੁਣ ਆਪਾਂ ਵੀਡੀਓ ਚਲਾਉਣੀ ਆ ਜੀ ਵੀਡੀਓ ਦੇ ਵਿੱਚ ਆਪਾਂ ਦੇਖ ਲੈਣਾ
ਠੀਕ ਹੈ
ਠੀਕ ਹੈ
ਹਾਂਜੀ
ਤੁਹਾਨੂੰ ਕਲੀਅਰ ਮੈਸੇਜ ਮਿਲ ਜਾਣਾ ਜਾਣੀ
ਠੀਕ ਹੈ
ਉਹ ਕਰਕੇ ਉਹ ਤੋਂ ਬਾਅਦ ਆਪਾਂ ਬ੍ਰੇਕ ਲੈ ਲੈਣੀ ਆ
ਆਲਰਾਈਟ
ਠੀਕ ਹੈ ਤੇ ਫਿਰ ਆਪਾਂ ਜੀਤੇ ਵਾਲੀ ਜਿਹੜੀ ਆ
ਓਕੇ
ਉਹਦੇ ਉੱਤੇ ਵੀਡੀਓ ਉਹਨਾਂ ਦੀਆਂ 4-5 ਆ ਪਰ ਇੱਕ ਆਪਾਂ ਅੱਜ ਜਿਹੜੀ ਨਿਰੰਕਾਰੀਆਂ ਦੇ ਨਿਰੰਕਾਰੀ ਕਾਂਡ ਦੇ ਸੰਬੰਧਿਤ ਉਹਨਾਂ ਨੇ ਜਿਹੜੀ ਪਹਿਲੀ ਵੀਡੀਓ ਆਉਂਦੀ ਸਭ ਤੋਂ ਪਹਿਲਾਂ ਤਾਂ 4-5 ਮਿੰਟ ਦਾ ਕਲਿੱਪ ਸੀਗਾ ਉਹ ਬਲਜਿੰਦਰ ਹੁਣੀ ਡਿਸਕਸ ਕਰ ਲਿਆ ਸੀ ਦੂਜਾ ਜਿਹੜਾ ਅੱਧਾ ਘੰਟਾ ਬੋਲਿਆ ਉਹ ਬੋਲਿਆ ਸਦਾਈਆਂ ਵਾਂਗ ਸੀ ਉਹ ਠੀਕ ਆ ਵੀ ਜ਼ਿਆਦਾ ਇੱਕਦਮ ਹਾਫੜ ਗਿਆ ਉਹ ਗੱਲਾਂ ਦੇ ਉੱਤੇ ਕੁਛ ਉਹਨੂੰ ਜਵਾਬ ਕੋਈ ਨਹੀਂ ਦਿੱਤਾ ਉਹ ਤਾਂ ਸਿੱਧੇ ਇੱਦਾਂ ਇਲਜ਼ਾਮ ਹੀ ਲਾਏ ਪਏ
ਹਨਾ
ਉਹ ਚੀਜ਼ ਨੂੰ ਆਪਾਂ ਉਹਨੂੰ ਛੱਡ ਲਈਏ ਜੀ
ਠੀਕ ਹੈ
ਉਹ ਤਾਂ ਤੀਜੀ ਵੀਡੀਓ ਜਿਹੜੀ ਉਹਦੀ ਆਈ ਸੀ ਅਵਤਾਰ ਖੰਡੇ ਦੇ ਨਾਲ ਉਹਦੇ ਵਿੱਚ ਉਹਨਾਂ ਨੇ ਜਵਾਬ ਦਿੱਤੇ ਆ
ਓਕੇ
ਨਿਰੰਕਾਰੀ ਕਾਂਡ ਦੇ ਬਾਬਤ ਵੀ, ਭਿੰਡਰ ਵਾਲੇ ਬਾਬਤ ਵੀ, ਠੀਕ ਹੈ, ਅੱਗੇ ਇੱਕ ਹੋਰ ਵੀਡੀਓ ਉਹਦੇ ਵਿੱਚ ਗਿੱਲ ਦੇ ਬਾਰੇ ਚ,
ਠੀਕ ਹੈ,
ਭਿੰਡਰ ਵਾਲੇ ਦੀਆਂ ਜਿਹੜੀਆਂ ਸਿਫਤਾਂ ਆ, ਢੱਡਰੀ ਵਾਲੇ ਦਾ ਹਵਾਲਾ ਦੇ ਕੇ ਉਹ ਕੀਤੀ ਹੋ, ਉਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਫਿਰ ਵਿਚਾਰ ਕਰ ਜਾਵਾਂਗੇ। ਹੁਣ ਪਹਿਲਾਂ ਇੱਕ ਵੀਡੀਓ ਆ ਜੀ, ਇਹ ਇਹ ਜਿਹੜੀ ਦਰਬਾਰ ਸਾਹਿਬ ਦੀ ਅਕਾਲ ਤਖ਼ਤ ਜਿਹੜਾ ਆ, ਜਿਸ ਤਰੀਕੇ ਨਾਲ ਅੱਜ ਸਾਡੇ ਉੱਤੇ ਥੋਪਿਆ ਗਿਆ ਆ, ਉਹਨੂੰ ਲੈ ਕੇ ਜੇ ਅਸੀਂ ਉਹ ਨੁਕਤੇ ਨੂੰ ਸਮਝ ਲਿਆ ਤੇ ਸਾਨੂੰ ਪਤਾ ਲੱਗ ਜਾਣਾ ਹੈ ਕਿ ਬਾਬਾ ਦੀਪ ਸਿੰਘ ਨੂੰ ਇਹਨਾਂ ਨੇ ਜਿਹੜਾ ਸੀਸ ਦੇ ਕੱਟੇ ਜਾਣ ਤੋਂ ਬਾਅਦ ਉਹਨਾਂ ਦਾ ਸਿਰ ਤਲੀ ਤੇ ਰਖਾ ਕੇ ਜਿੱਦਾਂ ਦਾ ਉਹ ਡਰਾਮਾ ਕੌਮ ਦੇ ਮੂਹਰੇ ਪੇਸ਼ ਕੀਤਾ, ਸਾਰੀ ਕੌਮ ਇੱਕ ਪਾਸੇ, ਜਿੱਦਾਂ ਦੀ ਉਹਨਾਂ ਦੀ ਵਡਿਆਈ, ਐਤਵਾਰ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਫਿਰ ਜਿਹੜੀਆਂ ਵਡਿਆਈਆਂ ਇਹ ਜਾਣੀ ਇਕੱਲੇ ਦੀਪ ਸਿੰਘ, ਬਾਬਾ ਦੀਪ ਸਿੰਘ ਨੂੰ ਲੈ ਕੇ ਕਰ ਰਹੇ ਆ, ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ ਵੀ ਉਹਦੇ ਵਿੱਚ ਦਮ ਕਿੰਨਾ ਕਿਹਾ, ਉਹਨਾਂ ਗੱਲਾਂ 'ਚ ਸੱਚਾਈ ਕਿੰਨੀ ਕਿਹਾ, ਜੇ ਅਸੀਂ ਕਾਮਨ ਸੈਂਸ ਦੇ ਨਾਲ ਦੇਖ ਲਵਾਂਗੇ। ਆਲਾ ਦੁਆਲਾ ਗੱਲ ਹੁਣ ਦੀ ਨਹੀਂ, ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਲੂਵਾਲੀਆ, ਉਹ ਤੋਂ ਬਾਅਦ ਮਿਸਲਾਂ ਦਾ ਟਾਈਮ, ਜਦੋਂ ਇੱਕ ਅਬਦਾਲੀ ਦਾ ਆਉਣਾ ਬੰਦ ਹੋ ਜਾਂਦਾ, ਜਦੋਂ ਮਿਸਲਾਂ ਆਪਣਾ ਜ਼ੋਰ ਫੜਦੀਆਂ, ਜਿੱਥੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਨੀਂਹ ਬੱਝਦੀ ਆ, ਉਹ ਟਾਈਮ ਜਿਹੜਾ ਥੋੜਾ ਜਿਹਾ ਸੁੱਖ ਦਾ ਸਾਹ ਹੈ ਇਹਨਾਂ ਦੇ ਲਈ, ਸਿੱਖਾਂ ਦੇ ਲਈ। ਉਹ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅਤੇ ਉਹ 1760-62 ਦਾ ਸਮਾਂ ਜਿਹੜਾ ਆ, ਉਹਦੇ ਵਿੱਚੋਂ ਜੇ ਕੋਈ ਬੰਦਾ ਜਿਸ ਤਰੀਕੇ ਨਾਲ ਇਹ ਬਾਬਾ ਦੀਪ ਸਿੰਘ ਦੇ ਕਿਰਦਾਰ ਨੂੰ ਪੇਸ਼, ਉਹਨਾਂ ਦੀ ਛਵੀ ਨੂੰ ਹੁਣ ਇੱਕਦਮ ਪੇਸ਼ ਕਰਨ ਲੱਗੇ ਆ, ਉਹਨੂੰ ਸੱਚ ਮੰਨਣ ਵਾਲਾ ਬੰਦਾ ਪਾਗਲ ਹੋ ਸਕਦਾ, ਉਹ ਉਹਦੇ ਦਿਮਾਗ 'ਤੇ ਕੋਈ ਬੰਦਾ ਭਰੋਸਾ ਨਹੀਂ ਕਰ ਸਕਦਾ, ਅਤੇ ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਅੱਜ ਪਹਿਲਾਂ ਤੁਸੀਂ ਆ ਵੀਡੀਓ ਸੁਣਿਓ ਜੀ।
ਹਾਂਜੀ, ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਕਿ ਉਹ ਅਗਲੀ ਕਾਰਵਾਈ ਮਾਈਕ 'ਤੇ ਆ ਕੇ ਆਰੰਭ ਕਰਨ। ਸਿੰਘ ਸਾਹਿਬ ਗਿਆਨੀ ਹਰਪ੍ਰੀਤ,
ਹੋਇਆ ਇਹ ਆ ਜੀ, ਪਟਨਾ ਜਿਹੜਾ ਦਸਵੇਂ ਪਾਤਸ਼ਾਹ ਦਾ,
ਹਾਂਜੀ,
ਜਿੱਥੇ ਪ੍ਰਕਾਸ਼ ਹੋਇਆ ਆ,
ਠੀਕ ਹੈ,
ਉੱਥੇ ਤਖ਼ਤ ਆ,
ਯਾ
ਪਟਨਾ ਸਾਹਿਬ ਜਿਹਨੂੰ ਤਖ਼ਤ ਹਰਿਮੰਦਰ ਸਾਹਿਬ
ਕਹਿੰਦੇ ਆ, ਯਾ
ਉਹ ਤਖ਼ਤ ਦਾ ਜਿਹੜਾ ਜਥੇਦਾਰ ਆ ਇਕਬਾਲ ਸਿੰਘ,
ਹਾਂਜੀ,
ਉਹ ਕੰਟਰੋਵਰਸੀ 'ਚ ਹੁੰਦਾ ਹੀ ਆ,
ਯਾ,
ਪਰ ਉੱਥੇ ਜਿਹੜਾ ਪ੍ਰਧਾਨ ਆ ਬਣਾਇਆ ਨਹੀਂ ਅਵਤਾਰ ਸਿੰਘ, ਉਹ ਮੈਂ ਹੁਣ ਦੇਖਿਆ ਨਹੀਂ ਪਿੱਛੇ, ਕਿਉਂਕਿ ਕਿਸੇ ਨੇ ਹਿੱਤ ਵੀ ਲਿਖਿਆ ਸੀ ਉਹਦਾ ਨਾਂ ਅਵਤਾਰ ਸਿੰਘ, ਹਿੱਤ ਦਿੱਲੀ ਤੋਂ ਆ, ਤੇ ਉਹ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਦਿੱਲੀ ਤੋਂ ਜਿਹੜਾ ਇਹ ਹੈਗਾ ਅਕਾਲੀਆਂ ਦਾ,
ਹਾਂਜੀ,
ਉਹਨੂੰ ਹੀ ਲਿਜਾ ਕੇ ਉਹਨੂੰ ਇੱਥੇ ਪ੍ਰਧਾਨ ਬਣਾਇਆ,
ਠੀਕ ਹੈ,
ਜਾਣੀ ਗੱਲ ਕੀ ਪੇ ਅਵਤਾਰ ਸਿੰਘ ਆ, ਹਿੱਤ ਆਪਾਂ ਨਾ ਕਹੀਏ ਕਿਉਂਕਿ ਹੋ ਸਕਦਾ ਮੈਂ ਗਲਤ ਹੋ ਜਾਵਾਂ, ਅਵਤਾਰ ਸਿੰਘ ਕਰਕੇ ਉੱਥੇ ਦਾ ਪ੍ਰਧਾਨ ਆ, ਉਹਨੇ ਕੋਈ ਸਟੇਟਮੈਂਟ ਦੇ ਦਿੱਤੀ ਸੀਗੀ ਜਦੋਂ ਪਿੱਛੇ ਦਸਵੇਂ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਲੰਘਿਆ, ਉਹਦੇ ਸੰਬੰਧ ਚ ਉੱਥੇ ਨਹੀਂ ਸੋਰੀ ਪ੍ਰਕਾਸ਼ ਨਹੀਂ ਸੀਗਾ, ਉਦੋਂ ਪਿੱਛੇ ਪਿਛਲੇ ਸਾਲ ਚ ਫੰਕਸ਼ਨ ਹੋਇਆ ਜਦੋਂ ਨਿਤੀਸ਼ ਕੁਮਾਰ ਨੇ ਬਹੁਤ ਵੱਡਾ ਜਲੌ ਕੀਤਾ ਸੀ, ਉਹਦੀ ਨਿਤੀਸ਼ ਕੁਮਾਰ ਦੀ ਸਿਫਤ ਕਰਦਿਆਂ ਉਹਨਾਂ ਕੋਲ ਸ਼ਬਦ ਕਹਿ ਦਿੱਤੇ ਸੀਗੇ,
ਠੀਕ ਹੈ ਜੀ,
ਠੀਕ ਹੈ ਜੀ, ਤੇ ਉਹਦੀ ਪੇਸ਼ੀ ਹੋਈ ਆ ਅਕਾਲ ਤਖ਼ਤ,
ਠੀਕ ਹੈ,
ਤੇ ਇਹ ਕੋਈ ਹੈੱਡ ਗ੍ਰੰਥੀ ਆ ਜਿਹੜਾ ਹੁਣ ਬੋਲ ਕੇ ਹਟਿਆ, ਉੱਥੇ ਦਾ ਦਰਬਾਰ ਸਾਹਿਬ ਦਾ ਗ੍ਰੰਥੀ ਆ,
ਰਾਈਟ,
ਪੰਜ ਸਿੰਘ ਹਰਪ੍ਰੀਤ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਆ, ਉਹਦੀ ਅਗਵਾਈ ਦੇ ਵਿੱਚ ਪੰਜ ਸਿੰਘਾਂ ਦੀ ਮੀਟਿੰਗ ਹੋਈ ਆ, ਉਹਨਾਂ ਪੰਜਾਂ ਦੇ ਵਿੱਚੋਂ ਇੱਕ ਸਪੋਕਸਪਰਸਨ ਕਰਕੇ ਇਹ ਬੋਲ ਕੇ ਹਟਿਆ,
ਠੀਕ ਹੈ ਜੀ,
ਇਹਦੀ ਸਪੀਚ 3-4 ਮਿੰਟ ਮੂਹਰੇ ਲੰਬੀ ਆ, ਉਹ ਵੀਡੀਓ ਅਸੀਂ ਪੂਰੀ ਸ਼ੇਅਰ ਕਰ ਦਿਆਂਗੇ, ਉਹਨੂੰ ਬਾਅਦ 'ਚ ਸੁਣ ਲੈਣਗੇ ਜਿਹੜੀ ਫੇਸਬੁੱਕ 'ਤੇ ਦੇਖਣੀ, ਨਹੀਂ ਤਾਂ ਡਿਸਕਸ ਕਰਨੀ ਲੰਬੀ ਹੋ ਜਾਣੀ ਸੀ, ਕਿ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਉਹੀ ਗੱਲਾਂ ਹਰਪ੍ਰੀਤ ਸਿੰਘ ਨੇ ਰਿਪੀਟ ਕੀਤੀਆਂ।
ਓਕੇ,
ਹੁਣ ਜਥੇਦਾਰ ਨੇ ਗੱਲ ਕਰਨੀ ਆ, ਉਹਦੇ ਬਾਬਤ ਪੇ ਉਹਨੂੰ ਕੀਤਾ ਕੀ ਆ, ਬੰਦਾ ਕੌਣ ਆ, ਸਾਡੇ ਤੇ ਸ਼ਿਕਾਇਤ ਕਿੱਦਾਂ ਆਈ ਆ, ਇਹ ਵਿਧਾਨ ਜਿਹੜਾ ਕਿੱਦਾਂ ਕੰਮ ਕਰਦਾ।
ਓਕੇ,
ਉਹ ਤੋਂ ਬਾਅਦ ਉਹਨੂੰ ਅਵਤਾਰ ਸਿੰਘ ਨੂੰ ਬੇਨਤੀ ਕਰਦੇ ਆ ਵੀ ਜੀ ਤੁਸੀਂ ਇਹਦੇ ਬਾਰੇ ਦੱਸੋ ਕੀ।
ਅੱਛਾ,
ਉਹ ਦੋਹਾਂ ਗੱਲਾਂ ਤੋਂ ਸਾਨੂੰ ਸਮਝ ਆ ਜਾਣੀ ਆ ਵੀ ਇਹਨੀ ਅਕਾਲ ਤਖ਼ਤ ਨੂੰ ਸਾਡੇ ਸਿਰ ਤੇ ਕੀ ਬਣਾ ਕੇ ਪੇਸ਼ ਕੀਤਾ,
ਠੀਕ ਹੈ ਜੀ,
ਠੀਕ ਹੈ, ਤੇ ਉਹਦੇ ਨਾਲ ਫਿਰ ਸਾਨੂੰ ਜਿਹੜਾ ਬਾਕੀ ਇਹਨਾਂ ਦਾ ਸਿਸਟਮ ਆ, ਜਦੋਂ ਨਾ ਅਸੀਂ ਟਕਸਾਲੀਆਂ ਨੂੰ ਕਰਨਾ ਆ ਵੀ ਦੇਖੋ ਇਹ ਤਾਂ ਅਕਾਲ ਤਖ਼ਤ ਨੂੰ ਵੀ ਨਹੀਂ ਮੰਨਦੇ, ਇਹ ਤਾਂ ਗੁਰੂ ਤੇ ਵੀ ਸ਼ੰਕੇ ਕਰਦੇ ਆ, ਇਹ ਤਾਂ ਦਰਬਾਰ ਸਾਹਿਬ ਨੂੰ ਬਿਲਡਿੰਗ ਦੱਸੀ ਜਾਂਦੇ ਆ, ਉਹ ਸਟੇਟਮੈਂਟਾਂ ਉਹਦੀਆਂ ਹੀ ਸਮਝ ਆ ਜਾਣੀਆਂ ਵੀ ਮੰਨੀ ਕੀ ਬੈਠੇ ਆ ਅਕਾਲ ਤਖ਼ਤ ਸਾਡੇ ਤੇ ਬਣਾ ਕੇ ਕੀ ਪੇਸ਼ ਕੀਤਾ,
ਠੀਕ ਹੈ,
ਠੀਕ ਹੈ ਜੀ, ਸੁਣਦੇ ਆ ਆਪਾਂ।
ਸਿੰਘ ਜੀ ਜਥੇਦਾਰ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਤੇ ਪਾਵਨ ਪਵਿੱਤਰ ਤਖ਼ਤ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁਖ ਹਾਜ਼ਰੀਨ ਸੰਗਤ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਬੇਨਤੀ ਹੈ, ਤਕਰਬਾਲਤਾ ਕਰੇ, ਕੇਵਲ ਦੋਸ਼ੀ ਖੜਾ ਹੋਵੇ, ਬਾਕੀ ਸਾਰੀ ਸੰਗਤ ਬੈਠ ਕੇ ਜੋ ਅਰਦਾਸ
ਜਾਣੀ ਉਹ ਦੇਖੋ ਵੀ ਉਹ ਉੱਤੇ ਖੜਾ ਜਥੇਦਾਰ ਤੇ ਉਹਨੂੰ ਹੁਣ ਪੇਸ਼ ਕਿੱਦਾਂ ਕੀਤਾ, ਖੜਾ ਕਿੱਦਾਂ
ਖੜਾ ਆ,
ਠੀਕ ਆ ਵੀ ਜਾਣੀ ਤੁਸੀਂ ਇਮੈਜਿਨ ਕਰੋ ਗੁਰੂ ਸਾਹਿਬ ਦੇ ਵੇਲੇ ਵੀ ਏਦਾਂ ਨੀ ਹੋ ਸਕਦੀ ਵੀ ਕਿਸੇ ਨੇ ਗਲਤੀ ਉਹਨੂੰ ਏਦਾਂ ਜਲੀਲ ਕੀਤਾ ਜਾਂਦਾ
ਹੋਵੇਗਾ,
ਠੀਕ ਆ। ਜੇ ਨਾ ਇੱਥੇ ਅਦਾਲਤਾਂ ਦੇ ਵਿੱਚ ਏਦਾਂ ਖੜਾ ਕੀਤਾ ਜਾਂਦਾ ਬੰਦੇ ਨੂੰ ਤੇ ਉਹ ਤੋਂ ਪਹਿਲਾਂ ਜਦੋਂ ਪੁਲਿਸ ਉਹਨੂੰ ਚਾਰਜ ਕਰਦੀ ਆ,
ਹਾਂਜੀ
ਚਾਰਜ ਕਰਦੀ ਆ ਤੇ ਉਹਨੂੰ ਸਟੇਟਮੈਂਟ ਦੇਣ ਲਈ ਮੌਕਾ ਦਿੰਦੀ ਆ ਵੀ ਤੂੰ ਵਕੀਲ ਕਰ ਲਾ ਆਪਣਾ ਜੇ ਕਰਨਾ ਤਾਂ। ਉਹ ਬੰਦਾ ਕਹਿ ਸਕਦਾ ਵੀ ਮੈਂ ਨੀ ਕੁਛ ਵੀ ਵਕੀਲ ਤੋਂ ਬਿਨਾਂ ਮੈਂ ਸਟੇਟਮੈਂਟ ਨਹੀਂ ਦੇਣੀ।
ਮੈਂ ਕਹਿਣ ਲੱਗਾ ਸੀ ਵੀ ਸਭ ਤੋਂ ਪਹਿਲਾਂ ਤਾਂ ਜਦੋਂ ਉਹਨੂੰ ਹੱਥ ਵੀ ਲਾਉਂਦੇ ਉਹਦੇ ਰਾਈਟਸ ਪੜ ਕੇ ਸੁਣਾਏ ਜਾਂਦੇ ਹੋ, ਵਿਆਹ ਤੇਰੇ ਰਾਈਟਸ ਆ, ਫਿਰ ਉਦੋਂ ਗਾਂਹ ਕਾਰਵਾਈ ਸ਼ੁਰੂ ਹੁੰਦੀ ਹੈ।
ਹੁਣ ਜਾਣੀ ਉਹਨੂੰ ਲਿਆ ਕੇ ਔਰ ਲੋਕਾਂ ਤੇ ਦਹਿਲ ਕਿੱਦਾਂ ਪਾਇਆ ਜਾ ਰਿਹਾ, ਇੱਕ ਤਖ਼ਤ ਦਾ ਤਖ਼ਤ ਦੀ ਕਮੇਟੀ ਦਾ ਪ੍ਰਧਾਨ ਆ, ਆਪਣਾ ਹੀ ਬੰਦਾ ਆ, ਠੀਕ ਆ। ਹੁਣ ਇਹ ਘਟਨਾ ਨੂੰ ਜਦੋਂ ਤੁਸੀਂ ਦੇਖਣਾ ਸਰੋਤਿਆਂ ਨੂੰ ਬੇਨਤੀਆਂ ਦੇਖਦੇ ਦੇਖਦੇ ਇਮੈਜਿਨ ਕਰਿਓ ਵੀ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਬਰਨਾਲੀ ਨੂੰ ਪੇਸ਼ ਕੀਤਾ ਸੀ ਕਿੱਦਾਂ ਕੀਤਾ ਹੋਊਗਾ, ਜਿਹੜਾ ਕਹਿੰਦੇ ਆ ਵੀ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੇਸ਼ ਕੀਤਾ ਸੀ ਉਹਨੇ ਕਿੱਦਾਂ ਕੀਤਾ ਹੋਊਗਾ, ਜਿਹੜਾ ਅੱਜ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਵਿੱਚ ਜਾਂ ਗ੍ਰੰਥੀਆਂ ਦੇ ਵਿੱਚ ਰਾਗੀਆਂ ਸਾਡੇ ਕਥਾਕਾਰਾਂ ਚ ਪਾਇਆ ਹੋਇਆ ਗੰਦ ਸਾਨੂੰ ਦਿਸ ਰਿਹਾ ਨਾ, ਇਹ ਸਾਰੀ ਦੇਣ ਮਹਾਰਾਜਾ ਰਣਜੀਤ ਸਿੰਘ ਦੀ ਆ। ਉਹਨੇ ਉਹ ਜਿਸ ਤਰੀਕੇ ਨਾਲ ਬ੍ਰਾਹਮਣ ਬਾਦਸ਼ਾਹ ਨੂੰ ਰਾਜੇ ਨੂੰ ਰੱਬ ਦਾ ਅਵਤਾਰ ਬਣਾ ਕੇ ਪੇਸ਼ ਤੇ ਨੇਕਲੰਕੀ ਕਰਕੇ ਪੇਸ਼ ਕਰਦਾ ਸੀ, ਉਹ ਜਿਸ ਤਰ੍ਹਾਂ ਹਿੰਦੂਆਂ ਦੇ ਜਿਹੜਾ ਉਹਨਾਂ ਦਾ ਢਾਂਚਾ ਆ ਉਹਦੇ ਵਿੱਚ ਸੀਗਾ ਇਹ ਵੀ ਇੱਕ ਪਾਸੇ ਰਾਜੇ ਨੂੰ ਬਾਦਸ਼ਾਹ ਨੂੰ ਰਾਜਕੁਮਾਰ ਨੂੰ ਅਵਤਾਰ ਬਣਾ ਕੇ ਪੇਸ਼ ਕੀਤਾ ਜਾਂਦਾ ਸੀ, ਉਹਦੇ ਪੈਰਲਲ ਮੰਦਰ ਸੀਗਾ, ਇੱਕ ਬ੍ਰਾਹਮਣ ਦਾ ਧਰਮ ਦਾ ਢਾਂਚਾ ਖੜਾ ਸੀ ਉਹਨੂੰ ਦੇਵਤਾ ਬਣਾ ਕੇ ਰੱਖਿਆ ਸੀ, ਉਹ ਮੰਦਰ ਦੇ ਰਾਹੀਂ ਦੇਵਤੇ ਦਾ ਡਰ ਪਾ ਕੇ ਆਮ ਲੋਕਾਂ ਨੂੰ ਬਾਦਸ਼ਾਹ ਦੀ ਗੁਲਾਮੀ ਕਬੂਲਣ ਦੇ ਲਈ ਤਿਆਰ ਕਰਦਾ ਸੀ। ਉਹ ਹੀ ਢਾਂਚਾ ਮਹਾਰਾਜਾ ਰਣਜੀਤ ਸਿੰਘ ਦੇ ਰਾਹੀਂ ਲਿਆ ਕੇ ਗੁਰਦੁਆਰੇ ਨੂੰ ਖੁੱਲੀਆਂ ਜਗੀਰਾਂ ਦੇ ਕੇ ਵੱਡੇ ਵੱਡੇ ਗੁਰਦੁਆਰੇ ਬਣਵਾ ਕੇ ਉੱਥੇ ਮਹੰਤ ਬਿਠਾ ਕੇ ਉਹ ਹਿੰਦੂ ਵਾਲਾ ਢਾਂਚਾ ਬ੍ਰਾਹਮਣ ਵਾਲਾ ਢਾਂਚਾ ਜਿਹੜਾ ਆ ਉਹ ਸਿੱਖ ਧਰਮ ਦੇ ਉੱਤੇ ਆ ਕੇ ਲਿਆ ਕੇ ਲਾਗੂ ਕਰ ਦਿੱਤਾ ਸੀ, ਜਦਕਿ ਗੁਰੂ ਸਾਹਿਬ ਦਾ ਤਾਂ ਇਸ ਸਰੀਰ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਸੀ ਤੇ ਫਿਰ ਬਿਲਡਿੰਗ ਨਾਲ ਕੀ ਲੈਣਾ ਦੇਣਾ ਸੀ, ਕੋਈ 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 ਇਹਦਾ ਕੋਈ ਲੈਣ। ਜਿੰਨੇ ਸਾਡੇ ਕਥਾਕਾਰ ਆ ਉਹ ਸਾਰੇ ਇਸ ਗੱਲ ਨੂੰ ਸਮਝਦੇ ਆ ਨੁਕਤੇ ਨੂੰ ਵੀ ਗੁਰੂ ਸਾਹਿਬ ਸਰੀਰ ਦੀ ਪੂਜਾ ਤੋਂ ਕਿਉਂ ਵਰਜ ਰਹੇ ਸੀ, ਜਿਹੜੇ ਸਰੀਰ ਦੀ ਪੂਜਾ ਤੋਂ ਵਰਜ ਰਹੇ ਸੀ ਉਹ ਕਿਸੇ ਬਿਲਡਿੰਗ ਦੀ ਦੀਵਾਰਾਂ ਦੀ ਪੂਜਾ ਕੋਠਿਆਂ ਦੀ ਪੂਜਾ ਮੰਦਰਾਂ ਦੀ ਗੁਰਦੁਆਰਿਆਂ ਦੀ ਪੂਜਾ ਦੁਆਲੇ ਕਿੱਦਾਂ ਲਾ ਸਕਦੇ ਸੀ, ਸੋਵਰਾਂ ਦੀ ਪੂਜਾ ਕਰਨ ਕਿੱਦਾਂ ਲਾ ਸਕਦੇ ਸੀ, ਉਹ ਆਪੇ ਸਮਝ ਆ ਜਾਣੀ ਤੁਹਾਨੂੰ ਸੁਣਦੇ ਆ ਜੀ।
ਕੇਵਲ ਦੋਸ਼ੀ ਖੜਾ
ਹੋਵੇ
ਬਾਕੀ ਸਾਰੀ ਸੰਗਤ ਬੈਠ ਕੇ ਕਿ ਜੋ ਅਰਦਾਸ ਦੇ ਵਿੱਚ ਸਿੱਖ ਅਕਾਲ ਪੁਰਖ ਨੂੰ ਸੰਬੋਧਨ ਕਰਦਾ ਹੈ, ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਉਹ ਇੱਕ ਵਿਸ਼ੇਸ਼ ਵਿਅਕਤੀ ਲਈ ਵਰਤੇ ਹੈ
ਭਾਜੀ।
ਲਫ਼ਜ਼ ਕਹੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋ ਜਾਂਗਾ ਫਿਰ ਕੀ ਹੋ ਜਾਊਗਾ। ਸਿੰਘ ਸਾਹਿਬ ਜੀ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਦੋ ਪ੍ਰਕਾਰ ਦੇ ਸਿੱਖਾਂ ਨੂੰ ਬੁਲਾਇਆ
ਜਾਣੀ ਉਹਦੀਆਂ ਉਹਦੀ ਜਿਹੜੀ ਸਟੇਟਮੈਂਟ ਨਿਤੀਸ਼ ਕੁਮਾਰ ਦੀ ਸਿਫਤ ਦੇ ਵਿੱਚ ਕੀਤੀ ਗਈ ਆ, ਉਹ ਤਾਂ ਆਪਣੇ ਆਪ ਚ ਉਹਦੇ ਨਾਲੋਂ ਵੱਡਾ ਜਿਹੜਾ ਇਹਨਾਂ ਨੂੰ ਦੋਸ਼ ਦਿਸਿਆ ਆ ਉਹ ਇਹ ਦਿਸਿਆ ਵੀ ਇਹ ਕਿੱਦਾਂ ਕਹਿਤਾ ਵੀ ਅਕਾਲ ਤਖ਼ਤ ਤੇ ਪੇਸ਼ ਵੀ ਹੋ ਜਾਊਗਾ ਫਿਰ ਕੀ ਹੋ
ਜਾਊਗਾ,
ਠੀਕ ਆ। ਹੁਣ ਉਹ ਜਾਣੀ ਉਹ ਦਵਾਈ ਵੀ ਇਹਨਾਂ ਨੇ ਡਰਾਮਾ ਕੀਤਾ ਜੀ, ਪੱਕਾ ਇਹ ਤਾਂ ਹਿੱਤ ਬੰਦਾ ਬਾਦਲਾਂ ਦਾ ਆ,
ਠੀਕ ਆ,
ਕਿਉਂਕਿ ਇਹਨਾਂ ਦੀ ਰਜ਼ਾਮੰਦੀ ਤੋਂ ਬਿਨਾਂ ਉੱਥੇ ਉੱਥੇ ਪਹੁੰਚਿਆ ਨਹੀਂ ਜਾ ਸਕਦਾ ਸੀ, ਠੀਕ ਆ। ਉਹ ਡਰਾਮਾ ਜਿੱਦਾਂ ਸੁਖਬੀਰ ਬਾਦਲ ਹੁਣੀ ਜਾ ਕੇ ਉੱਥੇ ਜੋੜੇ ਸਾਫ ਕਰਕੇ ਆਏ, ਸੇਵਾ ਕਰਕੇ ਆਏ ਆ, ਜਿੱਦਾਂ ਮਜੀਠੇ ਅੱਗੇ ਸਟੇਟਮੈਂਟ ਦੇ ਕੇ ਉੱਥੇ ਜਾ ਕੇ ਪੇਸ਼ ਹੋ ਕੇ ਆਇਆ, ਆਮ ਲੋਕਾਂ ਤੇ ਦਹਿਲ ਪਾਉਣ ਲਈ, ਇੱਕ ਲੀਹ ਪਾਉਣ ਦੇ ਲਈ ਵੀ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਅਕਾਲੀ ਫੂਲਾ ਸਿੰਘ ਜੇ ਉਹ ਪੇਸ਼ ਹੋਇਆ ਆ ਤੇ ਉਹ ਪੇਸ਼ ਹੋਣਾ ਵੀ ਇੱਦਾਂ ਹੀ ਆ, ਠੀਕ ਹੈ। ਇੱਕ ਤਾਂ ਉੱਥੇ ਪੇਸ਼ ਹੋਣ ਦੇ ਨਾਲ ਜਿਹੜਾ ਲੋਕਾਂ ਚ ਇਹ ਸੁਨੇਹਾ ਦਿੱਤਾ ਜਾ ਰਿਹਾ ਆ ਵੀ ਦੇਖੋ ਜੇ ਤੁਹਾਨੂੰ ਬਾਦਸ਼ਾਹ ਚ ਕੋਈ ਗਲਤੀ ਦਿਸ ਰਹੀ ਆ ਇਹ ਵੀ ਤਾਂ ਦੇਖੋ ਨਿਮਾਣਾ ਕਿੰਨਾ ਹੈ, ਉਹ ਤਾਂ ਤੁਹਾਡੇ ਏਡੇ ਪਵਿੱਤਰ ਅਸਥਾਨ ਜਿਹਨੂੰ ਤੁਸੀਂ ਕਰਦੇ ਆ, ਬਾਦਸ਼ਾਹ ਨੂੰ ਕੀ ਲੋੜ ਹੈ ਉੱਥੇ ਆ ਕੇ ਝੁਕਣੇ ਦੀ, ਉਹ ਤਾਂ ਮੂਹਰੇ ਝੁੱਕ ਗਿਆ, ਕੋੜੇ ਖਾ ਕੇ ਚਲਾ ਗਿਆ।
ਮਤਲਬ ਜਿਹੜੀ ਇਹ ਡੈਮੋਨਸਟ੍ਰੇਸ਼ਨ ਕਰ ਰਹੇ ਆ ਲੋਕਾਂ ਦੇ ਸਾਹਮਣੇ ਉਹਦਾ ਇੱਕ ਆਮ ਬੰਦੇ ਦੀ ਸਾਈਕੀ ਤੇ ਪ੍ਰਭਾਵ ਦੇਖੋ ਕਿੱਦਾਂ ਦਾ ਪਊਗਾ,
ਬਹੁਤ ਪੈਂਦਾ ਨਾਲ ਉਹਦੇ ਪੈਰਲਲ ਫਿਰ ਮਹਾਰਾਜੇ ਦਾ ਪ੍ਰਭਾਵ ਆਮ ਲੋਕਾਂ ਤੇ ਇਹ ਵੀ ਪੈਣਾ ਸੀ ਵੀ ਜੇ ਬਾਦਸ਼ਾਹ ਆ ਸਕਦਾ ਆ ਤੇ ਤੁਹਾਨੂੰ ਗਲਤੀ ਕਰਕੇ ਉੱਥੇ ਬਖਸ਼ਾਉਂਦਿਆਂ ਨੂੰ ਕੀ ਹੁੰਦਾ,
ਬਿਲਕੁਲ ਬਿਲਕੁਲ,
ਠੀਕ ਹੈ। ਹੁਣ ਉਸੇ ਤਰੀਕੇ ਨਾਲ ਇਹਨੂੰ ਅਵਤਾਰ ਸਿੰਘ ਨੂੰ ਇੱਥੇ ਲਿਆ ਕੇ ਪੇਸ਼ ਕੀਤਾ ਗਿਆ, ਠੀਕ ਹੈ। ਜਿਹੜੀ ਹੁਣ ਗੱਲ ਕਹਿ ਰਿਹਾ ਆ ਵੀ ਤੂੰ ਇਹ ਗੱਲ ਕਹੀ ਆ ਵੀ ਅਕਾਲ ਤਖ਼ਤ ਤੇ ਪੇਸ਼ ਵੀ ਹੋ ਜਾਊਗਾ, ਤਾਂ ਕੀ ਹੁਣ ਅੱਗੇ ਉਹ ਦੱਸਣ ਲੱਗਾ ਵੀ ਕਿਹੜੇ ਕਿਹੜੇ ਲੋਕ ਉੱਥੇ ਪੇਸ਼ ਹੁੰਦੇ।
ਅੱਛਾ, ਆਮ ਬੰਦੇ ਲਈ, ਆਮ ਸਿੱਖ ਲਈ, ਆਮ ਪੰਜਾਬੀ ਲਈ ਇੱਕ ਅਥਾਰਟੀ ਬਣ ਗਿਆ, ਮਤਲਬ ਆਪਾਂ ਮੰਨ ਲਈਏ ਜਾਂ ਪਹਿਲਾਂ ਬਣੀ ਹੋਈ ਗੱਲ ਆ। ਪਰ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਗੌਰਮੈਂਟ ਨੇ ਤੁਹਾਡੇ ਨਾਲ ਡੀਲ ਕਰਨਾ, ਉਹਨਾਂ ਨੂੰ ਕੱਲੇ ਕੱਲੇ ਨਾਲ ਡੀਲ ਕਰਨ ਦੀ ਕੀ ਲੋੜ ਆ? ਇਹਨਾਂ ਦੇ ਹਾਂ ਬਸ ਉਹੀ ਜਿਹੜਾ ਉੱਪਰ ਬੈਠਾ ਬੰਦਾ ਉਹ ਤਾਂ ਉਹਨਾਂ ਦੇ ਨਾਲ ਡੀਲ ਕਰੂਗਾ ਨਾ, ਜਿਹਦੇ ਥੱਲੇ ਜਿਹਦੇ ਮੋਹਰੇ ਝੁਕਦੇ ਆ ਤੁਸੀਂ
ਸਾਰੇ ਜਾ ਕੇ ਤਾਂ ਗਿਆ। ਇਸ ਕਰਕੇ ਸ਼੍ਰੋਮਣੀ ਕਮੇਟੀ ਉਹਦਾ ਸੰਵਿਧਾਨ ਤੇ ਸ਼੍ਰੋਮਣੀ ਕਮੇਟੀ ਦਾ ਚੁਣਿਆ ਹੋਇਆ ਜਥੇਦਾਰ ਉਹ ਖੜਾ ਹੀ ਇਸ ਕਰਕੇ ਕੀਤਾ ਗਿਆ, ਠੀਕ ਹੈ। ਜਿਹੜਾ ਕੰਮ ਮਹਾਰਾਜਾ ਰਣਜੀਤ ਸਿੰਘ ਨੇ ਕੱਲੇ ਕੱਲੇ ਗੁਰਦੁਆਰੇ ਨੂੰ ਜਗੀਰਾਂ ਦੇ ਕੇ ਉਹਨਾਂ ਨੂੰ ਆਰੇ ਲਾਇਆ ਸੀ, ਹੁਣ ਜਦੋਂ ਅੰਗਰੇਜ਼ਾਂ ਨੂੰ ਲੱਗਿਆ ਭਾਈ ਇੱਦਾਂ ਕੱਲੇ ਕੱਲੇ ਨਾਲ ਕਿੱਦਾਂ ਟੈਕਲ ਕਰਾਂਗੇ, ਇਹ ਕਦੇ ਉਹਨੂੰ ਢਾਉਣਗੇ ਕਦੇ ਉਹਨੂੰ ਢਾਉਣਗੇ, ਇਹਦੇ ਨਾਲ ਬਿਹਤਰ ਆ ਪਏ ਅਸੀਂ ਇੱਕ ਥਾਂ ਤੇ ਬਿਠਾ ਦਈਏ ਇਹਨਾਂ ਨੂੰ, ਇੱਕ ਇੱਕ ਗਰੁੱਪ ਹੋਵੇ ਜਿਹੜਾ ਸਾਰਿਆਂ ਨੂੰ ਕੰਟਰੋਲ ਕਰੇ, ਸਾਡਾ ਸਰਕਾਰ ਦਾ ਕੰਮ ਵੀ ਕਰੀ ਜਾਵੇ, ਠੀਕ ਹੈ, ਤੇ ਲੋਕਾਂ ਨੂੰ ਕੰਟਰੋਲ ਕਰਕੇ। ਸਾਡੇ ਨਾਲ ਸਰੋਤੇ ਹੋਏ ਆ ਜੀ, ਸਵਾਗਤ ਹੈ ਜੀ ਤੁਹਾਡਾ, ਤੁਸੀਂ ਪ੍ਰੋਗਰਾਮ ਸੁਣਦੇ ਆ ਜੀ? ਤੁਸੀਂ ਖੈਰ
ਬਾਦ ਦੀ ਗੱਲ ਕਰਨੀ ਸੀ ਜੀਤੇ ਦੀ।
ਹਾਂਜੀ,
ਮੈਂ ਭਾਜੀ ਕੱਲ ਜੀਤੇ ਦੇ ਕੇ ਟੀਵੀ ਤੇ ਫੋਨ ਲਾਇਆ ਸੀਗਾ
ਚੱਲਦੇ ਪ੍ਰੋਗਰਾਮ ਚ,
ਨਹੀਂ ਨਹੀਂ ਬਾਅਦ ਚ ਭਾਜੀ, ਮੈਨੂੰ ਪਤਾ ਨੀ ਉਹਨਾਂ ਦੀ ਟਾਈਮਿੰਗ, ਮੈਂ ਗੱਡੀ ਚਲਾ ਰਿਹਾ ਸੀ।
ਅੱਛਾ ਜੀ।
ਉਹ ਕੋਈ ਵੀਡੀਓ ਦੇਖ ਰਿਹਾ ਸੀ ਮੈਂ ਯੂਟਿਊਬ ਤੇ, ਤਿੰਨ ਚਾਰ ਹੋਰ ਉਹਨੇ ਬਿਠਾ ਰੱਖੇ ਸੀਗੇ, ਮਤਲਬ ਮੁੱਦਾ ਚੱਲ ਰਿਹਾ ਸੀ ਉਹਨਾਂ ਦਾ।
ਹਾਂਜੀ।
ਤੇ ਉਸ ਤੋਂ ਬਾਅਦ ਮੈਂ ਕਾਲ ਲਾਈ ਜੀ ਉਹਨੂੰ, ਪਹਿਲਾਂ ਰਿਸੈਪਸ਼ਨਿਸਟ ਨੇ ਚੱਕਿਆ, ਮਤਲਬ ਪਤਾ ਨੀ ਜਿੱਦਾਂ ਇਹਦੀ ਵੀਡੀਓ ਵਾਇਰਲ ਹੋਈ ਆ ਹੋਰ ਵੀ ਅੱਗੇ ਹੋ ਸਕਦੀਆਂ ਨੇ।
ਹਾਂਜੀ।
ਤੇ ਉਸ ਤੋਂ ਬਾਅਦ ਕਿਸੇ ਭਾਈ ਸਾਹਿਬ ਨੂੰ ਫੜਾ ਤਾ ਫੋਨ ਉਹਨੇ।
ਹਾਂਜੀ।
ਤੇ ਉਹ ਮੈਨੂੰ ਕਹਿੰਦੇ ਸੀ ਵੀ ਜਿੱਦਾਂ ਵੀ ਤੁਸੀਂ ਯਕੀਨ ਕਰਦੇ ਹੋ ਇਹਨਾਂ ਗੱਲਾਂ ਤੇ, ਵੀ ਉਹ ਤਾਂ ਸਿਰ ਵੀ ਨਕਲੀ ਲਾ ਤਾ ਉਹਦਾ ਤੇ ਬੋਡੀ ਵੀ ਨਕਲੀ ਵੀ ਬਦਨਾਮ ਕਰ ਰਹੇ ਨੇ ਉਹਨੂੰ ਜਿਹੜੀ ਲੇਡੀ ਨਾਲ ਆ ਉਹ ਵੀਡੀਓ ਬਾਰੇ, ਮਤਲਬ ਇਸ ਪੱਧਰ ਤੱਕ ਬੰਦੇ ਇਹ ਝੂਠ ਬੋਲਦੇ ਲੋਕਾਂ ਨੂੰ।
ਆਹੋ, ਇਹਦੀ ਤਾਂ ਉੱਥੇ ਯਾਰ ਇਹਦਾ ਇੱਕ ਥੋੜੋ ਆ, ਇਹ ਤੇ ਤਾਂ ਕਿੰਨੇ ਠਾ ਠਾਲਿਆ ਨੇ, ਇਹ ਹੋਰ ਕਿੰਨੇ ਥਾਵਾਂ ਤੋਂ ਇਹ ਸਿੱਖ ਚੈਨਲ ਵਾਲੇ ਨੇ ਕੱਢਿਆ ਇਹਨੂੰ, ਉਹ ਥੋੜੋ ਗੱਲਾਂ, ਉਹ ਤਾਂ ਸਾਡੇ ਲਈ ਵਿਸ਼ਾ ਹੀ ਨਹੀਂ ਹੈਗਾ, ਅਸੀਂ ਤਾਂ ਵੀਡੀਓ ਇਸ ਕਰਕੇ ਪਾਈ ਸੀ ਵੀ ਤੂੰ ਦੱਸ ਦੇ ਭਰਾਵਾ ਕੌਣ ਆ, ਕੀ ਚੱਕਰ ਆ ਤੇਰਾ?
ਉਹਨੇ ਜਮਾਨੀ ਨੇ ਆਪਣਾ ਚਿਹਰਾ ਕਿਉਂ ਨੀ ਦਿਖਾਇਆ, ਮੈਂ ਕਿਹਾ ਵੀ ਉਹ ਭਾਈ ਲੋਕਾਂ ਚ ਵੀ ਆ ਗਈ ਕਰਨਾ, ਵੀ ਉਹ ਆਪਣੇ ਆਪ ਨੂੰ ਕਿਉਂ ਅੱਗੇ ਕਰੇ, ਤੁਸੀਂ ਵੀਡੀਓ ਦਾ ਸਪਸ਼ਟੀਕਰਨ, ਤੇ ਉਹਦਾ ਸਪਸ਼ਟੀਕਰਨ ਇਹ ਦਿੱਤਾ ਗਿਆ ਜੀ ਉਹ ਮੂੰਹ ਜੀਤੇ ਦਾ ਲਾਤਾ ਕਿਸੇ ਹੋਰ ਦੀ ਜਗ੍ਹਾ,
ਠੀਕ ਹੈ, ਮਤਲਬ ਉਹ ਕਹਿੰਦੇ ਵੀ ਝੂਠੀ ਵੀਡੀਓ ਆ, ਮੰਨ ਲਿਓ ਠੀਕ ਹੈ, ਆਪਾਂ ਛੱਡ ਦਈਏ ਵੀਡੀਓ ਨੂੰ, ਮੰਨ ਲਈਏ ਆਪਾਂ ਵੀ ਜੀਤਾ ਏਦਾਂ ਦਾ ਨੀ ਹੈਗਾ, ਨਾ ਜੀਤੇ ਤੋਂ ਇਟਲੀ ਡੋਡੇ ਫੜ ਹੋਏ ਆ, ਨਾ ਕੱਲ ਇੱਕ ਵੀਰ ਦਾ ਫੋਨ ਆਇਆ, ਉਹ ਕਹਿੰਦੇ ਵੀ ਇਹ ਤਾਂ ਗੈਂਗਸਟਰ ਵੀ ਰਿਹਾ।
ਅੱਛਾ।
ਤੇ ਅੱਛਾ, ਉਹ ਮੁੜ ਕੇ ਜਦੋਂ ਥੋੜੇ ਚਿਰ ਪਹਿਲਾਂ ਮੈਸੇਜ ਆਇਆ, ਮੁੜ ਕੇ ਫੋਨ ਆ ਗਿਆ, ਉਹ ਕਹਿੰਦੇ ਨਹੀਂ ਸੋਰੀ, ਮੈਨੂੰ ਭੁਲੇਖਾ ਪੈ ਗਿਆ, ਗੈਂਗਸਟਰ ਨੀ ਗੈਂਗ ਮਾਸਟਰ ਲਿਖਿਆ ਸੀ ਉੱਥੇ।
ਮੈਂ ਤਾਂ ਕਹਿਣ ਲੱਗਾ ਸੀ ਗੈਂਗਸਟਰਾਂ ਦੇ ਵੀ ਲਾਣਤੇ, ਹਜੇ ਜੀਤਾ ਗੈਂਗਸਟਰ ਆ
ਤਾਂ ਗੈਂਗ ਮਾਸਟਰ ਹੋਣ ਦੇ ਨਾਤੇ ਇਹਨੂੰ ਉੱਥੇ 200 ਘੰਟੇ ਪਤਾ ਨੀ ਕਿੰਨਾ ਕੋਈ ਹੋਈ ਸੇਵਾ ਲੱਗੀ, ਕੋਈ ਸਜ਼ਾ ਲੱਗੀ ਜਾਣੀ, ਠੀਕ ਆ। ਤੇ ਉਹ ਬਾਅਦ ਚ ਪਤਾ ਲੱਗਾ ਵੀ ਗੈਂਗ ਮਾਸਟਰ ਠੇਕੇਦਾਰ ਨੂੰ ਉੱਥੇ ਕਹਿੰਦੇ,
ਆਹੋ ਗੈਂਗ ਮਾਸਟਰ
ਉੱਥੇ ਬੰਦੇ ਲੈ ਕੇ ਜਾਂਦਾ ਹੋਣਾ, ਠੀਕ ਆ, ਉਹਦੇ ਵਿੱਚ ਜਾਣੀ ਉਹ ਹੁਣ ਇੱਦਾਂ ਦੀਆਂ ਗੱਲਾਂ ਤਾਂ ਬਹੁਤ ਨਿਕਲੇ
ਆਉਣਗੀਆਂ,
ਠੀਕ ਆ, ਇਹ ਜਿਹੜੇ ਇਹਨਾਂ ਦੇ ਫਾਈਨੈਂਸ ਤੇ ਆ ਝਗੜੇ ਤੇ ਬਾਕੀ ਸਾਰੇ ਆ, ਪਰ ਆਪਾਂ ਉਹ ਚੱਕਰਾਂ ਚ ਨਾ ਪਈਏ, ਠੀਕ ਆ। ਬਾਕੀ ਵੀ ਬੰਦਿਆਂ ਨੂੰ ਬੇਨਤੀ ਆ ਵੀ ਜਦੋਂ ਅਸੀਂ ਇੱਦਾਂ ਦੇ ਇਲਜ਼ਾਮ ਜਿਹੜੇ ਨਾ ਕਿਸੇ ਦੇ ਅਖਲਾਕੀ ਕਿਰਦਾਰ ਦੇ ਇਲਜ਼ਾਮ ਆ ਉਹ ਲਾਉਂਦੇ ਆ ਭਈ ਦੇਖੋ ਇਹ ਇਹ ਜੀ ਸ਼ਰਾਬ ਪੀਤੀ ਆ, ਇਹ ਜਨਾਨੀ ਦੇ ਨਾਲ ਇਹਦੇ ਸੰਬੰਧ ਆ, ਉਹ ਗੱਲਾਂ ਨੂੰ ਹੁਣ ਇੱਕ ਤਾਂ ਅਗਲੇ ਕੋਲ ਸਫਾਈ ਹਾ ਹੋ ਜਾਂਦੀ ਆ, ਹੈਨਾ, ਹੁਣ ਕੀ ਹੋਊਗਾ ਜੇ ਅਗਲਾ ਤੁਹਾਡੇ ਚੋਂ 10 ਬੰਦਿਆਂ ਦੇ ਉੱਤੇ ਇੱਦਾਂ ਇਲਜ਼ਾਮ ਲਾ ਦੇਵੇ, ਤੇ ਸਾਰੇ ਸਹੀ ਬੰਦੇ ਕੋਲ ਵੀ ਇਹੀ ਸਫਾਈ ਹੋਣੀ ਆ ਤੇ ਗਲਤ ਨੇ ਵੀ ਉਹੀ ਦਲੀਲ,
ਬਿਲਕੁਲ ਬਿਲਕੁਲ,
ਉਹ ਚ ਆਮ ਬੰਦਾ ਕਨਫਿਊਜ਼ ਹੁੰਦਾ ਫਿਰ, ਕੋਈ ਜਾਂ ਤਾਂ ਸਾਰਿਆਂ ਨੂੰ ਦੋਸ਼ੀ ਮੰਨੂਗਾ ਉਹ ਜਾਂ ਸਾਰਿਆਂ ਨੂੰ ਬਰੀ ਕਰੂਗਾ, ਉਹ ਇੱਦਾਂ ਨੀ ਪਿਕ ਐਂਡ ਚੂਜ਼ ਨੀ ਕਰਨਾ, ਅਸੀਂ ਤਾਂ ਆਪਣੇ ਆਪ ਕਰ ਲਈਦਾ ਵੀ ਇਹਨੂੰ ਮੈਂ ਜਾਣਦਾ ਇਹ ਬੰਦਾ ਗਲਤ ਨਹੀਂ ਹੋ ਸਕਦਾ, ਠੀਕ ਹੈ, ਉਹ ਬੰਦੇ ਦੀ ਗਰੰਟੀ, ਉਹ ਤਾਂ ਮੈਂ ਖੁਦ ਦੇਖਿਆ ਆ ਵੀ ਇਹਦੀ ਵੀਡੀਓ ਗਲਤ ਆ ਉਹਦੀ ਠੀਕ ਹੈ, ਮੈਨੂੰ ਪਤਾ ਮੈਂ ਤਾਂ ਕਰ ਲਊਗਾ, ਆਮ ਬੰਦਾ ਥੋੜੀ ਇੱਦਾਂ ਕਰੂਗਾ,
ਬਿਲਕੁਲ।
ਹੁਣ ਦੋਹਾਂ ਨੂੰ ਇੱਕ ਪਾਸੇ ਰੱਖ ਲੈਣਾ, ਜਾਂ ਦੋ ਦੋਸ਼ੀ ਮੰਨ ਲੈਣੇ ਆ ਜਾਂ ਦੋ ਵਾਰੀ
ਨਾਲੇ ਜਦੋਂ ਇੱਕ ਉਂਗਲ ਖੜੀ ਹੋ ਗਈ ਤੁਹਾਡੇ ਵੱਲ ਨੂੰ ਤਾਂ ਇਲਜ਼ਾਮ ਲੱਗ ਗਿਆ ਉਹ ਭਾਵੇਂ ਤੁਸੀਂ ਹਰਨੇਕ ਸਿੰਘ ਤੇ ਲਾ ਦੋ ਜਾਂ ਜਿਹਤੇ ਮਰਜ਼ੀ ਲਾ ਦੋ ਗੱਲ ਤਾਂ ਉਂਗਲ ਖੜੀ ਕਰਨ ਲਈ ਬੰਦਾ ਰਾਜ਼ੀ ਕਰਨਾ ਪੈਣਾ ਤੁਹਾਨੂੰ ਬਸ ਗੱਲ ਤਾਂ ਉਹ ਤਾਂ ਹੈਗਾ ਹੀ ਆ
ਇਸ ਕਰਕੇ ਉਹ ਗੱਲਾਂ ਨੂੰ ਆਪਾਂ ਜਿਹੜੀਆਂ ਇਹ ਗੱਲਾਂ ਕਰਦੇ ਆ ਉਹਨਾਂ ਦੇ ਉੱਤੇ ਗੱਲ ਕਰੀਏ ਆਪਾਂ ਪਿੰਡਾਂ ਵਾਲੇ ਦੇ ਸੰਬੰਧਤ ਵੀ ਜਦੋਂ ਕੋਈ ਵੀਰ ਕਈ ਇਦਾਂ ਗੱਲਾਂ ਕਰਦੇ ਹੁੰਦੇ ਇੱਥੋਂ ਜੀ ਜਨਾਨੀਆਂ ਫੜੀਆਂ ਗਈਆਂ ਇੱਕ ਵੀਰ ਨੇ ਗੱਲ ਦੱਸੀ ਵੀ ਉਹ ਔਰਤ ਆਪ ਕਹਿਣ ਨੂੰ ਦੱਸਣ ਨੂੰ ਆ ਕੇ ਕਹਿੰਦੇ ਔਨ ਏਅਰ ਤਿਆਰ ਆ ਵੀ ਮੈਨੂੰ ਕਿੱਦਾਂ ਲੈ ਕੇ ਗਏ ਸੀ ਇਦਾਂ ਉਹ ਚੀਜ਼ਾਂ ਨੂੰ ਪਰ ਮੈਂ ਕਹਿੰਦਾ ਜੇ ਅਸੀਂ ਉਹਨਾਂ ਨੂੰ ਪ੍ਰਮੋਟ ਕਰਾਂਗੇ ਤੇ ਉਹਦੇ ਚ ਫਿਰ ਉਹਦੇ ਵਿਰੋਧੀ ਉਹਨੇ ਦੂਜੇ ਪਾਸੇ ਵੀ ਲਿਆ ਕੇ ਖੜੀਆਂ ਉਹਨੇ 10 ਜਨਾਨੀਆਂ ਉਹ ਖੜੀਆਂ ਕਰ ਦੇਣੀਆਂ ਲਿਆ ਕੇ ਜਿਨ੍ਹਾਂ ਨੇ ਇਹ ਕਹਿ ਦੇਣਾ ਆ ਵੀ ਮੈਨੂੰ ਜੀ ਇੱਕ ਮੁੰਡਾ ਜ਼ਬਰਦਸਤੀ ਮੋਟਰਸਾਈਕਲ ਤੇ ਫੜ ਕੇ ਚੱਲਾ ਸੀ ਤੇ ਮੈਨੂੰ ਪਿੰਡਰਾਲੇ ਦੇ ਬੰਦੇ ਨੇ
ਬਚਾਇਆ
ਮੈਨੂੰ ਘਰ ਛੱਡ ਕੇ ਗਏ ਹਾਂ
ਕਰਦੇ ਵੀ ਇਦਾਂ ਦੀਆਂ ਗੱਲਾਂ
ਫਿਰ ਨਹੀਂ ਫਿਰ ਸਾਨੂੰ ਅਸੀਂ ਉਲਝਣਾ
ਇਹਨੇ ਬੜਾ ਵਧੀਆ ਪੁਆਇੰਟ ਆ ਜੀ
ਸਾਰੇ ਦੇ ਵਿਚਾਰ ਆ ਜਿਹੜੀ ਜਿਹੜਾ ਨੁਕਤਾ ਆ ਉਹਦੇ ਉੱਤੇ ਗੱਲ ਕਰੀਏ
ਬਿਲਕੁਲ ਹਾਂਜੀ
ਕਿੰਨੀ ਤਰ੍ਹਾਂ ਦੇ ਲੋਕ ਆਉਂਦੇ ਆ
ਠੀਕ ਹੈ
ਅਕਾਲ ਤਖ਼ਤ ਦੇ ਉੱਤੇ ਪੇਸ਼ ਹੁੰਦੇ ਆ
ਓਕੇ
ਕਹਿੰਦਾ ਦੋ ਤਰ੍ਹਾਂ ਦੇ ਲੋਕ ਆਉਂਦੇ ਆ ਇੱਕ ਤਾਂ ਉਹ ਆ ਜਿਨ੍ਹਾਂ ਨੇ ਕੌਮ ਲਈ ਕੁਛ ਕੀਤਾ ਆ
ਅੱਛਾ
ਉਹਨਾਂ ਨੂੰ ਬੁਲਾਇਆ ਜਾਂਦਾ ਠੀਕ ਹੈ ਦੂਜੇ ਹੁਣ ਅੱਗੇ ਗੱਲ ਉਹਨੂੰ ਕਰਨੀ ਇੱਥੋਂ ਸ਼ੁਰੂ ਕੀਤੀ
ਕਾਰਗੁਜ਼ਾਰੀ ਕਰਦੇ ਆ ਸੇਵਾ ਕਰਦੇ ਆ ਮਾਨ ਸਨਮਾਨ ਦੇਣ ਵਾਸਤੇ ਤੇ ਦੂਸਰਾ ਉਹਨਾਂ ਨੂੰ ਬੁਲਾਇਆ ਜਾਂਦਾ ਜਿਹੜੇ ਰਹਿਤ ਵਿੱਚ ਭੁੱਲ ਕਰਦੇ ਆ ਜਾਂ ਮਰਿਆਦਾ ਦਾ ਉਲੰਘਣ ਕਰਦੇ ਆ ਜਦੋਂ ਉਹਨਾਂ ਸਿੱਖਾਂ ਨੂੰ ਬੁਲਾਇਆ ਜਾਂਦਾ ਹੈ ਜਿਨ੍ਹਾਂ ਨੇ ਕੌਮ ਲਈ ਸੇਵਾ ਕੀਤੀ ਹੈ ਸਨਮਾਨ ਦੇਣਾ ਹੁੰਦਾ ਤੇ ਉਹਨਾਂ ਦਾ ਸਿਰ ਜਿਹੜਾ ਹੈ ਉਹ ਮਾਣ ਦੇ ਨਾਲ ਉੱਚਾ ਹੁੰਦਾ ਪਰ ਜਦੋਂ ਉਹਨਾਂ ਨੂੰ ਸੱਦਿਆ ਜਾਂਦਾ ਹੈ ਜਿਨ੍ਹਾਂ ਨੇ ਰਹਿਤ ਵਿੱਚ ਭੁੱਲ ਕੀਤੀ ਹੁੰਦੀ ਹੈ ਜਾਂ ਮਰਿਆ ਕਰਨ ਵਾਲਿਆਂ ਨੂੰ ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਹੁੰਦਾ ਹੈ ਉਵੇਂ ਉਹਨਾਂ ਸਿੱਖਾਂ ਨੂੰ ਵੀ ਜਿਨ੍ਹਾਂ ਨੂੰ ਕਿਸੇ ਗਲਤੀ ਦੀ ਵਜ੍ਹਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੱਦਿਆ ਜਾਂਦਾ ਹੈ ਉਹਨਾਂ ਨੂੰ ਲੱਜਾ ਮਹਿਸੂਸ ਹੁੰਦੀ ਆ ਔਰ ਹੋਣੀ ਚਾਹੀਦੀ ਵੀ ਹੈ ਪਰ ਤੁਸੀਂ ਕੋਈ ਇਸ ਤਰ੍ਹਾਂ ਦੀ ਲੱਜਾ ਮਹਿਸੂਸ ਨਹੀਂ ਕੀਤੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੱਸੋ
ਮੈਂ ਆਪਣੇ ਆਪ ਨੂੰ ਬਹੁਤ ਮਤਹੀਣਾ ਸਮਝਦਾ ਮੈਂ ਜਾਣੇ ਵਿੱਚ ਮੇਰੇ ਤੋਂ ਗਲਤੀ ਹੋ ਗਈ ਬਹੁਤ ਜ਼ਿਆਦਾ ਮੈਂ ਗੁਰੂ ਦਾ ਸਤਿਕਾਰ ਗੁਰੂ ਘਰ ਦਾ ਸਤਿਕਾਰ ਤੁਹਾਡਾ ਸਤਿਕਾਰ ਸਿੰਘ ਸਭ ਦਾ ਸਤਿਕਾਰ
ਜਾਣੀ ਹੁਣ ਦੇਖੋ
ਗੱਲ ਉਹ ਤਾਂ
ਪਹਿਲਾਂ ਮਾਨਸਿਕ ਦਬਾਅ
ਪਾਤਾ ਜੀ ਤੂੰ ਲੱਜਾ ਮਹਿਸੂਸ ਨਹੀਂ ਕੀਤੀ ਇਹ ਗੱਲ ਕਰਦੇ ਨੇ ਦੇਖੋ
ਤੇਰੇ ਤੋਂ ਤੂੰ ਖੜਾ ਹੋ ਗਿਆ ਜਾਣੀ ਹਾਲਾਂਕਿ ਹੁਣ ਤਾਂ ਕੁਛ ਹੁਣ ਖੜ ਗਿਆ ਉਹਨੂੰ ਕਿਹਾ ਦੋਸ਼ੀ ਇਕੱਲਾ ਖੜਾ ਹੋਵੇ ਇਕੱਲਾ ਖੜ ਗਿਆ
ਹਨਾ
ਹੁਣ ਉਹ ਇਸ਼ਾਰਾ ਉਹਦਾ ਇਸ਼ਾਰਾ ਸੀ ਕੁਛ ਇੱਦਾਂ ਦਾ ਕਹਿ ਹੁਣ ਥੋੜਾ ਜਿਹਾ ਜੇ ਚ ਪੁਜਾਰੀਆਂ ਦੀ ਇੱਜ਼ਤ ਬਣੀ ਜਾਂਦੀ ਠੀਕ ਹੈ ਹੁਣ 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 ਲੱਜਾ ਮਹਿਸੂਸ ਕਰਾਉਣ ਲੱਗੇ ਆ
ਮੈਂ ਸਤਿਕਾਰ ਸਾਡੀ ਜ਼ਿੰਦਗੀ ਚ ਫਰਕ ਨਹੀਂ ਪੈਣ ਦਿੱਤਾ ਨਾ ਪਾਇਆ ਮੈਂ ਗੁਰਸਿੱਖੀ ਚੱਲਦਾ ਹੈ ਪੂਰਨ ਅਮਰ ਪੈਦਾ ਉੱਠਦਾ ਨਿਰਪ੍ਰੇਮ ਕਰਦਾ ਬਾਣੀ ਪੜ੍ਹਦਾ ਪਰ ਇਹ ਲਫ਼ਜ਼ ਮੇਰੇ ਕੋਲ ਉੱਥੇ ਕਹਿ ਗਏ ਮੈਂ ਕਹਿਆ ਜੀ ਕਿਉਂਕਿ ਉਹਨੇ ਸੇਵਾ ਬਹੁਤ ਕੀਤੀ ਮੇਰੇ ਕੋਲ ਸੁਭਾਵਕ ਹੀ ਮੇਰੇ ਮੂੰਹੋਂ ਨਿਕਲ ਗਿਆ ਉਹਨੇ ਲੱਗਿਆ ਮੈਂ ਹੱਥ ਜੋੜ ਕੇ ਬੇਨਤੀ ਕਰ ਕੇ ਮੇਰੇ ਤੋਂ ਗਲਤੀ ਹੋਈ ਆ ਜੋ ਆਪ ਜੀ ਦਾ ਹੁਕਮ ਹੈ ਅਕਾਲ ਤਖ਼ਤ ਅੱਗੇ ਮੇਰਾ ਸਿਰ ਨੀਵਾਂ ਮੇਰੀ ਜ਼ਿੰਦਗੀ ਵੀ ਲੱਗ ਜਾਏ ਮੇਰਾ ਸਿਰ ਵੀ ਲੱਗ ਜਾਏ ਤਾਂ ਮੈਨੂੰ ਕੋਈ ਚਿੰਤਾ ਨਹੀਂ ਇਸ ਗੱਲ ਦੀ ਕਿਉਂਕਿ ਮੈਂ ਗੁਰੂ ਦਾ ਸਿੱਖ ਹਾਂ ਮੈਨੂੰ ਮੇਰੇ ਗੁਰੂ ਦਾ ਸਨਮਾਨ ਮੈਂ ਪਹਿਲੋਂ
ਜਾਣੀ ਹੁਣ ਹੁਣ ਉਹਦੀਆਂ ਗੱਲਾਂ ਨੂੰ ਨੋਟ ਕਰੀ ਜਾਏ ਤੇ ਕਿੰਨਾ ਮਾਨਸਿਕ ਦਬਾਅ ਪਾਉਣਾ ਚਾਹੁੰਦੇ ਆ
ਤਰਸਯੋਗ ਹਾਲਤ ਆ
ਆਮ ਲੋਕਾਂ ਦੇ ਉੱਤੇ ਕਿੰਨਾ ਦਿਲ ਇਹ ਚੀਜ਼ ਨੂੰ ਨਹੀਂ ਟੀਵੀ ਦੇ ਉੱਤੇ ਨਸ਼ਰ ਕੀਤਾ ਜਾਣੀ ਕੋਈ ਲੋਕਲ ਕੋਈ ਨਹੀਂ ਕੀਤਾ
ਬਿਲਕੁਲ
ਠੀਕ ਆ ਸੁਣਿਓ ਅੱਗੇ
ਮੇਰਾ ਕੋਈ ਸਨਮਾਨ ਨਹੀਂ ਮੈਨੂੰ ਚਾਹੀਦਾ ਮੈਂ ਗੁਰੂ ਦਾ ਜਿੰਮੇਦਾਰ ਹਾਂ ਮੇਰੇ ਤੋਂ ਗਲਤੀ ਹੋਈ ਮੈਨੂੰ ਮਾਫ਼ ਕੀਤਾ ਜਾਵੇ ਮੈਂ ਮਾਫ਼ੀ ਮੰਗਦਾ ਅੱਗੇ ਜਿੱਦਾਂ ਤੁਹਾਡਾ ਅਕਾਲ ਤਖ਼ਤ ਦਾ ਹੁਕਮ ਹੋਵੇ ਮੇਰੇ ਵਾਸਤੇ ਛੇਵੇਂ ਪਾਤਸ਼ਾਹ ਖੜੇ ਮੇਰੇ ਸਾਹਮਣੇ ਮੇਰੇ ਪਾਤਸ਼ਾਹ ਅਕਾਲ ਪੁਰਖ ਖੜਾ ਸਨ
ਮੇਰੇ
ਵਾਸਤੇ ਮੈਂ ਅਕਾਲ ਤਖ਼ਤ
ਸ੍ਰੀ ਅਕਾਲ ਆਹ ਕਹਾਉਣਾ ਚਾਹੁੰਦੇ ਹਨ
ਮੈਂ ਤਾਂ ਇਹ ਗੱਲ ਨੂੰ ਸੋਚਦਾ ਵੀ ਇੱਕ ਆਜ਼ਾਦ ਤਬੀਅਤ ਵਾਲੇ ਬੰਦੇ ਨੂੰ ਇੱਥੇ ਲਿਆ ਕੇ ਖੜਾ ਕਰ ਦੋ ਤੇ ਉਹਦੇ ਤੋਂ ਮਤਲਬ ਕਰਵਾਓ ਐਨਾਲਿਸਿਸ ਵੀ ਕੀ ਹੋ ਰਿਹਾ ਮਤਲਬ ਕਿੰਨੀ ਕਿੱਦਾਂ ਦੇਖੂਗਾ ਸਿੱਖਾਂ ਨੂੰ
ਕਹਿੰਦਾ ਗੁਰੂ ਸਾਹਿਬ ਦੀ ਲੜਾਈ ਇਹਨਾਂ ਗੱਲਾਂ ਕਰਕੇ ਸੀ ਫਿਰ ਤੂੰ ਬੰਦਿਆਂ ਨੂੰ ਲੋਕਾਂ ਨੂੰ ਗੁਲਾਮ ਕਿਉਂ ਜਿਹੜੀ ਸਮਾਜਿਕ ਨਾਮ ਬਰਾਬਰੀ ਆ ਤੂੰ ਉਹਨੂੰ ਫੈਲਾਉਣੇ ਵਾਲਾ ਕੌਣ ਹੁੰਦਾ ਆਗੂਆਂ ਦੇ ਮੂਹਰੇ ਸਾਰਿਆਂ ਦੇ ਮੂਹਰੇ ਇਹੀ ਸੀ ਨਾ
ਬਿਲਕੁਲ
ਉਹਨੂੰ ਜੀਣ ਦਾ ਹੱਕ ਦੇ ਤੇ ਹੁਣ ਉਹ ਜਾਣੀ ਜਥੇਦਾਰਾਂ ਨੂੰ ਪੰਜਾਂ ਨੂੰ ਖੜਿਆਂ ਨੂੰ ਦੇਖ ਕੇ ਕਹਿ ਰਿਹਾ ਵੀ ਮੇਰੇ ਲਈ ਮੇਰੇ ਸਾਹਮਣੇ
ਛੇਵੇਂ
ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਖੜੇ ਆ ਹੁਣ ਜਥੇਦਾਰ ਨੂੰ ਏਦਾਂ ਪੇਸ਼ ਕਰਨਾ ਚਾਹੁੰਦੇ ਆ, ਹੁਣ ਲਾਣਤ ਨੀ ਬੰਦੇ ਦੇ ਜੀਣ ਦੇ, ਜੇ ਤੁਸੀਂ ਜੇ ਕੋਈ ਬੰਦਾ ਸਾਨੂੰ ਕਹੇ ਏਦਾਂ ਵੀ ਤੁਹਾਡਾ ਖੋ ਲੈਣਾ, ਤੁਹਾਡੇ ਕੋਲੋਂ ਅਸੀਂ ਆਹ ਖੋ ਲੈਣਾ, ਵੀ ਉਹ ਕਹਿਣ ਵੀ ਤੇਰੇ ਕੋਲੋਂ ਬੋਲਣ ਦਾ ਹੱਕ ਖੋ ਲੈਣਾ, ਜਾਣੀ ਮੈਂ ਕਹਿੰਦਾ ਲੱਖ ਵਰੀ ਤੁਸੀਂ ਏਦਾਂ ਜੀ ਕੇ ਆਪਣਾ ਹੱਕ ਛੱਡ ਦਵੋ, ਤੇ ਇਹਦੇ ਬਰਾਬਰ ਉਹ ਵੀ ਥੋੜਾ ਸਸਤਾ ਸੌਦਾ
ਬਿਲਕੁਲ
ਹੁਣ ਉਹ ਤੁਹਾਨੂੰ ਕਹਿਣ ਪੇ ਤੈਨੂੰ ਤੈਨੂੰ ਦੇਸ਼ ਛੱਡਣਾ ਪੈਣਾ, ਤੇਰੀ ਪ੍ਰੋਪਰਟੀ ਜ਼ਬਤ ਕਰ ਲੈਣੀ ਹੈ ਜਾਨੀ, ਹਾਲਾਂਕਿ ਸਰਕਾਰ ਨਹੀਂ ਹੈਗੀ ਉਹ, ਮੈਂ ਕਹਿੰਦਾ ਜੇ ਮੰਨ ਲਓ ਸਰਕਾਰ ਹੋਵੇ ਤੁਹਾਨੂੰ ਕਹਿਣ ਪੇ ਤੇਰੀ ਪ੍ਰੋਪਰਟੀ ਜ਼ਬਤ ਕਰ ਲੈਣੀ, ਨਹੀਂ ਤਾਂ ਏਦਾਂ ਏਦਾਂ ਕਹਿ ਖੜ ਕੇ ਬੰਦਾ ਕਹਿ ਜਾਣੀ, ਜੇ ਹਿੰਮਤ ਹੋਵੇ ਉਦਾਂ ਤੇ ਮੈਂ ਕਹਿੰਦਾ ਹੋਣੀ ਚਾਹੀਦੀ ਇੰਨੀ ਹਿੰਮਤ, ਬੰਦਾ ਕਹੇ ਕੋਈ ਗੱਲ ਨੀ, ਫਿਰ ਕੀ ਕਰਨਾ ਮੈਂ ਇਹੋ ਜਿਹਾ ਜੀ ਕੇ ਕੀ ਕਰਨਾ, ਮੇਰਾ ਜਿਹੜਾ ਜੀਣਾ ਆ ਜੀਣ ਦੇ ਅਰਥ ਸਵੈ ਮਾਣ ਆ ਨਾ,
ਬਿਲਕੁਲ ਬਿਲਕੁਲ। ਉਹ ਕਿਸੇ ਨੇ ਇੱਕ ਦਿਨ ਇੱਕ ਗੱਲ ਲਿਖੀ ਸੀ, ਕਹਿੰਦੇ ਵੀ ਜੇ ਸੁਕਰਾਤ ਵੀ ਜ਼ਹਿਰ ਦਾ ਪਿਆਲਾ ਨਾ ਪੀਂਦਾ ਤਾਂ ਉਹਨੇ ਮਰ ਜਾਣਾ ਸੀ,
ਅਸਲੀ ਮੌਤ ਉਹ,
ਹਾਂ ਵੀ ਜੇ ਨਾ ਜ਼ਹਿਰ ਪੀਂਦਾ ਤਾਂ ਮਰ ਜਾਣਾ ਸੀ ਉਹਨੇ। ਦੇਖੋ ਏਦਾਂ ਹੀ ਆ, ਮਤਲਬ ਸਾਨੂੰ ਵੀ ਗੁਰੂ ਸਾਹਿਬ ਕਿਤੇ ਨਾ ਕਿਤੇ ਇਹ ਕਹਿ ਰਹੇ ਆ, ਜੇ ਤੁਹਾਡਾ ਸਟੈਂਡ ਨੀ, ਜੇ ਏਦਾਂ ਖੜਨਾ ਤੁਸੀਂ ਬੁਜਲਾ ਵਾਂਗੂ ਭੇਡਾਂ ਵਾਂਗੂ, ਫਿਰ ਤਾਂ ਉਦਾਂ ਹੀ ਮਰੇ ਹੋ ਤੁਸੀਂ, ਲਾਸ਼ਾਂ ਤੁਰੀਆਂ ਫਿਰਦੀਆਂ। ਫਿਰ ਤਾਂ
ਗੱਲ ਕਰਦੀ ਸੀ ਪੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਹੁਣ ਇਹ ਆ ਜੀਵਨ ਦੀ ਪਰਿਭਾਸ਼ਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੱਥੇ ਵੀ ਨਾ ਜਦੋਂ ਕਿਸੇ ਗੱਲ ਦੀ ਪਰਿਭਾਸ਼ਾ ਦਿੱਤੀ ਗਈ ਆ, ਇੱਕ ਵਾਰੀ ਦੇ ਦਿੱਤੀ ਗਈ ਆ, ਮੁੜ ਕੇ ਜਦੋਂ ਹੁਣ ਅੰਧੇ ਦੀ ਗੱਲ ਕੀਤੀ ਆ ਪੇ ਅੰਧੇ ਸਹੀ ਅੰਧੇ ਸੇ ਨਾ ਆਖੀਅਨ ਜਿਨ ਮੁੱਖ ਲੋੜ ਨਾ ਹੈ,
ਠੀਕ
ਠੀਕ ਆ, ਏਦਾਂ ਏਦਾਂ ਮੈਨੂੰ ਪੂਰਾ ਯਾਦ ਨਹੀਂ ਆ ਰਿਹਾ ਜਾਣੀ, ਪੇ ਅੰਧੇ ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ, ਜਿਨ੍ਹਾਂ ਦੀਆਂ ਅੱਖਾਂ ਤੇ ਚਿਹਰੇ ਤੇ ਅੱਖਾਂ ਅੱਖਾਂ ਚ ਨਿਗਾਹ ਨੀ, ਉਹਨਾਂ ਨੂੰ ਅੰਨੇ ਨਾ ਕਹੀਏ ਆਪਾਂ, ਅੰਨੇ ਤਾਂ ਉਹ ਆ ਜਿਹੜੇ ਖਸਮ ਤੋਂ ਕੁੱਤ ਚੁੱਕੇ ਆ, ਉਹਨੂੰ ਵਿਛੜ ਚੁੱਕੇ, ਭੁਲਾ ਚੁੱਕੇ,
ਮੰਕਰ ਹੋ ਗਏ।
ਹੁਣ ਉਹ ਅੰਨੇ ਦੀ ਜਦੋਂ ਵੀ ਗੁਰਬਾਣੀ ਦੇ ਵਿੱਚ ਗਾਹਾਂ ਅੰਨਾ ਸ਼ਬਦ ਆਊਗਾ ਨਾ, ਉਹਨੂੰ ਕਿਹਾ ਗਿਆ ਉਹ, ਠੀਕ ਹੈ, ਹੁਣ ਇੱਦਾਂ ਹੀ ਜੀਣ ਦੀ ਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਹੁਣ ਸੋਏ ਜਿਹੜਾ ਉਹ ਇੱਕ ਓਂਕਾਰ ਆ, ਇੱਕ ਓਂਕਾਰ ਦੇ ਅਰਥ ਸਾਨੂੰ ਪਤਾ ਵੀ ਅੰਦਰ ਕਿੱਦਾਂ ਦਾ ਹੋਣਾ ਚਾਹੀਦਾ, ਸਵੈ ਮਾਣਨਾ ਭਰਿਆ ਆ,
ਬਿਲਕੁਲ
ਠੀਕ ਆ, ਆਪਣੇ ਆਪ ਦੇ ਵਿੱਚ ਅਣਖਣਾ ਭਰਪੂਰ ਖੁਦ ਮੁਖਤਿਆਰੀ ਵਾਲਾ ਅੰਦਰ ਜਿਹੜਾ, ਠੀਕ ਆ, ਜਿਹਦੇ ਅੰਦਰ ਉਹ ਆ ਸਾਰਾ ਕੁਛ ਉਹ ਜੀਂਦਾ ਆ, ਨਾਨਕ ਅਵਰ ਨਾ ਜੀਵੈ, ਜੇ ਜੀਵੈ ਪਤ ਲੱਥੀ ਜਾਏ,
ਉੱਥੇ ਉਹ ਅਰਥ ਬਣਦਾ,
ਜੇ ਜੀਂਦਾ ਆ ਨਾ ਉਹ ਇਹਦੇ ਬਾਵਜੂਦ ਜਾਣੀ, ਠੀਕ ਆ, ਅੰਦਰ ਹੈ ਨੀ ਉਹ, ਫਿਰ ਜੀਣ ਦੀ ਕੋਸ਼ਿਸ਼ ਕਰਦਾ ਆ, ਫਿਰ ਪਤ ਨੀ ਰਹਿੰਦੀ
ਉਹਦੇ,
ਉਹਦੇ ਲਈ ਫਿਰ ਸਭ ਹਰਾਮ ਜੇ ਤਾਂ ਕੁਛ ਖਾਏ, ਜੋ ਵੀ ਖਾਊਗਾ ਹਰਾਮ ਆ, ਹੁਣ ਉਹ ਪਰਿਭਾਸ਼ਾ ਦੇ ਉੱਤੇ ਲਾ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਪਰਖ ਕੇ ਦੇਖ ਲਓ,
ਬਿਲਕੁਲ
ਠੀਕ ਹੈ, ਹਾਂ ਸੁਣ ਲਓ, ਦੋ ਮਿੰਟ ਹੋ ਗਏ,
ਬੜੀ ਦੁਨੀਆਂ ਮੈਨੂੰ ਰੋਕਦੀ ਸੀ, ਮੈਂ ਕਹਿੰਦੀ ਮੈਂ ਮਰ ਵੀ ਜਾਵਾਂ ਮੈਂ ਤਾਂ ਵੀ ਜਾਣਾ, ਮੈਂ ਕਿਸੇ ਕੀਮਤ ਤੇ ਨਹੀਂ ਕੁਛ ਛੱਡ ਸਕਦਾ, ਗਲਤੀ ਮੇਰੇ ਹੋਈ ਆ, ਅਣਜਾਣੇ ਚ ਹੋ ਗਈ, ਮੈਂ ਭਾਵੁਕ ਹੋ ਕੇ ਕਹਿ ਗਿਆ, ਨਹੀਂ ਸੀ ਕਹਿਣੇ ਚਾਹੀਦੇ ਮੈਨੂੰ, ਇਸ ਕਰਕੇ ਮੈਂ ਮਾਫ਼ੀ ਮੰਗਦਾ, ਸੰਗਤ ਦੇ ਵਿੱਚ ਹੱਥ ਜੋੜ ਕੇ ਦੋਵੇਂ ਹੱਥ ਸਿਰ ਨਵਾ ਕੇ ਸਿਰ ਸਜਦਾ ਕਰਕੇ ਮੈਂ ਆਪਣੇ ਬਹੁਤ ਸ਼ਰਮਸਾਰ ਸਮਝਦਾ, ਮੈਂ ਆਪਣੀ ਬਹੁਤ ਮਹਿਸੂਸ ਕਰਦਾ ਕਿ ਮੇਰੇ ਕੋਲ ਗਲਤੀ ਕਿਉਂ ਹੋਈ ਆ, ਤੁਸੀਂ ਬਖਸ਼ਣਹਾਰ ਹੋ, ਬਖਸ਼ਦਾ ਵੀ ਗੁਰੂ ਹੀ ਆ, ਬਖਸ਼ ਤਾਂ ਬਖਸ਼ਣਹਾਰ ਆ, ਅਸੀਂ ਭੁੱਲਣਾ ਹਾਰ, ਤੁਸੀਂ ਬਖਸ਼ਿਸ਼ ਕਿਉਂ ਬਖਸ਼ਣ,
ਚਲੋ। ਹੁਣ ਇੱਕ ਚੀਜ਼ ਬੇਨਤੀ ਆ ਸਾਰਿਆਂ ਨੂੰ, ਇਸ ਵੀਡੀਓ ਨੂੰ ਨਾ ਤੁਸੀਂ ਸੁਣ ਕੇ, ਜਿਹੜਾ ਰਾਧਾ ਸਵਾਮੀਆਂ ਦਾ ਕਲਚਰ ਆ, ਉਹਨਾਂ ਦਾ ਇੱਕ ਸੈਕਟ ਆ ਜਿਹੜਾ ਜਿੱਦਾਂ ਉਹ ਕੰਮ ਕਰਦਾ, ਜੇ ਕਿਸੇ ਨੂੰ ਪਤਾ ਹੋਵੇ ਉਹਨੂੰ ਦੇਖਿਓ, ਕੰਪੈਰੇਟਿਵਲੀ ਨਿਰੰਕਾਰੀਆਂ ਨੂੰ ਦੇਖਿਓ, ਅਸੂਤੋਸ਼ ਨੂੰ ਦੇਖਿਓ, ਸੌਦੇ ਵਾਲੇ ਨੂੰ ਦੇਖਿਓ, ਠੀਕ ਆ, ਫਿਰ ਸੋਚਿਓ ਵੀ ਜਿਹੜੇ ਸਾਡੇ ਬੰਦੇ ਸੌਦੇ ਵਾਲੇ ਦੇ ਵਿੱਚ, ਜਾਂ ਸੌਦੇ ਵਾਲੇ ਦਾ ਤਾਂ ਮੈਨੂੰ ਪਤਾ ਹੈ ਨਾ, ਉਹਦੀਆਂ ਵੀਡੀਓ ਬਹੁਤ ਪਈਆਂ, ਵੀ ਉਹ ਵੱਡੇ ਸਾਰੀ ਥਾਂ ਦੇ ਉੱਤੇ ਬੈਠਾ ਹੁੰਦਾ
ਹਨਾ,
ਤੇ ਮੂਹਰੇ ਜਾ ਕੇ
ਲੱਗੇ ਹੁੰਦੇ
ਜਿਹੜੇ ਉਹ ਸਿਫਤ ਕਰਨ ਲੱਗੇ ਹੁੰਦੇ, ਵੀ ਇੱਦਾਂ ਰਾਧਾ ਸਵਾਮੀਆਂ ਦੇ ਨਿਰੰਕਾਰੀਆਂ ਦੇ ਸਾਰਿਆਂ ਨੂੰ ਦੇਖ ਕੇ, ਵੀ ਉਹਨਾਂ ਦੇ ਜਿਹੜਾ ਉਹਨਾਂ ਦਾ ਹੈਡ ਆ ਉਹਦੇ ਮੂਹਰੇ ਕਿੱਦਾਂ ਬੰਦਾ ਆਪਣੇ ਆਪ ਨੂੰ ਪੇਸ਼ ਕਰਦਾ ਹੈ, ਕਿੱਦਾਂ ਦਾ ਰਿਸ਼ਤਾ ਹੈ ਉਹਨਾਂ ਦਾ ਹਨਾ, ਉਹਨੂੰ ਦੇਖ ਕੇ ਇਹਦੇ ਨਾਲ ਕੰਪੇਅਰ ਕਰ ਲਿਓ, ਫਿਰ ਦੇਖਿਓ ਵੀ ਜਿਹੜੇ ਸਾਡੇ ਬੰਦੇ ਉਹਨਾਂ ਚ ਦੋਸ਼ ਕੱਢ ਰਹੇ ਆ ਕਿ ਇਹਨਾਂ ਨੂੰ ਦੋਸ਼ ਕੱਢਣ ਦਾ ਹੱਕ ਹੈ, ਇੱਥੇ ਗੁਰੂ ਗ੍ਰੰਥ ਸਾਹਿਬ ਦੇ ਆ ਜਿਹੜਾ ਸਿਸਟਮ ਆ ਸਾਡਾ ਅਕਾਲ ਤਖ਼ਤ ਦਾ ਬਣਿਆ ਹੋਇਆ, ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਥਾਂ ਕਿਹੜੀ ਆ, ਇਹਨਾਂ ਦੀ ਜਵਾਨ ਨੀ ਫੁੱਟਦੀ, ਸੜਦੀ ਨੀ ਜਵਾਨ ਇਹਨਾਂ ਦੀ, ਜਦੋਂ ਇਹ ਕਹਿੰਦੇ ਆ ਉਹ ਜਿਹੜੇ ਮੁਰਦੇ ਪੰਜ ਲਾਸ਼ਾਂ ਪੰਜ ਜਿਹੜੀਆਂ ਇਹ ਜਿਹੜੇ ਜਿਹਨਾਂ ਨੂੰ ਜਥੇਦਾਰ ਕਹਿੰਦੇ ਆ, ਇਹ ਇੱਦਾਂ ਦੀਆਂ ਲਾਸ਼ਾਂ ਤਾਂ ਸ਼ਮਸ਼ਾਨ ਘਾਟ ਚਾਹੀਦੀਆਂ, ਉਹ ਵੀ ਇੱਦਾਂ ਪਈਆਂ ਨਾ ਹੋਣ, ਸੜੀਆਂ ਹੋਣ, ਥਾਂ ਹੋਵੇ ਪਈ ਇੱਥੇ ਇੱਥੇ ਸੀ ਲਾਸ਼ ਰੱਖੀ ਉਹ ਇਹਨਾਂ ਲਈ ਥਾਂ। ਇਹ ਤਾਂ ਮਰੀਆਂ ਜ਼ਮੀਰਾਂ ਵਾਲੇ ਲੋਕ ਆ, ਕਿੱਥੇ ਸਾਡੇ ਸਿਰਾਂ ਤੇ ਬਹਿ ਗਏ ਆ ਕੇ। ਹੁਣ ਫੈਸਲਾ ਕਰ ਲਿਓ ਭਾਈ, ਟਕਸਾਲ ਦੀਆਂ ਗੱਲਾਂ ਮੰਨ ਕੇ, ਇਹਨਾਂ ਪਸ਼ੂਆਂ ਦੀਆਂ ਭਿੰਡਰਾਂ ਵਾਲੇ ਦੇ ਡਰਾਵੇ ਲੈ ਕੇ ਇਹਨਾਂ ਡੰਗਰਾਂ ਦੇ ਬਸ ਪੈਣਾ ਤੁਸੀਂ, ਜਾਂ ਕੋਈ ਆਜ਼ਾਦੀ ਵਾਲਾ ਜੀਵਨ ਜੀਣਾ? ਠੀਕ ਆ, ਕੁਛ ਨਹੀਂ ਹੈਗਾ ਇਹਨਾਂ ਦੇ ਕੋਲ, ਕੁਛ ਨਹੀਂ ਵਿਗਾੜ ਸਕਦੇ। ਮੈਨੂੰ ਦੋਹਾਂ ਗਰੁੱਪਾਂ ਦੇ ਜਥੇਦਾਰਾਂ ਨੇ ਛੇਕਿਆ ਹੋਇਆ ਆ, ਐਸੀ ਤੈਸੀ ਇਹਨਾਂ ਦੀ, ਇਹਨਾਂ ਦੇ ਬਾਪ ਦਾ ਬਾਪ ਗਾਹਾਂ ਹੋਰ 10 ਬਣਾ ਲੈਣ, ਜਾਣੀ ਜਿਹੜਾ ਕਾਨੂੰਨ ਸਾਡੇ ਤੇ ਲਾਉਣਾ ਲਾ ਲੈਣ। ਦੁਨੀਆਂ ਦੀ ਕੋਈ ਐਸੀ ਅਦਾਲਤ ਨਹੀਂ ਜਿਹਦੇ ਵਿੱਚ ਅਸੀਂ ਚੈਲੰਜ ਨਹੀਂ ਕਰਾਂਗੇ ਇਹਨੂੰ, ਜਿੱਥੇ ਮਰਜ਼ੀ ਲੈ ਜਾਣ ਸਾਨੂੰ। ਇਹ ਮਾਣਹਾਨੀ ਦੇ ਦਾਅਵੇ ਦੀਆਂ ਗੱਲਾਂ ਕਰਦੇ, ਜੋ ਮਰਜ਼ੀ ਕਰ ਲੈਣ ਇਹ। ਜੇ ਨਹੀਂ ਬਣਿਓ ਕਾਨੂੰਨ ਨਾ ਦੁਨੀਆਂ ਦੇ ਵਿੱਚ, ਤਾਂ ਬਣਨਗੇ ਉਹ। ਜੇ ਸੰਵਿਧਾਨ ਕੋਰਟ ਚੜਾਊਗਾ ਤਾਂ ਸੰਵਿਧਾਨ ਬਦਲਣਗੇ। ਹਿੰਮਤ ਚਾਹੀਦੀ ਹੈ, ਆਪਾਂ ਸਟੈਂਡ ਲਈਏ ਇਹਨਾਂ ਪਸ਼ੂਆਂ ਦੇ ਨਾਲ, ਪਸ਼ੂ ਹੋ ਕੇ ਜੀਣ ਦੇ ਨਾਲੋਂ। ਉਹ ਤੋਂ ਤਾਂ ਲਾਹਣਤ ਆ ਸਾਡੀ ਇਹ ਜ਼ਿੰਦਗੀ ਦੇ ਲਾਹਣਤ ਆ, ਅਤੇ ਸਾਨੂੰ ਲੈ ਕੇ ਆ ਟਕਸਾਲੀ ਲਾਣਾ ਜਿਹੜਾ ਸਾਰਾ ਆ, ਇਹ ਘੇਰ ਘੇਰ ਕੇ, ਜਿੱਦਾਂ ਕੁੱਤੇ ਨਹੀਂ ਰੱਖੇ ਹੁੰਦੇ ਆਜੜੀਆਂ ਨੇ, ਉਹ ਘੇਰ ਘੇਰ ਕੇ ਲਿਜਾ ਕੇ ਫਿਰ ਉੱਥੇ ਲੈ ਕੇ ਜਾਂਦੇ ਯਾਰ, ਬਾੜੇ ਦੇ ਅੰਦਰ ਬਾੜ ਰਿਹਾ ਸਾਨੂੰ ਹੱਕ ਕੇ। ਠੀਕ ਆ, ਉੱਥੇ ਫਿਰ ਕਸਾਈ ਆਉਂਦੇ ਆ, ਉੱਥੇ ਉੱਨ ਲਾਉਣੇ ਵਾਲੇ ਆਉਂਦੇ ਆ, ਉੱਥੇ ਦੁੱਧ ਚੋਣੇ ਵਾਲੇ ਆਉਂਦੇ ਆ, ਉੱਥੇ ਮੀਟ ਦੇ ਗਾਹਕ ਆਉਂਦੇ ਆ, ਉਹ ਫਿਰ ਮੁੱਲ ਪਾਉਂਦੇ ਆ, ਉਹ ਲਿਜਾਂਦੇ ਖਰੀਦ ਕੇ ਫਿਰ ਮੰਡੀ ਦੇ ਵਿੱਚ ਵੇਚਦੇ ਆ। ਜਾਣੀ ਸਾਨੂੰ ਪਸ਼ੂਆਂ ਵਾਂਗ ਸਾਡੇ ਨਾਲ ਟ੍ਰੀਟ ਕਰ ਰਹੇ ਆ। ਜੇ 21ਵੀਂ ਸਦੀ ਚ ਆ ਕੇ ਵੀ ਸਾਡੇ ਜਥੇਦਾਰਾਂ ਨੇ ਇਸ ਤਰੀਕੇ ਨਾਲ ਬੰਦੇ ਨੂੰ, ਕਿਸੇ ਨੂੰ ਮੁਰਦੇ ਨੂੰ ਮੂਹਰੇ ਖੜਾ ਕਰਕੇ ਗੁਲਾਮ ਬਣਾ ਕੇ ਉਹਨੂੰ, ਉਹਦੇ ਕੋਲੋਂ ਇਹ ਕਹਾਉਣਾ ਵੀ ਮੇਰੇ ਲਈ ਸਾਕਸ਼ਾਤ ਗੁਰੂ ਹਰਗੋਬਿੰਦ ਆ, ਸੜਜਾ ਜਵਾਨ ਜਥੇਦਾਰਾਂ ਦੀ ਅਤੇ ਉਹਨਾਂ ਦੀ, ਕਿਸੇ ਦੇ ਮੂੰਹੋਂ ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ ਨਹੀਂ ਨਿਕਲੀ। ਕੀ ਗੁਰੂ ਗ੍ਰੰਥ ਸਾਹਿਬ ਆਗਿਆ ਦਿੰਦੇ ਆ ਇਸ ਗੱਲ ਦੀ? ਕਿੱਥੋਂ ਵਿਧਾਨ ਆ ਗਿਆ ਇਹ ਅਕਾਲ ਤਖਤ ਦੇ ਉੱਤੇ ਇਸ ਤਰੀਕੇ ਨਾਲ ਪੇਸ਼ ਹੋਣੇ ਦਾ? ਛੇਵੇਂ ਪਾਤਸ਼ਾਹ ਦੇ ਵੇਲੇ ਤਾਂ ਅਕਾਲ ਤਖਤ ਥੇ ਹੀ ਨਹੀਂ ਸੀ, ਬਿਲਡਿੰਗ ਬਣੀ ਕਦੋਂ ਅਕਾਲ ਤਖਤ ਦੀ? ਜਿਹੜਾ ਹਰਪ੍ਰੀਤ ਹੈ ਜਥੇਦਾਰ, PhD ਕੀਤੀ ਉਹ ਆ, PhD ਕਰ ਰਿਹਾ ਜੇ ਕੀਤੀ ਉਹ ਆਪਣੇ। ਠੀਕ, ਇਹਨਾਂ ਦਾ ਇਹ ਹਾਲ ਆ, ਅਤੇ ਜਿਹੜੇ ਟਕਸਾਲ 'ਚੋਂ ਪੜ੍ਹ ਪੜ੍ਹ ਕੇ ਗਏ ਉਹ ਆ, ਜਿਹੜੇ ਦੋ ਚਾਰ ਚਾਰ ਕਲਾਸਾਂ ਪੜ੍ਹੇ, ਉਹ ਧੂਫ ਬੱਤੀ ਦਿੰਦੇ ਕਰਦੇ, ਉੱਥੇ ਜਾ ਕੇ ਬਾਹਾਂ ਮਾਂਜਦੇ, ਇੱਕ ਦੂਜੇ ਦੇ ਕਛਹਿਰੇ ਧੋਂਦੇ, ਜਾਣੀ ਵਾਂਗ ਦੇ ਵਗਾਉਂਦੇ, ਆਪਣੇ 10 ਮੁਰਾਂ ਦੀ ਸੰਥਿਆ ਲੈਂਦੇ, ਜਾ ਕੇ ਬਣ ਗਿਆ ਹੈੱਡ ਗ੍ਰੰਥੀ, ਉਹਨਾਂ ਦੀ ਕੀ ਹਾਲਤ ਆ? ਜਾਣੀ ਕੀ ਕਰਨਾ ਤੁਸੀਂ ਇਹੋ ਜਿਹਾ? ਤਾਂ ਬੰਦਾ ਦੋਸਤ ਨੂੰ, ਲੋਕਾਂ ਨੇ ਕੁੱਤੇ ਰੱਖੇ, ਉਹ ਕੁੱਤਿਆਂ ਦੀਆਂ ਨਸਲਾਂ ਨੂੰ ਵੀ ਉਹ ਕਹਿੰਦੇ ਇੰਟੈਲੀਜੈਂਟ ਹੋਵੇ, ਥੋੜ੍ਹਾ ਜਿਹਾ ਸਮਝਣ ਵਾਲਾ ਤਾਂ ਹੋਵੇ। ਫਿਲਮ ਨਹੀਂ ਬੰਦਾ ਬੋਰਿੰਗ ਦੇਖਦਾ, ਜਾਣੀ ਬਲਜਿੰਦਰ ਹੁਣੀ ਸਲਮਾਨ ਖਾਨ ਦੀ ਫਿਲਮ ਨਹੀਂ ਦੇਖਦੇ, ਕਹਿੰਦੇ ਜਬਲੀਆਂ ਮਾਰੀ ਜਾਂਦਾ, $15 ਲਾਉਣੇ ਕਾਹਦੇ ਲਈ? ਹੁਣ ਕੀ ਤੁਸੀਂ ਗਾਣਾ ਨਹੀਂ ਬੰਦਾ ਸੁਣਦਾ, ਕਹਿੰਦਾ ਇਹਦਾ ਕੀ ਗਾਣਾ ਸੁਣਨਾ ਯਾਰ, ਇਹਦੀ ਨਾ ਇਹਦੀ ਸ਼ਕਲ ਨਾ ਅਕਲ, ਗੱਲ ਕੋਈ ਵਜਨ ਤਾਂ ਹੋਵੇ ਗੱਲ ਦੇ ਵਿੱਚ। ਅਸੀਂ ਜਥੇਦਾਰ, ਅਸੀਂ ਹੈੱਡ ਮੰਨ ਕੇ ਬੈਠੇ ਇਹਨਾਂ ਨੂੰ, ਨਹੀਂ ਨਹੀਂ ਸਾਡਾ ਲੈਣਾ ਦੇਣਾ ਕੋਈ ਵੀ ਅਕਾਲ ਤਖਤ ਦੇ ਨਾਲ। ਇੱਕ ਵਾਰੀ ਨਹੀਂ 100 ਵਾਰੀ ਕਹਿ ਚੁੱਕੇ ਹਾਂ, ਗੁਰੂ ਸਾਹਿਬ ਨੇ ਨਹੀਂ ਬਣਾਇਆ ਅਕਾਲ ਤਖਤ ਇੱਦਾਂ ਦਾ, ਕੋਈ ਵਿਧਾਨ ਨਹੀਂ ਸੀ, ਨਾ ਗੁਰੂ ਗ੍ਰੰਥ ਸਾਹਿਬ ਦਾ ਵਿਧਾਨ ਆ, ਨਾ 10 ਪਾਤਸ਼ਾਹੀਆਂ ਦਾ ਵਿਧਾਨ ਆ। ਤੁਸੀਂ ਗੁਲਾਮ ਬਣਾ ਕੇ ਰੱਖਣ ਲਈ, ਸਾਨੂੰ ਪਸ਼ੂਆਂ ਵਾਂਗ ਟ੍ਰੀਟ ਕਰਨ ਦੇ ਲਈ, ਮੰਡੀ ਦੇ ਵਿੱਚ ਵੇਚਣ ਲਈ, ਸਾਡੀ ਕੀਮਤ ਪਾਉਣ ਦੇ ਲਈ, ਸਾਨੂੰ ਵਰਤਣ ਲਈ, ਸਾਡੇ 'ਚੋਂ ਲਾਹਾ ਲੈਣ ਲਈ, ਆਪਣਾ ਕੰਮ ਕੱਢਣ ਲਈ, ਸਾਡੀ ਦੁਰਵਰਤੋਂ ਕਰਨ ਲਈ, ਇਹ ਇੱਕ ਢਾਂਚਾ ਬਣਾ ਕੇ ਸਾਡੇ ਮੂਹਰੇ ਖੜਾ ਕੀਤਾ, ਜਿਹਦੇ ਵਿੱਚ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਚਾਹੇ ਉਹ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਦੇ ਰਾਹੀਂ ਤੁਸੀਂ ਜੋ, ਚਾਹੇ ਸੰਤੋਖ ਸਿੰਘ ਵਰਗੇ ਦੇ ਗ੍ਰੰਥਾਂ ਦਾ ਆਇਆ, ਚਾਹੇ ਗੁਰਬਿਲਾਸ ਪਾਤਸ਼ਾਹ ਛੇਵੀਂ ਆ, ਜਾਂ ਅੱਜ ਦਾ ਤੁਹਾਡਾ ਆ ਬ੍ਰਹਮ ਗਿਆਨੀਆਂ ਦਾ ਲਾਣਾ ਜਿਹੜਾ ਸਾਰਾ ਆਇਆ, ਰਹਿੰਦੀ ਖੁੰਦੀ ਕਸਰ। ਸਭ ਤੋਂ ਵੱਡਾ ਧੋਖਾ ਸਾਡੇ ਨਾਲ ਜਿਹੜਾ ਇਸ ਸਦੀ ਦਾ ਹੋਇਆ, ਉਹ ਹੋਇਆ ਆ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਬ੍ਰਹਮ ਗਿਆਨੀ ਬਣਾ ਕੇ ਸਾਡੇ ਉੱਤੇ ਪੇਸ਼ ਕੀਤਾ ਗਿਆ ਆ। ਠੀਕ ਆ, ਉਹਨੂੰ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ, ਉਹਨੂੰ ਲਾਹ ਕੇ ਸੁੱਟਣਾ ਬਹੁਤ ਜ਼ਰੂਰੀ ਆ। ਔਰ ਅਸੀਂ ਇੱਦਾਂ ਨਹੀਂ ਅਸੀਂ ਕਹਿੰਦੇ ਵੀ ਉਹ ਬਿਨਾਂ ਦਲੀਲ ਤੋਂ ਅਸੀਂ ਗੱਲ ਕਰਦੇ, ਅਸੀਂ ਚਾਹੁੰਦੇ ਹਾਂ ਜਿਹੜੇ ਬੰਦੇ ਟਕਸਾਲ ਦੇ ਜਾਂ ਸੰਘਰਸ਼ ਦੇ ਖਾਲਿਸਤਾਨ ਦੇ ਭਿੰਡਰਾਂ ਵਾਲੇ ਦੇ ਹੱਕ ਵਿੱਚ ਖੜੇ ਆ, ਉਹਨਾਂ ਦੇ ਹੱਕ ਵਿੱਚ ਕੋਈ ਦਲੀਲ ਦੇਣ, ਉਹਨਾਂ ਦੀ ਵਡਿਆਈ ਦੱਸਣ ਕੀ ਆ, ਉਸ ਵਡਿਆਈ ਨੂੰ ਆਪਾਂ ਵਿਚਾਰੀਏ ਵੀ ਕੀ ਵਡਿਆਈ ਹੈ। ਤੁਹਾਡੇ ਸਾਹਮਣੇ ਤੁਸੀਂ ਸੁਣ ਲਿਆ ਜਦੋਂ ਅਵਤਾਰ ਸਿੰਘ ਕਹਿ ਰਿਹਾ ਵੀ ਮੇਰੇ ਲਈ ਛੇਵੇਂ ਪਾਤਸ਼ਾਹ ਖੜੇ, ਗੁਰੂ ਹਰਗੋਬਿੰਦ ਖੜੇ ਆ, ਕੀ ਸੱਚ ਆ ਇਹ? ਔਕਾਤ ਹੈ ਉਹਨਾਂ ਦੀ ਨਹੀਂ? ਕੀ ਗੁਰੂ ਹਰਗੋਬਿੰਦ ਪਾਤਸ਼ਾਹ ਇੱਦਾਂ ਖੜੇ ਕਰਦੇ ਹੋਣਗੇ ਸਿੱਖਾਂ ਨੂੰ ਕਿ ਉਹ ਹੱਕ ਨਾ ਦਿੰਦੇ ਹੋਣਗੇ ਵੀ ਤੂੰ ਤੂੰ ਜੇ ਕਿਸੇ ਹੋਰ ਦੀ ਵਡਿਆਈ ਕਰਨੀ ਤਾਂ ਕਰ ਲਾ, ਇੱਦਾਂ ਦੇਖਦੇ ਹੋਣਗੇ ਉਹ ਵੀ ਤੂੰ ਕੀ ਉਹ ਰਿਸ਼ਤਾ ਕੀ ਆ ਸਿੱਖ ਦਾ ਕਿਸੇ ਦੇ ਨਾਲ? ਮੈਂ ਇਹੀ ਗੱਲ ਕਹਿ ਦਿੱਤੀ ਸੀ ਨਾ, ਮੈਂ ਕਿਹਾ ਵੀ ਜੇ ਸਾਡੇ ਸਾਡੇ ਬੱਚੇ ਆ ਆਪਣੀ ਮਰਜ਼ੀ ਨਾਲ, ਵੀ ਸਾਡੇ 'ਚ ਤਾਂ ਇੰਨੀ ਹਿੰਮਤ ਹੋਣੀ ਚਾਹੀਦੀ ਆ, ਜੇ ਸਾਡੀ ਪਤਨੀ ਦੇ ਵੀ ਕਿਸੇ ਹੋਰ ਨਾਲ ਰਿਸ਼ਤਾ ਬਣਦਾ ਆ, ਸੰਬੰਧ ਬਣਦਾ ਆ, ਤੇ ਅਸੀਂ ਬਿਲਕੁਲ ਨਿਸ਼ੰਗ ਹੋ ਕੇ ਕਹਿ ਦਈਏ ਵੀ ਠੀਕ ਆ ਭਾਈ ਤੂੰ ਜਾ, ਠੀਕ ਆ, ਅਸੀਂ ਡਿਵੋਰਸ ਦੇ ਦਈਏ, ਆਪਣੀ ਜ਼ਿੰਦਗੀ ਤੇ ਸਾਡੀ ਤੇ ਕਲੰਕ ਨਾ ਲੱਗੇ। ਉਸ ਸੰਦਰਭ ਦੇ ਵਿੱਚ ਇਹ ਗੱਲ ਆਈ ਸੀ ਵੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਜਿਹੜਾ ਪ੍ਰਚਾਰ ਗੁਰੂ ਸਾਹਿਬ ਕਰਦੇ ਆ ਉਹਦੇ ਉਲਟ ਉਹ ਨੰਗਾ ਰਹਿ ਕੇ ਸਵਾਹ ਮੜ ਕੇ ਬ੍ਰਹਮਚਾਰੀ ਹੋ ਕੇ, ਗੁਰੂ ਸਾਹਿਬ ਕਹਿੰਦੇ ਵਿਆਹ ਕਰਾਉਣਾ ਮੈਂ, ਗ੍ਰਸਥ ਜਿਹੜੀ ਆ ਜ਼ਰੂਰੀ ਆ, ਉਹ ਕਹਿੰਦਾ ਮੈਂ ਨਹੀਂ ਮੈਂ ਬ੍ਰਹਮਚਾਰੀ ਰਿਹਾ, ਉਸ ਰਾਹ ਤੇ ਤੁਰਿਆ ਤੇ ਗੁਰੂ ਸਾਹਿਬ ਨੂੰ ਕੋਈ ਫਰਕ ਨਹੀਂ ਪਿਆ, ਹਨਾ। ਫਿਰ ਮੈਂ ਸਵਾਲ ਕੀਤਾ ਸੀ ਵੀ ਜੇ ਸ਼੍ਰੀ ਚੰਦ ਦੀ ਜਗ੍ਹਾ ਗੁਰੂ ਸਾਹਿਬ ਦੇ ਘਰ ਲੜਕੀ ਪੈਦਾ ਹੁੰਦੀ,
ਕੋਈ ਫਰਕ
ਜੇ ਉਹ ਲੜਕੀ ਆਪਣੀ ਮਰਜ਼ੀ ਨਾਲ ਜੀਵਨ ਜੀਣਾ ਜੀਂਦੀ ਚਾਹੁੰਦੀ ਤਾਂ ਕੀ ਗੁਰੂ ਨਾਨਕ ਦੇਵ ਜੀ ਨੂੰ ਫਰਕ ਪੈ ਜਾਂਦਾ ਕੋਈ?
ਨਹੀਂ,
ਨਹੀਂ ਨਾ,
ਸਵਾਲ ਹੀ ਨਹੀਂ ਪੈਦਾ ਹੁੰਦਾ।
ਬਸ ਆ ਆ ਆ ਸਮਝਣ ਦੀ ਲੋੜ ਆ, ਠੀਕ ਹੈ। ਨਹੀਂ ਤਾਂ ਇਹਨਾਂ ਨੇ ਇਹ ਜਾਣੀ ਇਹ ਜਿਹੜਾ ਪਟਾ ਹੈ ਨਾ ਇਹਨਾਂ ਨੇ ਸਾਡੇ ਗਲ ਦੇ ਵਿੱਚ ਪਾਇਆ, ਜਿਹੜੀ ਬੁੱਧੀ ਪਾਈ ਉਹ ਆ ਹਮੇਸ਼ਾ ਲਈ ਸਾਨੂੰ ਨੂੜ ਕੇ ਰੱਖ ਦੇਣਾ।
ਬਿਲਕੁਲ
ਠੀਕ ਹੈ ਜੀ, ਆਪਾਂ ਬ੍ਰੇਕ ਲੈ ਲਈਏ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ। ਉਹ ਤੋਂ ਬਾਅਦ ਜੀਤੇ ਵਾਲੀ ਵੀਡੀਓ ਜਿਹੜੀ ਆ ਇੱਕ, ਅਸੀਂ ਉਹਦੇ ਵਿੱਚ ਬਹੁਤ ਗੱਲਾਂ ਵੀ ਕੀਤੀਆਂ ਆ ਨਿਰੰਕਾਰੀਆਂ ਦੇ ਸੰਬੰਧ, ਪਿੰਡਰਾਲਿਆਂ ਦੇ ਸੰਬੰਧ ਵਿੱਚ ਜਿਹੜੀਆਂ ਜਿਹੜੀਆਂ ਗੱਲਾਂ ਜਿਹੜੀਆਂ ਜਿਹੜੀਆਂ ਦਲੀਲਾਂ ਦੇ ਕੋਲ ਸੀਆਂ ਉਹ ਦਿੱਤੀਆਂ ਨਹੀਂ। ਪਤਾ ਨਹੀਂ ਇਹ ਆਪਣੇ ਆਪ ਦੇ ਵਿੱਚ ਕਿੰਨੇ ਕੁ ਅਥੈਂਟਿਕ ਆ, ਟਕਸਾਲ ਦੇ ਜ਼ਿੰਮੇਵਾਰ ਹੋਣ ਦੇ ਨਾਤੇ ਇਹਨਾਂ ਦੇ ਕੋਲ ਹੱਕ ਹੈ ਬੋਲਣ ਦਾ ਜਾਂ ਨਹੀਂ, ਪਰ ਜਿਹੜੀਆਂ ਨਹੀਂ ਗੱਲਾਂ ਕੀਤੀਆਂ ਸੀ ਉਹਦੇ ਬਾਰੇ ਵਿਚਾਰ ਕਰਨੀ ਹੈ ਥੋੜ੍ਹੀ ਜਿਹੀ। ਇਹ ਨਹੀਂ ਵੀ ਅਸੀਂ ਜਵਾਬ ਦੇਣਾ ਇਹਨਾਂ ਦੇ, ਉਹਨਾਂ ਗੱਲਾਂ ਨੂੰ ਵਿਚਾਰਨਾ ਆਪਾਂ, ਠੀਕ ਹੈ। ਇਹ ਕੋਈ ਅਥਾਰਟੀ ਨਹੀਂ ਹੈ, ਨਾ ਇਹਨਾਂ ਨੇ ਸਾਨੂੰ ਕਦੇ ਕਟਹਿਰੇ 'ਚ ਖੜੇ ਕਰ ਸਕਦੇ, ਅਸੀਂ ਬਾਉਂਡਰੀ ਹੈਗੀ ਇਹਨਾਂ ਨੂੰ, ਪਰ ਸਾਡਾ ਜੀ ਕਰਦਾ ਹੁੰਦਾ ਵੀ ਉਹ ਗੱਲਾਂ ਨੂੰ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਦੇ ਨਾਲ ਬੈਠ ਕੇ ਵਿਚਾਰ ਲਈਏ ਵੀ, ਕਿਉਂਕਿ ਮੈਨੂੰ ਵਾਰ ਵਾਰ ਲੱਗੀ ਜਾਂਦਾ ਵੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਦਲੀਲਾਂ ਦੇ ਰਹੇ ਜਿਹੜੀਆਂ ਵਡਿਆਈਆਂ ਦੱਸ ਰਹੇ ਆ ਉਹ ਵਡਿਆਈਆਂ ਹੋ ਨਹੀਂ ਸਕਦੀਆਂ, ਕਾਮਨ ਸੈਂਸ 'ਤੇ ਪੂਰੀਆਂ ਨਹੀਂ ਉਤਰਦੀਆਂ। ਇਸ ਕਰਕੇ ਅਸੀਂ ਨਹੀਂ ਮੰਨਦੇ ਵੀ ਗੁਰੂ ਸਾਹਿਬ ਉਹਨਾਂ ਨੂੰ ਵਡਿਆਈਆਂ ਕਹਿੰਦੇ ਹੋਣਗੇ, ਠੀਕ ਹੈ ਜੀ। ਚਲੋ ਆਪਾਂ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਜੀ।
ਵੀਰ ਕੈਲਪੁਰ ਨੇ ਲਿਖੀ ਕਵਿਤਾ ਬਹੁਤ ਸੋਹਣੀ,